ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਨ ਰੇਡੀਓ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ।
ਦੇਸ਼ਾਂ ਵਿਦੇਸ਼ਾਂ ਤੋਂ ਹਾਰਮੋ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸੇਵਕ ਸਿੰਘ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਵਿੱਚ ਅਸੀਂ ਸਵਾਗਤ ਕਰਦੇ ਹਾਂ ਤੇ ਅੱਜ ਦਿਨ ਵੀਰਵਾਰ 26 ਅਕਤੂਬਰ ਤੇ ਨਾਨਕ ਸ਼ਾਹੀ 10 ਕੱਤਕ 549 ਹੋ ਗਈ ਹੈ ਤੇ ਜੇ ਸਮੇਂ ਦੀ ਗੱਲ ਕਰੀਏ ਤਾਂ ਬ੍ਰਿਸਬੇਨ ਦੇ ਵਿੱਚ 7:01 ਤੇ ਸਿਡਨੀ ਤੇ ਮੈਲਬਰਨ ਦੇ ਵਿੱਚ 8:01 ਹੋ ਗਿਆ ਸਵੇਰ ਤੇ। ਆਸਟ੍ਰੇਲੀਆ ਦੇ ਵਿੱਚ ਸੋਹਣੀ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ, ਮੌਸਮ ਬਹੁਤ ਹੀ ਸੋਹਣਾ ਹੈ। ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਤੇ ਆਸ ਕਰਦੇ ਹਾਂ ਤੁਹਾਡਾ ਵੀ ਸੋਹਣਾ ਦਿਨ ਦੀ ਸ਼ੁਰੂਆਤ ਜਾਂ ਫਿਰ ਜਿੱਥੇ ਰਾਤ ਦਾ ਸਮਾਂ ਆ ਤੇ ਸੋਹਣਾ ਦਿਨ ਬਤੀਤ ਹੋਇਆ ਹੋਵੇਗਾ। ਤੇ ਕਿਹੋ ਜਿਹਾ ਸਮਾਂ ਬਤੀਤ ਹੋਇਆ ਜਾਂ ਕਿਹੋ ਜਿਹੀ ਸਵੇਰ ਚੱਲ ਰਹੀ ਆ ਤੁਸੀਂ ਸਾਨੂੰ ਮੈਸੇਜ ਦੇ ਜ਼ਰੀਏ ਲਿਖ ਕੇ ਭੇਜ ਸਕਦੇ ਹੋ ਤੇ ਮੈਸੇਜ ਕਰਨ ਲਈ request@harmoradio.com ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ ਜਾਂ ਫਿਰ ਟੈਲੀਗ੍ਰਾਮ ਦੇ ਮਾਧਿਅਮ ਨਾਲ ਟੈਲੀਗ੍ਰਾਮ ਤੇ ਜਾ ਕੇ ਹਰਮਨ ਰੇਡੀਓ ਸਰਚ ਕਰੋ ਤਾਂ ਸਾਡੀ ਪ੍ਰੋਫਾਈਲ ਆ ਜਾਏਗੀ ਤੇ ਤੁਸੀਂ ਉੱਥੋਂ ਵੀ ਸਾਨੂੰ ਸੁਨੇਹਾ ਭੇਜ ਸਕਦੇ ਹੋ ਦੋਸਤੋ ਤੇ ਆਪਣੇ ਹਰਮਨ ਰੇਡੀਓ ਦੇ ਐਪ ਦੇ ਜ਼ਰੀਏ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਤੇ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਇੱਕ ਵਿਚਾਰ ਦੇ ਨਾਲ ਤੇ ਜਿਨ੍ਹਾਂ ਵਿੱਚ ਕਹਿੰਦੇ ਸਵੈ ਅਨੁਸ਼ਾਸਨ ਹੁੰਦਾ ਹੈ ਉਹ ਕੋਰੇ ਕਾਗਜ਼ ਤੇ ਵੀ ਸਿੱਧੀਆਂ ਲਾਈਨਾਂ ਵਿੱਚ ਲਿਖ ਲੈਂਦੇ ਹਨ, ਜਿਨ੍ਹਾਂ ਵਿੱਚ ਨਹੀਂ ਹੁੰਦਾ ਉਹ ਲਿਖਾਂ ਵਾਲੇ ਕਾਗਜ਼ ਤੇ ਵੀ ਟੇਢਾ ਲਿਖਦੇ ਹਨ ਤੇ ਇਹ ਵਿਚਾਰ ਸਨ ਨਰਿੰਦਰ ਸਿੰਘ ਕਪੂਰ ਦੇ। ਸੋ ਵਿਚਾਰ ਤੇ ਵੀ ਅਸੀਂ ਗੱਲਬਾਤ ਕਰਾਂਗੇ ਪਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਇੱਕ ਧਾਰਮਿਕ ਗੀਤ ਤੋਂ ਕਰਦੇ ਹਾਂ ਤੇ ਗੀਤ ਤੋਂ ਬਾਅਦ ਸਾਨੂੰ ਜੁਆਇਨ ਕਰਨਗੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ। ਸੋ ਅਸੀਂ ਵਿਚਾਰ ਤੇ ਵੀ ਗੱਲਬਾਤ ਕਰਾਂਗੇ, ਮੌਸਮ ਦੀ ਜਾਣਕਾਰੀ ਲਵਾਂਗੇ ਤੇ ਤੁਹਾਡੇ ਸੁਨੇਹੇ ਵੀ ਪੜਾਂਗੇ। ਤੇ ਦੋਸਤੋ ਸੁਣੋ ਇੱਕ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਜਨਾ ਮਨ ਵਿੱਚ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹੁਣ ਸਮਾਂ ਹੋ ਗਿਆ ਅਸੀਂ ਮੌਸਮ ਤੇ ਝਾਤ ਮਾਰਦੇ ਹਾਂ ਤੇ ਉਸ ਤੋਂ ਉਪਰੰਤ ਸਾਨੂੰ ਜੁਆਇਨ ਕਰਨਗੇ ਦਿਲਜੀਤ ਸਿੰਘ ਜੀ ਬ੍ਰਿਸਬੇਨ ਤੋਂ ਤਾਂ ਜੇ ਮੌਸਮ ਦੀ ਗੱਲਬਾਤ ਕਰੀਏ ਤਾਂ ਬ੍ਰਿਸਬੇਨ ਨੂੰ ਛੱਡ ਕੇ ਸਾਰੇ ਆਸਟ੍ਰੇਲੀਆ ਤੇ ਅੱਜ ਬੱਦਲ ਛਾਏ ਹੋਏ ਆ ਤੇ ਬ੍ਰਿਸਬੇਨ ਦੇ ਵਿੱਚ ਅੱਜ ਤਾਪਮਾਨ ਰਹੇਗਾ ਜੀ ਵੱਧ ਤੋਂ ਵੱਧ 31 ਡਿਗਰੀ ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਸਿਡਨੀ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਤੇ ਵੱਧ ਤੋਂ ਵੱਧ ਤਾਪਮਾਨ ਰਹੇਗਾ 24 ਡਿਗਰੀ ਰਾਜਧਾਨੀ ਕੈਨਵਰਾ ਦੇ ਵਿੱਚ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ ਤੇ ਮੀਂਹ ਦੇ ਸਾਰ ਨੇ ਮੈਲਬਰਨ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਆ ਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 14 ਡਿਗਰੀ ਐਡੀਲੇਡ ਦੇ ਵਿੱਚ ਤਾਪਮਾਨ ਰਹੇਗਾ 20 ਡਿਗਰੀ ਵੱਧ ਤੋਂ ਵੱਧ ਉੱਥੇ ਵੀ ਬੱਦਲਬਾਈ ਬਣੀ ਹੋਈ ਹੈ ਪਰਥ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਤੇ ਤਾਪਮਾਨ ਰਹੇਗਾ 19 ਡਿਗਰੀ ਵੱਧ ਤੋਂ ਵੱਧ ਹੋਬਰਟ ਦੇ ਵਿੱਚ ਵੀ ਬੱਦਲਬਾਈ ਬਣੀ ਹੋਈ ਹੈ ਤੇ ਤਾਪਮਾਨ ਰਹੇਗਾ 11 ਡਿਗਰੀ ਤੇ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਉੱਥੇ ਵੀ ਮੌਸਮ ਅੱਜ ਰਹੇਗਾ 21 ਡਿਗਰੀ ਵੱਧ ਤੋਂ ਵੱਧ ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਸੀ ਤੇ ਸੀ ਕੁਛ ਆਸਟ੍ਰੇਲੀਆ ਦੇ ਸ਼ਹਿਰਾਂ ਦਾ ਤੇ ਪੰਜਾਬ ਦਾ ਤਾਪਮਾਨ ਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਦਲਜੀਤ ਸਿੰਘ ਜੀ ਦਾ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਆਸ ਕਰਦਾ ਕਿ ਬਹੁਤ ਵਧੀਆ ਤੁਹਾਡਾ ਦਿਨ ਜਿਹੜਾ ਬਤੀਤ ਹੋ ਰਿਹਾ ਹੋਣਾ ਤੇ ਜਿੱਥੇ ਸ਼ਾਮ ਆ ਜਿੱਥੇ ਰਾਤ ਆ ਉਹਨਾਂ ਦਾ ਵੀ ਟਾਈਮ ਜਿਹੜਾ ਦੋਸਤਾਂ ਦਾ ਵਧੀਆ ਬਤੀਤ ਹੋ ਰਿਹਾ ਹੋਣਾ ਤੇ ਗੁਰਸੇਵ ਸਿੰਘ ਜੀ ਤੁਸੀਂ ਤਾਂ ਠੰਡੇ ਇਲਾਕਿਆਂ ਚ ਚਲੇ ਗਏ ਹਨਾ ਹੁਣ
ਬਿਲਕੁਲ ਸਾਰੇ ਆਸਟ੍ਰੇਲੀਆ ਦੇ ਨਾਲ ਤੁਸੀਂ ਅੱਡ ਹੋਈ ਬੈਠੇ 31 ਡਿਗਰੀ ਤਾਪਮਾਨ ਚ
ਜੀ ਤੇ ਕੱਲ ਵੀ ਕਾਫੀ ਗਰਮੀ ਰਹੀ ਆ ਬ੍ਰਿਸਬੇਨ ਦੇ ਵਿੱਚ ਪਿਛਲੇ ਹਫ਼ਤੇ ਤਾਂ ਸਾਰਾ ਮੀਂਹ ਪੈਂਦਾ ਰਿਹਾ ਤੇ ਮੈਂ ਦੇਖਿਆ ਵੀ ਇਹ ਮਨੁੱਖੀ ਵੈਸੇ ਫਿਤਰਤ ਆ ਕੱਲ ਮੈਂ ਏਦਾਂ ਦੇ ਵੀ ਦੋਸਤ ਮਿਲੇ ਆ ਉਹ ਕਹਿੰਦੇ ਆ ਵੀ ਯਾਰ ਇਹਦੇ ਨਾਲੋਂ ਤਾਂ ਮੀਂਹ ਵਧੀਆ ਸੀ ਪਰ ਮੀਂਹ ਦੇ ਦਿਨਾਂ ਦੇ ਦੌਰਾਨ ਉਹ ਕਹਿੰਦੇ ਵੀ ਯਾਰ ਆ ਵੀ ਕੀ ਮੌਸਮ ਆ ਹਨਾ ਗਿੱਲਾ ਗਿੱਲਾ ਜਿਹਾ ਰਹਿਣਾ ਤੇ ਮੌਸਮ ਦੇ ਨਾਲ ਤਾਲਮੇਲ ਬਣਾਉਣਾ ਵੀ ਕਈ ਵਾਰੀ ਬਹੁਤ ਔਖਾ ਹੋ ਜਾਂਦਾ
ਜੀ ਬਿਲਕੁਲ ਪਰ ਚਲੋ ਇੱਥੇ ਆਹ ਮੌਜ ਹੁੰਦੀ ਹੈ ਇੱਥੇ ਕਿਹੜੇ ਪੱਠੇ ਵੱਢ ਕੇ ਪਾਉਣੇ ਆ ਜੇ ਮੀਂਹ ਵੀ ਪੈ ਰਿਹਾ
ਜੀ ਇਹ ਵੀ ਹਾਂ ਇਹ ਵੀ ਗੱਲ ਸਹੀ ਆ ਪਰ ਕੁਛ ਕ ਇੱਦਾਂ ਦੇ ਆ ਜਿੱਦਾਂ ਬਾਹਰ ਜਿਹੜੇ ਦੋਸਤ ਕੰਮ ਕਰਦੇ ਆ ਜਾਂ ਖੇਤਾਂ ਵਿੱਚ ਕੰਮ ਕਰਦੇ ਆ ਉਹਨਾਂ ਦੇ ਬ੍ਰਿਸਬੇਨ ਮੈਨੂੰ ਲੱਗਦਾ ਕੱਲ ਵੀ ਕਾਫੀ ਗਰਮੀ ਸੀ ਵੈਸੇ ਇੰਨਾ ਟੈਂਪਰੇਚਰ ਜ਼ਿਆਦਾ ਹੈ ਨਹੀਂ ਸੀ ਪਰ ਕੱਲ ਹੁੰਮਸ ਬਹੁਤ ਜ਼ਿਆਦਾ ਹੋ ਗਈ ਸੀ ਤੇ ਅੱਜ ਵੀ ਅਸਾਰ ਤਾਂ ਇੱਦਾਂ ਦੀ ਦੇ ਅਜੇ ਸਵੇਰ ਦੇ 7:09 ਹੋਏ ਆ ਬ੍ਰਿਸਬੇਨ ਦੇ ਵਿੱਚ ਤੇ ਧੁੱਪ ਜਿਹੜੀ ਅਜੇ ਲੱਗਣੀ ਸ਼ੁਰੂ ਹੋ ਗਈ ਆ ਸਵੇਰੇ ਸਵੇਰੇ
ਤੇ ਇੱਥੇ ਮੈਲਬਰਨ ਦੇ ਵਿੱਚ ਵੀ ਮੌਸਮ ਠੰਡਾ ਆ ਤੇ ਵੈਸੇ ਮਹਿਸੂਸ ਹੁੰਦਾ ਸੀ ਬ੍ਰਿਸਬੇਨ ਜੋ ਰਹਿੰਦੇ ਸੀ ਅਸੀਂ ਠੰਡ ਨਹੀਂ ਮੰਗਦੇ ਪਰ ਨਹੀਂ ਫਰਕ ਆ ਮੌਸਮ ਮੈਲਬਰਨ ਦਾ ਵਾਕਿਆ ਠੰਡਾ ਆ ਤੇ ਠੰਡ ਮਹਿਸੂਸ ਹੁੰਦੀ ਆ ਹਜੇ ਮੈਲਬਰਨ ਦੇ ਵਸਨੀਕ ਨਹੀਂ ਮੰਨਦੇ ਤਾਂ ਮੈਨੂੰ ਲੱਗਦਾ ਜਦੋਂ ਸਰੀਰ ਇੱਥੇ ਦਾ ਹੋਣ ਲੱਗਣਾ ਮੁੜ ਕੇ ਫਿਰ ਬ੍ਰਿਸਬੇਨ ਆ ਜਾਣਾ ਖੈਰ ਅਸੀਂ ਤਾਪਮਾਨ ਬਾਰੇ ਜਾਣਕਾਰੀ ਤੇ ਭਾਜੀ ਅਸੀਂ ਪਹਿਲਾਂ ਵਿਚਾਰ ਤੇ ਗੱਲਬਾਤ ਕਰਦੇ ਹਾਂ ਫਿਰ ਅਸੀਂ ਸੁਨੇਹੇ ਵੀ ਲਵਾਂਗੇ ਫਿਰ ਖਬਰਾਂ ਤੇ ਵੀ ਝਾਤ ਮਾਰਾਂਗੇ ਸੋ ਵਿਚਾਰ ਅੱਜ ਦਾ ਸੀ ਕਹਿੰਦੇ ਜਿਨ੍ਹਾਂ ਵਿੱਚ ਸਵੈ ਅਨੁਸ਼ਾਸਨ ਹੁੰਦਾ ਹੈ ਉਹ ਕੋਰੇ ਕਾਗਜ਼ ਤੇ ਵੀ ਸਿੱਧੀਆਂ ਲਾਈਨਾਂ ਵਿੱਚ ਲਿਖ ਲੈਂਦੇ ਹਨ ਤੇ ਜਿਨ੍ਹਾਂ ਵਿੱਚ ਨਹੀਂ ਹੁੰਦਾ ਉਹ ਲਿਖਾਂ ਵਾਲੇ ਕਾਗਜ਼ ਤੇ ਵੀ ਟੇਢਾ ਲਿਖਦੇ ਹਨ
ਤੇ ਖੈਰ ਬਹੁਤ ਵਧੀਆ ਵਿਚਾਰ ਤੁਸੀਂ ਸਵੇਰੇ ਸਵੇਰੇ ਲੈ ਕੇ ਆਏ ਹੋ ਮੈਨੂੰ ਲੱਗਦਾ ਵੀ ਚਾਹੇ ਇਹ ਸਮਾਜਿਕ ਤੌਰ ਦੇ ਉੱਤੇ ਆਪਾਂ ਲੈ ਲਈਏ ਤੇ ਚਾਹੇ ਆਪਾਂ ਧਾਰਮਿਕ ਤੌਰ ਤੇ ਲੈ ਲਈਏ ਚਾਹੇ ਅਰਥ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਦੇਖ ਲਈਏ ਅਨੁਸ਼ਾਸਨ ਬਹੁਤ ਜ਼ਰੂਰੀ ਆ ਸ਼ਾਇਦ ਇਹ ਅਨੁਸ਼ਾਸਨ ਹੀ ਆ ਜਿਹੜਾ ਕਿ ਇੱਕ ਜਾਨਵਰ ਨੂੰ ਬੰਦਾ ਬਣਾਉਂਦਾ ਇੱਕ ਜੇ ਜਾਨਵਰਾਂ ਦੇ ਵਿੱਚ ਤੇ ਬੰਦਿਆਂ ਦੇ ਵਿੱਚ ਫਰਕ ਦੱਸਣਾ ਹੋਵੇ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਅਨੁਸ਼ਾਸਨ ਆ ਉਹ ਬੰਦਿਆਂ ਨੂੰ ਜਿਹੜਾ ਆ ਡਿਫਰੈਂਟ ਕਰਦਾ ਆ ਜੇ ਬੰਦੇ ਵੀ ਅਨੁਸ਼ਾਸਨ ਦੇ ਵਿੱਚ ਨਹੀਂ ਰਹਿੰਦੇ ਤਾਂ ਉਹ ਵੀ ਜਿਹੜਾ ਆ ਉਹਨਾਂ ਦੇ ਵਿੱਚ ਜਿਹੜੇ ਗੁਣ ਹੁੰਦੇ ਆ ਉਹ ਪਸ਼ੂਆਂ ਵਾਲੇ ਆ ਜਾਂਦੇ ਆ ਇਸ ਕਰਕੇ ਅਨੁਸ਼ਾਸਨ ਜਿਹੜਾ ਆ ਉਹ ਬਹੁਤ ਹੀ ਜ਼ਰੂਰੀ ਹੋ ਜਾਂਦਾ ਚਾਹੇ ਆਪਾਂ ਸਕੂਲ ਦੇ ਵਿੱਚ ਸਿੱਖਣ ਦੇ ਲਈ ਕਹਿ ਦਿੱਤਾ ਜਾਂਦਾ ਵੀ ਅਨੁਸ਼ਾਸਨ ਜਿਹੜਾ ਆ ਬਹੁਤ ਜ਼ਰੂਰੀ ਹੁੰਦਾ ਤੁਸੀਂ ਲਾਈਨ ਦੇ ਵਿੱਚ ਖੜਨਾ ਤੁਸੀਂ ਟਾਈਮ ਦੇ ਪਾਬੰਦ ਰਹਿਣਾ ਇਹ ਵੀ ਗੱਲ ਇੱਥੇ ਮੈਂ ਦੇਖੀ ਹੈ ਕਿ ਬਹੁਤ ਸਾਰੇ ਦੋਸਤ ਟਾਈਮ ਦੇ ਪਾਬੰਦ ਨਹੀਂ ਹੁੰਦੇ ਕਈ ਕਾਰਨ ਵੈਸੇ ਹੋ ਜਾਂਦੇ ਆ ਕਈ ਵਾਰੀ ਟ੍ਰੈਫਿਕ ਚ ਬੰਦਾ ਸਟੱਕ ਹੋ ਜਾਂਦਾ ਪਰ ਉਹ ਕਿਤੇ ਕਿਤੇ ਗੱਲਾਂ ਹੁੰਦੀਆਂ ਪਰ ਕਈ ਵਾਰੀ ਕੀ ਹੁੰਦਾ ਕਿ ਅਸੀਂ ਨੀਂਦ ਵਿੱਚੋਂ ਲੇਟ ਉੱਠਦੇ ਹਾਂ ਅਕਸਰ ਹੀ ਤੁਸੀਂ ਇੱਕ ਵਾਰੀ ਨਹੀਂ ਲੇਟ ਹੁੰਦੇ ਤੁਸੀਂ ਵਾਰ ਵਾਰ ਲੇਟ ਹੁੰਦੇ ਆ ਫਿਰ ਉਹ ਤੁਹਾਡਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਸ਼ਖਸੀਅਤ ਦੇ ਉੱਤੇ ਵੀ ਦੂਜੇ ਬੰਦੇ ਦੇ ਉੱਤੇ ਫਰਕ ਪੈਂਦਾ ਆ ਉਹ ਤੁਹਾਡੇ ਬਾਰੇ ਕੁਛ ਅਲੱਗ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੰਦੇ ਇਸ ਕਰਕੇ ਜਿਹੜਾ ਬੰਦਾ ਪਾਬੰਦ ਹੁੰਦਾ ਚਾਹੇ ਉਹ ਟਾਈਮ ਦਾ ਤੇ ਚਾਹੇ ਉਹ ਆਪਣੇ ਕੰਮ ਦਾ ਤੇ ਉਹਨੂੰ ਮੈਨੂੰ ਲੱਗਦਾ ਵੀ ਸੋਸਾਇਟੀ ਦੇ ਵਿੱਚ ਕਦਰ ਵੀ ਬਹੁਤ ਵਧੀਆ ਮਿਲਦੀ ਹੈ। ਤੇ ਖੈਰ ਬਹੁਤ ਵਧੀਆ ਤੁਸੀਂ ਵਿਚਾਰ ਸਵੇਰੇ ਸਵੇਰੇ ਦਿੱਤਾ।
ਤੇ ਉਹ ਮੈਨੂੰ ਗੱਲ ਚੇਤੇ ਆ ਜਾਂਦੀ ਜੋ ਅਨੁਸ਼ਾਸਨ ਦਾ ਸਵੇਰੇ ਮੈਂ ਪੜ੍ਹ ਰਿਹਾ ਸੀਗਾ ਵਿਚਾਰ ਕਿ ਜੋ ਸਕੂਲ ਟਾਈਮ ਉਹ ਪਰੇਡ ਦੇ ਵਿੱਚ ਪਾਰਟੀਸਪੇਟ ਕਰਦੇ ਹੁੰਦੇ ਸੀ ਤਾਂ ਸਾਡੇ ਜਿਹੜੇ ਡੀਪੀ ਸਰ ਹੁੰਦੇ ਸੀ ਉਹ ਦੱਸਦੇ ਹੁੰਦੇ ਸੀ ਕਹਿੰਦੇ ਜੇ ਤੁਸੀਂ ਹੁਣ ਅਨੁਸ਼ਾਸਨ ਚ ਰਹਿ ਕੇ ਚੱਲੋਗੇ ਤਾਂ ਹਜ਼ਾਰ ਜਾਣਿਆਂ ਦੇ ਕਦਮ ਨਾਲ ਕਦਮ ਮਿਲਦੇ ਜਾਣਗੇ ਤੇ ਨਹੀਂ ਅਸੀਂ ਦੇਖਦੇ ਹੁੰਦੇ ਸੀ ਜੇ ਲਾਈਨ ਚ ਵੀ ਤੁਰੇ ਹੋ ਕਦਮ ਨਹੀਂ ਮਿਲਦੇ ਤੇ ਇੱਕ ਦੂਜੇ ਟੱਕਰਾਂ ਮਾਰਦੇ ਆ।
ਜੀ ਬਿਲਕੁਲ ਬਿਲਕੁਲ ਤੇ ਖੈਰ ਇਸ ਕਰਕੇ ਜ਼ਰੂਰੀ ਤਾਂ ਹੈ ਅਨੁਸ਼ਾਸਨ।
ਜੀ ਬਿਲਕੁਲ ਤਾਂ ਕੋਈ ਹੁਣ ਆਪਣੇ ਨਾਲ ਸੁਨੇਹੇ ਆਏ ਹੋਏ ਆ ਸੁਨੇਹੇ ਲੈਣ ਤੋਂ ਬਾਅਦ ਆਪਾਂ ਖਬਰਾਂ ਤੇ ਗੱਲਬਾਤ ਕਰਾਂਗੇ ਜੀ ਤੇ ਸਾਡੇ ਨਾਲ ਰਾਜਮਿੰਦਰ ਜੀ ਜੁੜ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਨਾਲ ਉਹਨੇ ਇੱਕ ਕਵਿਤਾ ਭੇਜੀ ਆ ਤੇ ਕਵਿਤਾ ਦੇ ਕੁਛ ਕੁ ਮੈਂ ਪਹਿਰੇ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਦਾ ਤੇ ਲੋਕ ਤੱਥ ਪਰ ਹਾਂਜੀ ਉਹ ਕਹਿ ਰਹੇ ਕਹਿੰਦੇ ਆਂਡਿਆਂ ਦੀ ਭੁਰਜੀ ਚ ਨਿੰਬੂ ਪਾਈਏ ਨਾ ਗੰਢੇ ਵਾਲਾ ਤੜਕਾ ਗੋਭੀ ਨੂੰ ਲਾਈਏ ਨਾ ਬਣਾਈਏ ਜੇ ਕਰੇਲੇ ਪਹਿਲਾਂ ਧੁੱਪ ਧਰੀਏ ਬਣਾਈਏ ਜੇ ਕਰੇਲੇ ਪਹਿਲਾਂ ਧੁੱਪੇ ਧਰੀਏ ਦੂਰੀ ਵਿੱਚ ਕੁੱਟ ਕੇ ਮਸਾਲਾ ਭਰੀਏ ਭਿੰਡੀ ਨਾ ਬਣੇ ਲੇਸ ਲਈ ਨਿੰਬੂ ਨਿਚੋੜ ਕੇ ਵਿੱਚ ਪਾਈਏ ਮਿਰਚਾਂ ਡੰਡੀ ਨੂੰ ਘੋਟ ਕੇ ਤੇ ਇਸੇ ਤਰ੍ਹਾਂ ਖਾਣ ਪੀਣ ਦੀ ਹੈ ਸਾਰੇ ਤੇ ਅਸੀਂ ਚੱਲਦੇ ਪ੍ਰੋਗਰਾਮ ਸ਼ੇਅਰ ਨਾਲ ਕਰਦੇ ਜਾਵਾਂਗੇ।
ਵੈਸੇ ਥੋੜੀ ਜਿਹੀ ਦੱਸ ਦਿੰਦੇ ਵੀ ਗੁੜ ਪਾ ਕੇ ਪੇਠਾ ਬਣਾਈਏ ਘੋਲ ਕੇ ਭਰਤਾ ਬਤਾਊਆਂ ਵਾਲਾ ਫੁੱਲ ਫੁੱਲ ਕੇ ਵੈਸੇ ਸ਼ਾਇਦ ਕੁੱਕਰੀ ਦਾ ਕੋਰਸ ਪੂਰਾ ਕੀਤਾ ਹੈ ਰਾਜ ਮਹਿੰਦਰ ਸਿੰਘ ਹੋਣਾ ਨੇ ਜੀ ਬਿਲਕੁਲ ਕਹਿੰਦੇ ਬੈਂਗਣੀ ਬਰੀਕ ਬਣੇ ਆਲੂਆਂ ਦੇ ਨਾਲ ਖੱਟੀ ਲੌਂਗੀ ਮਿਰਚ ਕਚਾਲੂਆਂ ਦੇ ਨਾਲ ਕਿਆ ਪਤਾ ਕਚਾਲੂ ਪੈਸੇ ਖਾਦੇ ਤੁਸੀਂ ਕਦੀ
ਕਚਾਲੂ ਨਹੀਂ ਮੈਨੂੰ ਗੌਰ
ਨਹੀਂ ਤੇ ਕਚਾਲੂ
ਦੱਸ ਦੋ ਤੁਸੀਂ
ਸ਼ਕਰਕੰਦੀ ਵਰਗੇ ਪੈਸੇ ਹੁੰਦੇ ਹਾਂਜੀ
ਅੱਛਾ ਜੀ ਠੀਕ ਹੈ ਜੀ
ਹਾਂਜੀ ਸ਼ਕਰਕੰਦੀ ਵਰਗੇ ਹੁੰਦੇ ਆ ਤੇ ਚਲੋ ਇਹ ਵੀ ਆਪਾਂ ਗੱਲ ਕਰ ਲੈਣੇ ਅੱਜ ਕਚਾਲੂਆਂ ਦੇ ਉੱਤੇ ਵੀ ਦੋਸਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਆ ਵੀ ਜੇ ਕਚਾਲੂ ਖਾਦੇ ਆ ਤੇ ਕਿਉਂਕਿ ਕਾਫੀ ਪਰਿਵਾਰ ਹੈਗੇ ਆ ਜਿਹੜੇ ਕਿਸਾਨੀ ਕਰਦੇ ਆ ਤੇ ਉਹ ਕਚਾਲੂ ਬੀਜ ਲੈਂਦੇ ਆ ਤੇ ਬਹੁਤ ਵਧੀਆ ਇੱਕ ਖੁਰਾਕ ਹੈਗੀ ਆ ਤੇ ਜਿੱਦਾਂ ਸ਼ਕਰਕੰਦੀ ਦੀ ਮੈਂ ਕਹਿੰਦਾ ਕਲਾਸ ਦੇ ਵਿੱਚ ਹੈਗੇ ਆ ਉਹ ਜੇ ਜ਼ਿਆਦਾ ਜਾਣਕਾਰੀ ਕਚਾਲੂਆਂ ਦੇ ਬਾਰੇ ਕਿਸੇ ਦੋਸਤ ਕੋਲ ਹੈਗੀ ਆ ਤਾਂ ਜ਼ਰੂਰ ਦੱਸਿਓ ਇਸ ਮੁੱਦੇ ਦੇ ਉੱਤੇ ਵੀ ਗੱਲ ਆਪਾਂ ਕਰ ਸਕਦੇ ਹਾਂ
ਜੀ ਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਦਲਜੀਤ ਸਿੰਘ ਜੀ ਢਿੱਲੋਂ ਮਹਿਤਾ ਚੌਂਕ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਭਾਜੀ ਤੇ ਅੱਗੇ ਸਾਡੇ ਨਾਲ ਜੀ ਬੱਬੂ ਜਲੰਧਰੀ ਜੀ ਜੁੜੇ ਆ ਕੋਪਰਮ ਤੋਂ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਚੰਨਾ ਅੰਕਲ ਜੀ ਨਾਲ ਨੇ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਤੇ ਸੌਂਗ ਦੀ ਫਰਮਾਇਸ਼ ਕੀਤੀ ਹੈ ਚੰਨਾ ਵੇ ਘਰ ਆ ਜਾ ਜੀ ਜ਼ਰੂਰ ਪ੍ਰੋਗਰਾਮ ਦੇ ਦੌਰਾਨ ਪਲੇ ਕਰ ਦਾਂਗੇ ਸੌਂਗ ਸੋ ਇਹ ਸੀ ਕੁਛ ਸੁਨੇਹੇ ਤੇ ਭਾਜੀ ਆਪਾਂ ਖਬਰਾਂ ਤੇ ਚੱਲਾਂਗੇ ਤਾਂ ਪਰ ਇੱਕ ਟੌਪਿਕ ਕਿਹੜੀ ਗੱਲਬਾਤ ਕੁਛ ਦਿਨਾਂ ਤੋਂ ਮੇਰੇ ਮਨ ਚ ਚੱਲ ਰਹੀ ਸੀਗੀ ਤੇ ਉਹਦੇ ਬਾਰੇ ਮੈਂ ਸੋਚ ਰਿਹਾ ਕਿ ਗੱਲਬਾਤ ਕੀਤੀ ਜਾਵੇ ਅੱਜ ਪ੍ਰੋਗਰਾਮ ਵਿੱਚ ਤੇ ਇੱਥੇ ਮੈਂ ਕੁਛ ਪਹਿਲੋ ਚਲੋ ਹੁੰਦਾ ਕਿ ਸਬੱਬ ਹੀ ਬਣ ਜਾਂਦਾ ਨਾ ਜੇ ਤੁਹਾਡਾ ਮਨ ਨੂੰ ਲੱਗਦੀ ਹੈ ਕੋਈ ਗੱਲ ਤੇ ਸਬੱਬ ਬਣਿਆ ਇੱਕ ਦੋ ਘਰਾਂ ਚ ਜਾਣ ਦਾ ਬੱਚਿਆਂ ਨੂੰ ਦੇਖਣ ਦਾ ਮਿਲਣ ਦਾ ਨਾ ਕਿਉਂਕਿ ਜੋ ਪ੍ਰੋਗਰਾਮ ਹੁੰਦੇ ਆ ਤੇ ਉਹਨਾਂ ਤੇ ਅਸੀਂ ਸਭਿਆਚਾਰ ਕਹਿ ਲੋ ਕਿ ਅਸੀਂ ਹੋਸਟ ਸਭਿਆਚਾਰ ਜਿਹੜਾ ਇੱਥੇ ਦਾ ਸਭਿਆਚਾਰ ਆ ਹਨਾ ਅਸੀਂ ਬਾਕੀ ਸਭ ਲੋਕਾਂ ਦਾ ਨਹੀਂ ਪਤਾ ਮੈਂ ਪੰਜਾਬੀ ਲੋਕਾਂ ਦੀ ਗੱਲ ਕਰਦਾ ਕਿ ਅਸੀਂ ਉਹ ਸਭਿਆਚਾਰ ਨੂੰ ਕਿੰਨਾ ਕੁ ਅਡੋਪਟ ਕਰ ਰਹੇ ਹਾਂ ਤੇ ਕਿੰਨਾ ਕੁ ਸਾਨੂੰ ਅਡੋਪਟ ਕਰਨਾ ਚਾਹੀਦਾ ਕਿਉਂਕਿ ਜਿਹੜੇ ਬੱਚੇ ਇੱਥੇ ਬੋਰਨ ਹੋਏ ਆ ਉਹ ਇੱਥੋਂ ਦੀ ਰੰਗਤ ਚੜ੍ਹਦੀ ਉਹਨਾਂ ਤੇ ਉਹ ਇੱਥੋਂ ਦਾ ਕਲਚਰ ਭਾਲਦੇ ਆ ਉਹ ਇੱਥੋਂ ਰਹਿਣਾ ਪਸੰਦ ਆ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਉਹ ਚਾਹੁੰਦੇ ਆ ਨਾ ਤੇ ਪਰ ਅਸੀਂ
ਹਾਂਜੀ
ਨਾ ਤਾਂ ਉੱਥੋਂ ਦਾ ਕਲਚਰ ਸਿਖਾਉਂਦੇ ਆ ਪੰਜਾਬ ਦਾ ਪਰ ਥੋਪਦੇ ਆ ਉਹਨਾਂ ਤੇ ਤੇ ਮੈਂ ਚਾਹੂੰਗਾ ਕਿ ਆਪਣੇ ਸਰੋਤੇ ਬਹੁਤ ਸੂਝਵਾਨ ਹਨ ਉਹ ਬੈਟਰ ਵੇ ਨਾਲ ਸਾਨੂੰ ਦੱਸ ਸਕਦੇ ਆ ਤੇ ਤੁਹਾਡੇ ਵੀ ਮੈਂ ਵਿਚਾਰ ਜ਼ਰੂਰ ਜਾਣਨਾ ਚਾਹੂੰਗਾ ਕੀ ਤਰੀਕੇ ਆ ਕਿ ਹੁਣ ਤੁਹਾਡਾ ਵੀ ਬੇਟਾ ਆ ਹਨਾ ਕਿ ਤੁਸੀਂ ਕਿਹੜੇ ਤਰੀਕੇ ਅਪਣਾਓਗੇ ਕਿ ਆਪਣਾ ਕਲਚਰ ਵੀ ਜਿੰਦਾ ਰਹੇ ਤੇ ਉਹਨਾਂ ਥੋਪਿਆ ਨਾ ਜਾਵੇ ਮੈਨੂੰ ਮਹਿਸੂਸ ਹੋਇਆ ਕਿ ਦੇਖਣ ਚ ਆਇਆ ਕਿ ਅਸੀਂ ਜਿਹੜੇ ਲੋਕ ਅਸੀਂ ਆ ਜਿਹੜੇ ਪੰਜਾਬੀ ਤੇ ਉਹ ਆਪਣੇ ਬੱਚਿਆਂ ਦੇ ਥੋਪ ਰਹੇ ਆ ਉਹਨਾਂ ਨੂੰ ਕਲਚਰ ਇੱਥੇ ਦਾ ਕਹਿੰਦੇ ਕਿ ਇੱਥੇ ਦਾ ਮਾੜਾ ਆ ਉਹਨਾਂ ਨੂੰ ਅਸੀਂ ਸਿੱਧਾ ਹੀ ਕਹਿ ਰਹੇ ਆ ਕਿ ਨਹੀਂ ਇੱਥੇ ਦੇ ਕੰਮ ਕਾਰ ਨਹੀਂ ਕਰਦੇ ਤੁਸੀਂ ਪਰ ਆਪਣੇ ਵਾਲਾ ਥੋਪ ਰਹੇ ਆ ਉਹਨਾਂ ਨੂੰ ਸਮਝਾ ਨਹੀਂ ਰਹੇ ਕਿ ਆਪਣੇ ਕਲਚਰ ਦੀ ਕੁਆਲਿਟੀ ਕੀ ਆ ਕਿਉਂ ਰੱਖਣਾ ਅਸੀਂ
ਜੀ
ਇਸ ਬਾਰੇ ਗੱਲਬਾਤ ਕਰਦੇ ਆ
ਜੀ ਤੇ ਆਪਣੇ ਦਲਜੀਤ ਭਾਜੀ ਹੁਣੀ ਆਏ ਸੀ ਦਲਜੀਤ ਸਿੰਘ ਢਿੱਲੋਂ ਸਾਹਿਬ ਮਹਿਤਾ ਚੌਂਕ ਵਾਲੇ ਤੇ ਆਪਣੇ ਕੋਲ 3 ਦਿਨ ਇੱਥੇ ਰਹਿ ਕੇ ਗਏ ਬ੍ਰਿਸਬੇਨ ਦੇ ਵਿੱਚ ਤੇ ਬਹੁਤ ਸਾਰੇ ਦੋਸਤਾਂ ਦੇ ਘਰ ਅਸੀਂ ਗਏ ਆ ਭਾਜੀ ਉਹਨਾਂ ਦੇ ਨਾਲ ਤੇ ਉੱਥੇ ਜਾ ਕੇ ਜਦੋਂ ਭਾਜੀ ਤੋਰਨ ਲੱਗਦੇ ਸੀ ਤੇ ਜਿਹਨਾਂ ਦੇ ਖਾਸ ਤੌਰ ਤੇ ਬੱਚੇ ਹੁੰਦੇ ਸੀ ਘਰ ਦੇ ਵਿੱਚ, ਇਹੀ ਕਹਿੰਦੇ ਸੀ ਵੀ ਘੱਟੋ ਘੱਟ ਪੰਜਾਬੀ ਜਰੂਰ ਬੋਲੋ ਤੁਸੀਂ ਬੱਚਿਆਂ ਦੇ ਨਾਲ। ਮੈਨੂੰ ਲੱਗਦਾ ਵੀ ਪਹਿਲੀ ਪੌੜੀ ਜਿਹੜੀ ਆ ਜੇ ਤੁਸੀਂ ਸੱਭਿਆਚਾਰ ਦੇ ਨਾਲ ਜੋੜਨਾ ਆ ਉਹ ਇਹੀ ਆ ਕਿ ਤੁਸੀਂ ਘੱਟੋ ਘੱਟ ਘਰ ਦੇ ਵਿੱਚ ਪੰਜਾਬੀ ਜਰੂਰ ਬੋਲੋ। ਤੇ ਜੇ ਤੁਸੀਂ ਐਗਜ਼ਾਮਪਲ ਲੈ ਲਓ ਹੋਰ ਵੀ ਕਮਿਊਨਿਟੀਜ਼ ਹੈਗੀਆਂ ਆ, ਚਾਹੇ ਉਹ ਗ੍ਰੀਕੀ ਹੈਗੇ ਆ, ਚਾਹੇ ਉਹ ਚਾਈਨੀਜ਼ ਹੈਗੇ, ਜਪਾਨੀ ਹੈਗੇ ਆ, ਉਹ ਵੀ ਆਪਣੇ ਘਰਾਂ ਦੇ ਵਿੱਚ ਜਿਹੜੀ ਆਪਣੀ ਭਾਸ਼ਾ ਜਿਹੜੀ ਬੋਲਦੇ ਆ। ਦੂਜੀ ਗੱਲ ਸਾਨੂੰ ਇਹ ਜ਼ਰੂਰ ਅੰਡਰਸਟੈਂਡ ਕਰ ਲੈਣਾ ਚਾਹੀਦਾ ਆ, ਬਹੁਤ ਸਾਰੇ ਦੋਸਤ ਇਹ ਸੋਚਦੇ ਆ ਵੀ ਸ਼ਾਇਦ ਜੇ ਇੰਗਲਿਸ਼ ਆ ਜਾਂਦੀ ਆ ਤਾਂ ਉਹ ਇੰਟੈਲੀਜੈਂਟ ਬਹੁਤ ਹੋ ਜਾਂਦੇ ਆ। ਅਸਲ ਦੇ ਵਿੱਚ ਭਾਸ਼ਾ ਦੇ ਨਾਲ ਇੰਟੈਲੀਜੈਂਟ ਨਹੀਂ ਹੁੰਦਾ, ਇਹ ਆਪਣੇ ਇੱਕ ਬੋਲੀ ਆ। ਆਪਾਂ ਪੜ੍ਹਦੇ ਹੁੰਦੇ ਸੀ ਛੇਵੀਂ ਦੇ ਵਿੱਚ ਕਿ ਬੋਲੀ ਕਿਸ ਨੂੰ ਆਖਦੇ ਹਨ, ਆਪਾਂ ਉਦੋਂ ਛੇਵੀਂ ਦੇ ਵਿੱਚ ਪਹਿਲਾਂ ਮੈਨੂੰ ਲੱਗਦਾ ਵੀ ਪੰਜਾਬੀ ਦੀ ਜਿਹੜੀ ਗ੍ਰਾਮਰ ਦਾ ਕੁਐਸਚਨ ਇਹੀ ਆਉਂਦਾ ਹੁੰਦਾ ਸੀ ਵੀ ਬੋਲੀ ਕਿਸ ਨੂੰ ਆਖਦੇ ਹਨ, ਤੇ ਉਹਦੇ ਵਿੱਚ ਉਹਦਾ ਜਵਾਬ ਇਹੀ ਹੁੰਦਾ ਸੀ ਵੀ ਮਨੁੱਖ ਆਪਣੇ ਮਨੋ ਭਾਵਾਂ ਨੂੰ ਬੋਲ ਕੇ ਜਾਂ ਲਿਖ ਕੇ ਦੂਜੇ ਅੱਗੇ ਪੇਸ਼ ਕਰਦਾ ਹੈ, ਇਹਨੂੰ ਬੋਲੀ ਆਖਦੇ ਹਨ। ਅਸਲ ਵਿੱਚ ਇੰਗਲਿਸ਼ ਦਾ ਵੀ ਮਤਲਬ ਇੰਨਾ ਕੁ ਹੀ ਆ ਕਿ ਤੁਸੀਂ ਜੋ ਤੁਹਾਡੇ ਮਨ ਦੇ ਭਾਵ ਆ ਤੁਸੀਂ ਜਿਹੜੇ ਦੂਜੇ ਦੇ ਅੱਗੇ ਪ੍ਰਗਟ ਕਰਦੇ ਆ ਤੇ ਉਹ ਤੁਹਾਡੇ ਮਨੋ ਭਾਵਾਂ ਨੂੰ ਜਿਹੜਾ ਸਮਝ ਲਵੇ, ਇਹੀ ਬੋਲੀ ਆ। ਅਸਲ ਵਿੱਚ ਬਹੁਤ ਸਾਰੇ ਦੋਸਤ ਇਹ ਸੋਚਦੇ ਆ ਵੀ ਸ਼ਾਇਦ ਬੋਲੀ ਨਾਲੋਂ ਅੰਗਰੇਜ਼ੀ ਕੁਛ ਵੱਧ ਗਏ ਆ। ਇਹ ਜ਼ਰੂਰ ਹੈਗਾ ਆ ਵੀ ਸਾਇੰਟੀਫਿਕਲੀ ਜੇ ਆਪਾਂ ਦੇਖੀਏ ਸਾਇੰਸ ਦੀ ਬਹੁਤ ਸਾਰੀਆਂ ਖੋਜਾਂ ਜਾਂ ਸਾਇੰਸ ਦੇ ਬਹੁਤ ਸਾਰੇ ਨਾਮ ਹੈਗੇ ਆ, ਉਹਦੇ ਵਿੱਚ ਗ੍ਰੀਕੀ ਲੈਂਗੁਏਜ ਦੇ ਬਹੁਤ ਸਾਰੇ ਹੈਗੇ ਆ, ਲਟੀਨੀ ਦੇ ਹੈਗੇ ਆ, ਫਿਰ ਆਪਣੇ ਅੰਗਰੇਜ਼ੀ ਦੇ ਵੀ ਬਹੁਤ ਸਾਰੇ ਹੈਗੇ ਆ, ਉਹਦਾ ਫਰਕ ਪੈਂਦਾ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਦੀ ਵੀ ਕਿ ਤੁਸੀਂ ਜਿਹੜਾ ਜਿਹੜੇ ਜੇ ਤੁਸੀਂ ਬੱਚਿਆਂ ਨੂੰ ਇਹ ਸਿਖਾ ਦੋਗੇ ਕਿ ਇੰਗਲਿਸ਼ ਇਹਨੂੰ ਅਸੀਂ ਸਿਖਾਵਾਂਗੇ, ਅਸੀਂ ਪੰਜਾਬੀ ਜਿਹੜੀ ਆ ਨਹੀਂ ਸਿਖਾਵਾਂਗੇ ਤੇ ਸ਼ਾਇਦ ਇਹਨੇ ਜ਼ਿਆਦਾ ਇੰਟੈਲੀਜੈਂਟ ਹੋਣਾ, ਇੱਦਾਂ ਨਹੀਂ ਹੋਣੀ। ਅਸਲ ਦੇ ਵਿੱਚ ਭਾਸ਼ਾ ਜਿਹੜੀ ਆ ਤੁਹਾਡੀ ਘਰ ਦੇ ਵਿੱਚ ਬੋਲੀ ਜਾਂਦੀ ਆ ਉਹ ਸਾਡੀ ਸ਼ਖਸੀਅਤ ਨੂੰ ਵਧਾਉਂਦੀ ਆ, ਘੱਟੋ ਘੱਟ ਸਾਡਾ ਪਿਆਰ ਜਿਹੜਾ ਆ ਬੱਚੇ ਦੇ ਨਾਲ ਜ਼ਰੂਰ ਵੱਧਦਾ ਆ। ਤੇ ਮੈਨੂੰ ਲੱਗਦਾ ਪਹਿਲੀ ਸੀੜੀ ਹੈ ਹੀ ਇਹ ਆ ਕਿ ਤੁਸੀਂ ਘਰ ਦੇ ਵਿੱਚ ਪੰਜਾਬੀ ਬੋਲੋ। ਫਿਰ ਜਿਹੜੇ ਪ੍ਰੋਗਰਾਮਸ ਹੁੰਦੇ ਆ, ਚਾਹੇ ਇੱਕ ਇਹ ਵੀ ਹੋ ਗਿਆ ਹਨਾ ਗੁਰਸੇਵ ਸਿੰਘ ਜੀ, ਇਹ ਵੀ ਸਾਨੂੰ ਮੰਨਣਾ ਪੈਣਾ ਕਿ ਅਜੋਕੀ ਜਿਹੜੀ ਗਾਇਕੀ ਆ ਜੇ ਆਪਾਂ ਗਾਇਕੀ ਦੀ ਵੀ ਗੱਲ ਦੇਖ ਲਈਏ ਉਹਦੇ ਵਿੱਚ ਗਾਇਕੀ ਦੇ ਵਿੱਚ ਵੀ ਅਸੀਂ ਉਹਨੂੰ ਇੰਨਾ ਜ਼ਿਆਦਾ ਪੱਛਮੀਕਰਨ ਉਹਦਾ ਕਰ ਦਿੱਤਾ ਹੈਗਾ, ਚਾਹੇ ਉਹ ਸਾਜ਼ਾਂ ਦੇ ਮਾਮਲੇ ਦੇ ਵਿੱਚ ਹੋਵੇ ਤੇ ਚਾਹੇ ਉਹ ਭਾਸ਼ਾ ਦੇ ਮਾਮਲੇ ਦੇ ਵਿੱਚ ਹੋਵੇ। ਬਹੁਤ ਸਾਰੇ ਅਸੀਂ ਪੱਛਮੀ ਜਿਹੜੇ ਸ਼ਬਦ ਬੋਲਦੇ ਆ ਉਹਦੇ ਵਿੱਚ ਰੈਪ ਕਰਦੇ ਆ, ਤੇ ਉਹਦੇ ਨਾਲ ਜਿਹੜਾ ਸਾਡਾ ਵਿਰਾਸਤੀ ਜਿਹੜਾ ਉਹ ਗਾਣ ਪਾਣ ਸੀਗਾ ਉਹ ਵੀ ਜਿਹੜਾ ਆ ਖਤਮ ਹੋ ਗਿਆ। ਇਸ ਕਰਕੇ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਲੱਗਦਾ ਆ ਵੀ ਸ਼ਾਇਦ ਇਹ ਵੀ ਤਾਂ ਏਦਾਂ ਰਲਿਆ ਮਿਲਿਆ ਸੱਭਿਆਚਾਰ ਆ। ਇਸ ਕਰਕੇ ਸਾਨੂੰ ਪਹਿਲਾਂ ਤਾਂ ਇਹ ਸੋਚਣਾ ਪੈਣਾ ਵੀ ਅਸੀਂ ਬੱਚਿਆਂ ਨੂੰ ਕਿੱਦਾਂ ਸ਼ੁੱਧ ਜਿਹੜਾ ਵਾਤਾਵਰਨ ਦੇ ਸਕਦੇ ਆ, ਸ਼ਾਇਦ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੋਊਗਾ
ਜੀ। ਤੇ ਮੇਰਾ ਸਵਾਲ ਇੱਥੇ ਆ ਵੀ ਹੈ ਜੇਕਰ ਮੈਂ ਜੇਕਰ ਅਸੀਂ ਇਸ ਕੰਟਰੀ ਦੇ ਵਿੱਚ ਆ ਕੇ ਜਿਹੜੇ ਬੱਚੇ ਇੱਥੋਂ ਦਾ ਕਲਚਰ ਅਡਾਪਟ ਵੀ ਕਰਦੇ ਆ ਉਹ ਕਿੰਨਾ ਕੁ ਗਲਤ ਆ? ਮੈਂ ਨਸ਼ੇ ਦੀ ਗੱਲ ਨਹੀਂ ਕਰਦਾ, ਉਹ ਤਾਂ ਕਿਸੇ ਵੀ ਕੰਟਰੀ ਦਾ ਜਾਂ ਕਿਸੇ ਵੀ ਦੇਸ਼ ਦਾ ਸੱਭਿਆਚਾਰ ਨਹੀਂ ਨਸ਼ਾ ਕਰਨਾ ਕਿਸੇ ਵੀ ਪ੍ਰਕਾਰ ਦਾ, ਪਰ ਇੱਥੋਂ ਤੇ ਰਹਿਣੀ ਸਹਿਣੀ ਜਿਹੜੇ ਅਡਾਪਟ ਕਰ ਲੈਂਦੇ ਆ ਕਈ ਬੱਚੇ ਹੁਣ ਤੀ ਜ਼ਰੂਰ ਘਰ ਦੇ ਅੰਦਰ ਗੱਲੀ ਕਰਕੇ ਹੀ ਆ, ਪਰ ਜਿਹੜੇ ਹੁਣ ਅਸੀਂ ਵੀ ਲੋਕ ਆ ਅਸੀਂ ਉਹ ਛੱਡ ਕੇ ਆ ਗਏ ਆ ਦੀ ਹਨਾ, ਉੱਥੋਂ ਦਾ ਸੱਭਿਆਚਾਰ ਉੱਥੋਂ ਦੀ ਬੋਲੀ ਜਿਉਂਦੀ ਰੱਖਣੀ ਸਾਡਾ ਫਰਜ਼ ਬਣਦਾ, ਪਰ ਜਿਹੜੇ ਬੱਚੇ ਇੱਥੋਂ ਦਾ ਅਡਾਪਟ ਕਰਦੇ ਆ ਸੱਭਿਆਚਾਰ ਉਹ ਕਿੰਨਾ ਕੁ ਗਲਤ ਲੱਗਦਾ ਤੁਹਾਨੂੰ? ਇਹਦੇ ਬਾਰੇ ਗੱਲਬਾਤ ਕਰਦੇ ਆ, ਇਹਦੇ ਬਾਰੇ ਗੱਲਬਾਤ ਕਰਦੇ ਆ, ਬ੍ਰੇਕ ਲੈ ਲੈਂਦੇ ਆ ਜੀ। ਸਾਡੇ ਨਾਲ ਜਸਪਾਲ ਰਾਮਾ ਜੀ ਸਿੜਨੀ ਤੋਂ, ਜਗਤਾਰ ਗਿੱਲ ਢੁੱਡੀਕੇ ਤੋਂ, ਰਾਜਮਿੰਦਰ ਜੀ ਤੇ ਬੱਬੂ ਜਲੰਧਰੀ ਜੀ ਦਾ ਵੀ ਸੁਨੇਹਾ ਆ ਚੁੱਕਾ ਆ, ਉਹ ਵੀ ਸੁਨੇਹੇ ਲੈਂਦੇ ਆ ਆਪਾਂ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ ਜੀ। ਤੋਂ ਸਫਾਰ ਅਸੀਂ ਇਸ ਟੌਪਿਕ ਤੇ ਵੀ ਗੱਲਬਾਤ ਕਰਾਂਗੇ, ਸੁਨੇਹੇ ਵੀ ਲਵਾਂਗੇ ਤੇ ਖਬਰਾਂ ਤੇ ਵੀ ਗੱਲਬਾਤ ਕਰਾਂਗੇ। ਤੇ ਦੋਸਤੋ ਇਸੇ ਤਰ੍ਹਾਂ ਬਣੇ ਰਹੋ ਤੁਸੀਂ ਹਰਮਨ ਰੇਡੀਓ ਦੇ ਨਾਲ, ਪ੍ਰੋਗਰਾਮ ਲੈ ਰਹਾ
ਸੁਣ ਮੇਰੀ ਵੇ ਮੈਂ ਤੇਰੀਆਂ ਮੈਂ ਤੇਰੀ ਉਹਦੇ ਹੱਥ ਚ ਫੜਾਉਣਾ ਮੈਂ ਤਾਂ ਹੱਥ ਚ ਫੜਾਉਣਾ ਮੈਂ ਤਾਂ ਪੱਲਾ ਪਾਪੀਏ ਨੀ ਜਦੋਂ ਹੋਊ ਬਣ ਜਾਰਾ ਪੱਲਾ ਪਾਪੀਏ ਨੀ ਜਦੋਂ ਹੋਊ ਬਣ ਜਾਰਾ ਕੱਲਾ ਪਾਪੀਏ ਨੀ ਜਦੋਂ ਹੋਊ ਬਣ ਜਾਰਾ ਕੱਲਾ ਪਾਪੀਏ ਨੀ ਜਦੋਂ ਹੋਊ ਬਣ ਜਾਰਾ ਸਾਹਮਣੇ ਬਿਠਾਉਣਾ ਹਾਂ ਦਿਲ ਦਾ ਸੁਣਾਉਣਾ ਨਾਲੇ ਰੱਜ ਰੱਜ ਕਰਨੀਆਂ ਰੱਜ ਰੱਜ ਕਰਨੀਆਂ ਗੱਲਾਂ ਭਾਬੀਏ ਨੀ ਜਦੋਂ ਹੋਊ ਬਣ ਜਾਰਾ 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 ਜੁਦਾਈ ਵੇ ਅੱਗ ਤੇਰੇ ਪਿਆਰ ਬਾਲੀ ਜਾਂਦੀ ਏ ਜਲਾਈ ਰਾਜੂ ਗਰੇਵਾਲ ਵੇ ਮੈਂ ਹੋ ਗਈਆਂ ਜੁਦਾਈ ਵੇ ਅੱਗ ਤੇਰੇ ਪਿਆਰ ਬਾਲੀ ਜਾਂਦੀ ਏ ਜਲਾਈ ਸਾਨੂੰ ਸੀਨੇ ਨਾਲ ਲਾ ਲੈ ਵੇ ਤੂੰ ਆਪਣਾ ਬਣਾ ਲੈ ਸਾਨੂੰ ਸੀਨੇ ਨਾਲ ਲਾ ਲੈ ਵੇ ਤੂੰ ਆਪਣਾ ਬਣਾ ਲੈ ਮੈਨੂੰ ਇਸ਼ਕ ਨੇ ਕੀਤਾ ਉਹਦੇ ਇਸ਼ਕ ਨੇ ਕੀਤਾ ਉਹਦੇ ਚੱਲਾ ਭਾਬੀਏ ਨੀ ਜਦੋਂ ਹੋਊ ਬਣ ਜਾ ਕੱਲਾ ਭਾਬੀਏ ਨੀ ਜਦੋਂ ਹੋਊ ਬਣ ਜਾਰਾ ਕੱਲਾ ਭਾਬੀਏ ਨੀ ਜਦੋਂ ਹੋਊ ਬਣ ਜਾਰਾ ਕੱਲਾ ਭਾਬੀਏ ਨੀ ਜਦੋਂ ਹੋਊ ਬਣ ਜਾਰਾ ਹੋ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਾ ਹੈ 7:24 ਪ੍ਰੈਸਵਿਨ ਦੇ ਵਿੱਚ ਹੋ ਚੁੱਕੇ ਨੇ ਤੋ ਸਾਡੀ ਗੱਲਬਾਤ ਚੱਲ ਰਹੀ ਸੀ ਟੌਪਿਕ ਤੇ ਕਿ ਸਾਨੂੰ ਕਿੰਨਾ ਕੁ ਅਡੋਪਟ ਕਰਨਾ ਚਾਹੀਦਾ ਹੋਸਟ ਕਲਚਰ ਤੇ ਜਿਹੜੇ ਅਡੋਪਟ ਕਰਦੇ ਵੀ ਨੇ ਉਹ ਕਿੱਡੇ ਕੁ ਗਲਤ ਨੇ ਤੇ ਕਿਵੇਂ ਬਚਾਇਆ ਜਾ ਸਕਦਾ ਹੈ ਆਪਣਾ ਕਲਚਰ ਅਸੀਂ ਇੱਥੇ ਕਿੱਦਾਂ ਜੀਵਿਤ ਰੱਖ ਸਕਦੇ ਹਾਂ ਸੋ ਇਸ ਦੇ ਨਾਲ ਨਾਲ ਅਸੀਂ ਸੁਨੇਹੇ ਵੀ ਲੈਂਦੇ ਚੱਲੀਏ ਤੇ ਬੱਬੂ ਜਲੰਧਰੀ ਜੀ ਨੇ ਭਾਜੀ ਆਪਾਂ ਗੱਲ ਕਰ ਰਹੇ ਸੀ ਚੰਨਾ ਸਾਹਿਬ ਦੀ ਤੇ ਦਲਜੀਤ ਸਿੰਘ ਜੀ ਦੀ ਤੇ ਉਹਨੀ ਫੋਟੋਆਂ ਸਾਂਝੀਆਂ ਕੀਤੀਆਂ ਆਪਣੇ ਨਾਲ ਤੇ ਜਿਹਦੇ ਵਿੱਚ ਸਾਰਾ ਚੰਨਾ ਸਾਹਿਬ ਵੀ ਨੇ ਬੱਬੂ ਜਲੰਧਰੀ ਜੀ ਤੇ ਆਪਣੇ ਦਲਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਨੇ ਤੇ ਫੋਟੋਆਂ ਸਾਂਝੀਆਂ ਕੀਤੀਆਂ ਬਹੁਤ ਧੰਨਵਾਦ ਜੀ ਬਹੁਤ ਖੂਬਸੂਰਤ ਫੋਟੋਆਂ ਨੇ ਇਸ ਤੋਂ ਅੱਗੇ ਜੀ ਆਪਣੇ ਨਾਲ ਜਸਪਾਲ ਰਾਮਾ ਜੀ ਸਿਡਨੀ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਡਰਾਈਵਿੰਗ ਕਰਦੇ ਕਰਦੇ ਸੁਣ ਰਹੇ ਆ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜਸਪਾਲ ਰਾਮਾ ਜੀ ਤੇ ਜਗਤਾਰ ਗਿੱਲ ਜੀ ਟੂ ਟੀਕੇ ਵਾਲੇ ਤੇ ਉਹ ਵੀ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਨੇ ਕਹਿੰਦੇ ਮੁਸੀਬਤ ਅਸਲ ਉਮੀਦ ਤੇ ਅਸਲੀਅਤ ਦੇ ਵਿਚਕਾਰ ਰਸਤਾ ਹੈ ਉਮੀਦਾਂ ਘਟਾ ਦਿਓ ਤੇ ਅਸਲੀਅਤ ਅਪਣਾ ਲਵੋ ਤੇ ਮੁਸੀਬਤਾਂ ਆਪਣੇ ਆਪ ਘੱਟ ਜਾਣਗੀਆਂ ਸਭ ਸਵੇਰ ਦੋਸਤੋ ਟੁੱਟੀਕੇ ਤੇ ਬਹੁਤ ਖੂਬਸੂਰਤ ਵਿਚਾਰ ਸਾਂਝਾ ਕੀਤਾ ਟੁੱਟੀਕੇ ਸਾਹਿਬ ਨਾਲ ਬਿਲਕੁਲ ਜੀ ਜਦੋਂ ਆਪਾਂ ਸਾਡੀ ਹਾਈ ਐਕਸਪੈਕਟੇਸ਼ਨਸ ਹੁੰਦੀਆਂ ਆ ਤੇ ਉਦੋਂ ਜ਼ਰੂਰ ਅਸੀਂ ਮੁਸੀਬਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਟੁੱਟੀਕੇ ਜੀ ਤੇ ਸਾਡੇ ਨਾਲ ਰਾਜ ਮਹਿੰਦਰ ਜੀ ਦੁਆਰਾ ਤੇ ਜੁੜੇ ਸੀ ਤਾਂ ਉਹਨੇ ਵੀ ਸੁਨੇਹਾ ਭੇਜਿਆ ਸੀ ਕਹਿੰਦੇ ਵੀ ਕਚਾਲੂ ਠੀਕ ਹੈ ਜੀ ਕਹਿੰਦੇ ਕਚਾਲੂ ਅਰਬੀ ਦੇ ਬੂਟੇ ਨੂੰ ਹੀ ਲੱਗਦੇ ਹਨ ਇੱਕੋ ਬੂਟੇ ਨੂੰ ਹੀ ਜ਼ਮੀਨ ਵਿੱਚ ਚਾਰੇ ਪਾਸੇ ਅਰਬੀ ਦੇ ਵਿਚਕਾਰ ਇੱਕ ਕਚਾਲੂ ਹੁੰਦਾ ਹੈ ਜੀ ਤੇ ਉਬਾਲਣ ਲੱਗਿਆ ਕੱਚਾ ਰਹਿ ਜਾਵੇ ਤਾਂ ਗੱਲ ਫੜ ਲੈਂਦਾ ਹੈ ਜੀ ਠੀਕ ਹੈ ਜੀ ਹਾਂਜੀ ਦਲਜੀਤ ਸਿੰਘ
ਸਹੀ ਗੱਲ ਆ ਹਾਂਜੀ ਬਿਲਕੁਲ ਗੱਲ ਤੁਹਾਡੀ ਸਹੀ ਆ ਮੈਨੂੰ ਇਹੀ ਚੇਤਾ ਨਹੀਂ ਸੀ ਆ ਰਿਹਾ ਵੀ ਕਾਹਦਾ ਬੂਟਾ ਸੀ ਉਹ ਅਰਬੀ ਦਾ ਬੂਟਾ ਹੁੰਦਾ ਤੇ ਗੱਲ ਸਾਡੀ ਇਹਨਾਂ ਦੀ ਬਹੁਤ ਜਾਣੀ ਸ਼ਕਰਗੰਦੀ ਨਾਲੋਂ ਵੀ ਜ਼ਿਆਦਾ ਰੇਸ਼ੇ ਹੁੰਦੇ ਇਹਦੇ ਵਿੱਚ ਜਿਹੜੀ ਆਪਾਂ ਸ਼ਕਰਗੰਦੀ ਵਾਂਗੂ ਵੈਸੇ ਵਾਲ ਕੇ ਇਹ ਖਾਂਦੇ ਆ ਕਚਾਲੂ ਤੇ ਬਹੁਤ ਵਧੀਆ ਬਹੁਤ ਚਿਰ ਬਾਅਦ ਚੇਤਾ ਆਇਆ ਇਸ ਚੀਜ਼ ਦਾ ਮੈਨੂੰ ਲੱਗਦਾ ਬਈ ਕਚਾਲੂ ਆਪਾਂ ਭੁੱਲੇ ਹੀ ਗਏ ਹਾਂ ਹਨਾ ਜਿੱਦਾਂ ਗੁਰਸੇਵ ਸਿੰਘ ਜੀ ਤੁਹਾਨੂੰ ਵੀ ਨੀ ਪਤਾ ਸੀ ਹਨਾ ਵੀ ਕਚਾਲੂ ਵੀ ਕੋਈ ਚੀਜ਼ ਆ ਪਹਿਲਾਂ ਸਵਾਣੀਆਂ ਜਿਹੜੀਆਂ ਆ ਕਚਾਲੂ ਜਿਹੜੇ ਵੱਖਰੇ ਰੱਖ ਲੈਂਦੀਆਂ ਸੀ ਤੇ ਵੈਸੇ ਜਾਣੀ ਸ਼ਕਰਕੰਦੀ ਜਿਆਦਾ ਸਵਾਦ ਲੱਗਦੀ ਹੈ ਇਹਦੇ ਨਾਲੋਂ ਪਰ ਕਚਾਲੂਆਂ ਦਾ ਜਿਹੜਾ ਪੌਸ਼ਟਿਕਤਾ ਬਹੁਤ ਜ਼ਿਆਦਾ ਆ ਸ਼ਾਇਦ ਇਹੀ ਕਾਰਨ ਹੈਗਾ ਆ ਵੀ ਜੇ ਕੱਚਾ ਰਹਿ ਜਾਵੇ ਤਾਂ ਗੱਲ ਫੜ ਲੈਂਦਾ ਇਹ ਸਾਡੀ ਗੱਲ ਬਹੁਤ ਵਧੀਆ ਰਾਜਮਿੰਦਰ ਸਿੰਘ ਜੀ ਬਹੁਤ ਬਹੁਤ ਥੈਂਕਸ ਸਾਡਾ
ਜੀ ਨਹੀਂ ਹੁਣ ਜੇ ਸਾਹਿਬ ਨਾ ਆਪਾਂ ਵੀ ਭੁੱਲਦੇ ਜਾ ਰਹੇ ਹਾਂ ਨਾ ਹੁਣ ਸਮਾਂ ਪੈ ਗਿਆ ਮੈਂ ਕਹਿੰਦਾ ਦਹਾਕੇ ਦੇ ਕਰੀਬ ਹੋ ਗਿਆ ਸਾਰਿਆਂ ਨੂੰ ਆਪਾਂ ਨੂੰ ਆਇਆਂ ਨੂੰ ਤੇ ਬਹੁਤ ਚੀਜ਼ਾਂ ਗੱਲਾਂ ਬਾਤਾਂ ਭੁੱਲਦੀਆਂ ਜਾ ਰਹੀਆਂ ਨਾ ਸੋ ਉਹ ਜਿੱਦਾਂ ਸਿਆਣੇ ਆਪਣੇ ਬਜ਼ੁਰਗ ਨੀ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਕਈ ਗੱਲਾਂ ਦਾ ਆਪ ਨੀ ਸੀ ਪਤਾ ਹੁੰਦਾ ਤੇ ਉਹ ਨੀ ਕਹਿਣਾ ਓ ਤੈਨੂੰ ਪਤਾ ਨੀ ਜੇ ਮੈਂ ਤੁਹਾਨੂੰ ਕਹਿ ਦਵਾਂ ਅੱਛਾ ਤੁਸੀਂ ਇੰਨੇ ਪੜ੍ਹੇ ਲਿਖੇ ਚਾਲੂ ਤਾਂ ਨੀ ਪਤਾ ਤੁਹਾਨੂੰ ਪਾਸਾ ਵੱਟ ਲੈਣਾ ਆਪ ਹੁਣ ਮੈਨੂੰ ਲੱਗਦਾ ਆਹੀ ਸਾਨੂੰ ਅਪਣਾਉਣਾ ਪਿਆ ਕਰਨਾ ਤਰੀਕਾ ਤਾਂ ਬਈ ਆਪਾਂ ਆਪਣੇ ਦੋਸਤਾਂ ਮਿੱਤਰਾਂ ਦੇ ਸਾਨੂੰ ਸੁਨੇਹੇ ਆਉਂਦੇ ਆ ਉਹ ਵੀ ਆਪਣੇ ਵਿਚਾਰ ਭੇਜਦੇ ਆ ਉਸ ਟੌਪਿਕ ਬਾਰੇ ਤੇ ਆਪਾਂ ਖਬਰਾਂ ਵੀ ਨਾਲ ਨਾਲ ਲੈਂਦੇ ਚੱਲੀਏ ਜੀ ਕੀ ਕਹਿ ਰਹੀ ਹੈ ਅਖਬਾਰ
ਜੀ ਤੇ ਖਬਰਾਂ ਦੇ ਵਿੱਚ ਆਪਾਂ ਜਾਣ ਤੋਂ ਪਹਿਲਾਂ ਆਪਾਂ ਗੱਲ ਥੋੜੀ ਜਿਹੀ ਕਰਨੀ ਆ ਕਿ ਹਰੀਆਂ ਮਿਰਚਾਂ ਦੀ ਆਪਣੇ ਦੋਸਤ ਅਮਰਦੀਪ ਸਿੰਘ ਜੀ ਜੁੜੇ ਆ ਉਹਨਾਂ ਨੇ ਗੱਲ ਕੀਤੀ ਆ ਵੀ ਸਿਹਤ ਦੇ ਬਾਰੇ ਤੁਸੀਂ ਗੱਲਬਾਤ ਕਰਦੇ ਹੁੰਦੇ ਸੀ ਵੀ ਅੱਜ ਕੱਲ ਕੋਈ ਸਿਹਤ ਦੇ ਬਾਰੇ ਗੱਲ ਜਿਹੜੀ ਆ ਨਹੀਂ ਸੁਣੀ ਤੇ ਉਹ ਵੀ ਆਪਾਂ ਥੋੜਾ ਜਿਹਾ ਟੌਪਿਕ ਜਿਹੜਾ ਛੂ ਲਈਏ ਗੁਰਸੇਵ ਸਿੰਘ ਜੀ ਅਮਰਦੀਪ ਸਿੰਘ ਉਹਨਾਂ ਦੀ ਫਰਮਾਇਸ਼ ਆਈ ਆ ਤੇ ਮੈਂ ਹੁਣ ਦੇਖਦੇ ਗੱਲ ਕਰਦੇ ਕਰਦੇ ਹੀ ਆਪਾਂ ਕਈ ਵਾਰੀ ਵੈਸੇ ਤਾਂ ਆਪਣੇ ਬੈਦ ਜਿਹੜੇ ਅਜੇ ਪਾਲ ਜੀ ਸ਼ਾਇਦ ਪ੍ਰੋਗਰਾਮ ਸੁਣਦੇ ਹੋਣ ਉਹਨਾਂ ਦੀ ਵੀ ਸਾਨੂੰ ਰਹਿੰਦੀ ਆ ਤਗੀਦ ਰਹਿੰਦੀ ਵੀ ਉਹ ਜਰੂਰ ਆਉਣ ਤੇ ਆ ਕੇ ਦੱਸਣ ਪਰ ਮੈਂ ਥੋੜਾ ਜਿਹਾ ਅਮਰਦੀਪ ਸਿੰਘ ਉਹਨਾਂ ਦੀ ਫਰਮਾਇਸ਼ ਦੇ ਉੱਤੇ ਗੱਲ ਕਰਦਾ ਆ ਵੀ ਹਰੀ ਮਿਰਚ ਦੇ ਬਾਰੇ ਕਿ ਗੁਰਸੇਵ ਸਿੰਘ ਜੀ ਵੈਸੇ ਤਾਂ ਇੱਥੇ ਆਪਣੇ ਜ਼ਿਆਦਾਤਰ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਵਿੱਚ ਆਪਾਂ ਫਰੋਜ਼ਨ ਜਿਹੜੀਆਂ ਵਰਤਦੇ ਆ ਮਿਰਚਾਂ ਜਿਹੜੀਆਂ ਆ ਤੇ ਜਿਹੜੀਆਂ ਮਿਲਦੀਆਂ ਆ ਉਹ ਜ਼ਿਆਦਾ ਵੱਡੀਆਂ ਹੁੰਦੀਆਂ ਉਹਨਾਂ ਦਾ ਸਵਾਦ ਕੁਛ ਵੱਖਰਾ ਹੁੰਦਾ ਜਿਹੜੀਆਂ ਆਪਾਂ ਬੂਲਵਾਰਸ ਜਾਂ ਬੋਸ ਦੇ ਵਿੱਚੋਂ ਲੈਂਦੇ ਆ ਕੁਛ ਕੁ ਦੁਕਾਨਾਂ ਹੈਗੀਆਂ ਜਿੱਥੋਂ ਮਿਲ ਜਾਂਦੀਆਂ ਪਰ ਹੋਣਾ ਇਹ ਚਾਹੀਦਾ ਵੀ ਚਾਹੇ ਗਮਲੇ ਦੇ ਵਿੱਚ ਇੱਕ ਲਾਓ ਹਨਾ ਬੂਟਾ ਇਹਦਾ ਸਵਾਦ ਇੱਕ ਵੱਖਰਾ ਹੀ ਆ ਜਦੋਂ ਤੁਸੀਂ ਤਾਜ਼ੀ ਜਿਹੜੀ ਮਿਰਚ ਤੋੜ ਕੇ ਤੁਸੀਂ ਉਹ ਖਾਂਦੇ ਆ ਤੇ ਤੁਹਾਨੂੰ ਕੀ ਲੱਗਦਾ ਏਦਾਂ ਹੋਣਾ ਚਾਹੀਦਾ ਹਨਾ ਵੀ ਘਰ ਦੇ ਵਿੱਚ ਇੱਕ ਦੋ ਬੂਟੇ ਮਿਰਚਾਂ ਦੇ ਜ਼ਰੂਰ ਹੋਣੇ ਚਾਹੀਦੇ ਆ
ਜੀ ਬਿਲਕੁਲ ਮਿਰਚਾਂ ਦੇ ਬੂਟੇ ਹੋਣੇ ਚਾਹੀਦੇ ਆ ਪਰ ਮੈਂ ਪਰਸਨਲੀ ਮਾਈਲਡ ਆ ਮੈਂ ਮਿਰਚਾਂ ਨਹੀਂ ਖਾਂਦਾ
ਜੀ ਪਰ ਦੇਖੋ ਇਹ ਆਪਾਂ ਇਹ ਦੱਸਣਾ ਚਾਹੁੰਦੇ ਆ ਜਿੱਦਾਂ ਤੁਸੀਂ ਹੁਣ ਮਾਈਲਡ ਦੀ ਗੱਲ ਕੀਤੀ ਆ ਤੇ ਜ਼ਿਆਦਾ ਜੇ ਤਿੱਖਾ ਜਾਂ ਮਸਾਲੇਦਾਰ ਤੁਸੀਂ ਖਾਣਾ ਖਾਂਦੇ ਆ ਜਿੱਦਾਂ ਮਾਈਲਡ ਕਿਉਂ ਖਾਂਦੇ ਆ ਕਿ ਇਹ ਪੇਟ ਦੇ ਵਿੱਚ ਜਾਂ ਸੀਨੇ ਦੇ ਵਿੱਚ ਜਲਣ ਬਹੁਤ ਸ਼ੁਰੂ ਹੋ ਜਾਂਦੀ ਆ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਜੇ ਤੁਸੀਂ ਹਰੀ ਮਿਰਚ ਦਾ ਸੇਵਨ ਕਰਦੇ ਆ ਇਹ ਉਹਨਾਂ ਨਾਲੋਂ ਵੱਖਰੀ ਆ ਤੇ ਸਿਹਤ ਲਈ ਬਹੁਤ ਲਾਭਕਾਰੀ ਵੀ ਹੈਗੀ ਆ ਹਰੀ ਮਿਰਚ ਦੇ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਆ ਜਿੱਦਾਂ ਵਿਟਾਮਿਨ ਈ B6, ਸੀ ਆਇਰਨ ਪ੍ਰੋਟੀਨ ਤੇ ਕਾਰਬੋਹਾਈਡਰੇਟ ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰ ਲਈਏ ਵੀ ਹਰੀ ਮਿਰਚ ਸਿਰਫ ਸਵਾਦ ਲਈ ਨਹੀਂ ਖਾਣੀ ਹੈਗੀ ਤੇ ਹਰੀ ਮਿਰਚ ਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਆ ਪਹਿਲਾਂ ਤਾਂ ਇਹ ਹੈਗਾ ਕਿ ਚਮੜੀ ਦੇ ਲਈ ਬਹੁਤ ਲਾਭਕਾਰੀ ਹੁੰਦੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਆ ਇਹਦੇ ਨਾਲ ਸੁੰਦਰਤਾ ਦੇ ਵਿੱਚ ਵੀ ਨਿਖਾਰ ਆਉਂਦਾ ਹੈ ਕੈਂਸਰ ਦਾ ਖਤਰਾ ਬਹੁਤ ਘੱਟ ਜਾਂਦਾ ਆ ਜਿਹੜੇ ਲੋਕ ਜਿਹੜੇ ਆ ਹਰੀ ਮਿਰਚ ਦਾ ਪ੍ਰਯੋਗ ਕਰਦੇ ਆ ਮਰਦਾਂ ਨੂੰ ਜਿਹੜਾ ਬਹੁਤ ਜ਼ਿਆਦਾ ਹਰੀ ਮਿਰਚ ਖਾਣੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਵੀ ਜਿਹੜਾ ਪ੍ਰੋਸਟੇਟ ਦਾ ਕੈਂਸਰ ਦਾ ਖਤਰਾ ਹੁੰਦਾ ਆ ਉਹ ਬਹੁਤ ਜ਼ਿਆਦਾ ਹੁੰਦਾ ਆ ਇਸ ਕਰਕੇ ਤੁਸੀਂ ਉਹਦੀ ਸਮੱਸਿਆ ਤੋਂ ਪੂਰੀ ਤਰ੍ਹਾਂ ਛੁਟਕਾਰਾ ਜਿਹੜਾ ਆ ਸਿਰਫ ਹਰੀਆਂ ਮਿਰਚਾਂ ਖਾ ਕੇ ਘੱਟ ਕਰ ਸਕਦੇ ਆ ਇਹਦੂ ਇਲਾਵਾ ਜੇ ਤੁਹਾਨੂੰ ਦਰਦ ਰਹਿੰਦਾ ਆ ਜਾਂ ਦਮਾ ਹੋ ਜਾਂਦਾ ਆ ਤਾਜ਼ੀ ਮਿਰਚ ਦਾ ਇੱਕ ਚਮਚ ਰਸ ਜਿਹੜਾ ਆ ਸ਼ਹਿਦ ਦੇ ਵਿੱਚ ਮਿਲਾ ਕੇ ਜੇ ਤੁਸੀਂ ਖਾਲੀ ਪੇਟ ਖਾਂਦੇ ਆ ਤਾਂ ਦਮੇ ਦੇ ਰੋਗ ਤੋਂ ਵੀ ਰਾਹਤ ਜਿਹੜੀ ਮਿਲਦੀ ਆ ਘੱਟੋ ਘੱਟ ਜੇ ਤੁਸੀਂ 10 ਦਿਨ ਤੱਕ ਇੱਦਾਂ ਕਰਦੇ ਆ ਸ਼ਹਿਦ ਦੇ ਨਾਲ ਹਰੀ ਮਿਰਚ ਨੂੰ ਖਾਂਦੇ ਆ ਤਾਂ ਇਹਦੇ ਨਾਲ ਵੀ ਬਹੁਤ ਸਾਰਾ ਲਾਭ ਜਿਹੜਾ ਹੁੰਦਾ ਆ ਇਦੋਂ ਇਲਾਵਾ ਜੇ ਤੁਸੀਂ ਸੱਟ ਲੱਗ ਜਾਂਦੀ ਆ ਤਾਂ ਬਹੁਤ ਕਈ ਦੋਸਤ ਇਹ ਪ੍ਰੋਬਲਮ ਹੁੰਦੀ ਆ ਵੀ ਜਦੋਂ ਸੱਟ ਲੱਗਦੀ ਆ ਜਾਂ ਟੱਕ ਲੱਗ ਜਾਂਦਾ ਉਹਦੇ ਨਾਲ ਜਿਹੜਾ ਬਹੁਤ ਜ਼ਿਆਦਾ ਖੂਨ ਨਿਕਲਦਾ ਆ ਜੇ ਤੁਸੀਂ ਹਰੀਆਂ ਮਿਰਚਾਂ ਖਾਣੀਆਂ ਸ਼ੁਰੂ ਕਰ ਦਿੰਦੇ ਆ ਤੇ ਇਹ ਇਹਦੇ ਵਿੱਚ ਇੱਦਾਂ ਦੇ ਵਿਟਾਮਿਨਸ ਹੈਗੇ ਆ ਜਿਹੜੇ ਖੂਨ ਨੂੰ ਜਮਾਉਣ ਦੇ ਵਿੱਚ ਮਦਦ ਕਰਦੇ ਆ ਇਸ ਕਰਕੇ ਹਰੀ ਮਿਰਚ ਜਿਹੜੀ ਆ ਇਸ ਮਾਮਲੇ ਦੇ ਵਿੱਚ ਵੀ ਮਦਦ ਜਿਹੜੀ ਕਰਦੀ ਆ ਤੇ ਇਦੋਂ ਇਲਾਵਾ ਜਿਹੜਾ ਆਇਰਨ ਵਧਾਉਣ ਦੇ ਵਿੱਚ ਵੀ ਮਦਦਗਾਰ ਹੁੰਦੀ ਆ ਕਿਉਂਕਿ ਔਰਤਾਂ ਦੇ ਵਿੱਚ ਅਕਸਰ ਹੀ ਇਹ ਪ੍ਰੋਬਲਮ ਹੁੰਦੀ ਆ ਵੀ ਆਇਰਨ ਦੀ ਘਾਟ ਹੋ ਜਾਂਦੀ ਆ ਇਸ ਕਰਕੇ ਜੇ ਤੁਸੀਂ ਹਰ ਰੋਜ਼ ਹਰੀਆਂ ਮਿਰਚਾਂ ਖਾਂਦੇ ਆ ਤਾਂ ਇਹ ਵੀ ਜਿਹੜੀ ਘਾਟ ਦੂਰ ਹੋ ਸਕਦੀ ਆ ਪਰ ਨਾਲ ਦੀ ਨਾਲ ਇਹ ਵੀ ਦੱਸ ਦਵਾਂ ਵੀ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕੱਚੀਆਂ ਜਿਹੜੀਆਂ ਚੱਭੀ ਚੱਲੋ ਜਾਣੀ ਤੁਸੀਂ ਖੁਰਾਕ ਦੇ ਵਿੱਚ ਜੇ ਵਰਤੋਂ ਕਰੋ ਤਾਂ ਬਹੁਤ ਲਾਭਕਾਰੀ ਹੋ ਜਾਂਦੀ ਆ ਬਹੁਤ ਜਿੱਦਾਂ ਦੱਸਿਆ ਗਿਆ ਵੀ ਵਿਟਾਮਿਨਸ ਬਹੁਤ ਜ਼ਿਆਦਾ ਆ ਗੁਰਸੇਵ ਸਿੰਘ ਹੁਣ ਯੂਜ਼ ਕਰਿਆ ਕਰੋ ਇਸ ਚੀਜ਼ ਨੂੰ ਵੀ
ਤੁਸੀਂ ਖਵਾਓਗੇ ਤੁਸੀਂ ਅੱਜ ਤੋਂ ਹੀ ਕਰਦੇ
ਐਕਚੁਅਲੀ ਗੁਰਸੇਵ ਸਿੰਘ ਜੀ ਇਹ ਵੀ ਗੱਲ ਅਸੀਂ ਦੇਖਦੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਸ ਕਰਕੇ ਛੱਡ ਜਾਂਦੇ ਹਾਂ ਕਿ ਭਾਜੀ ਦਲਜੀਤ ਸਿੰਘ ਉਹਨਾਂ ਨਾਲ ਵੀ ਗੱਲਬਾਤ ਇਸ ਮੁੱਦੇ ਦੇ ਉੱਤੇ ਹੁੰਦੀ ਰਹੀ ਉਹਨਾਂ ਨੂੰ ਵੀ ਕਾਫੀ ਹੈਗਾ ਆ ਆਯੁਰਵੇਦ ਦਾ ਵੀ ਸ਼ੌਂਕ ਹੈਗਾ ਉਹਨਾਂ ਨੂੰ, ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਸੀ ਅਸੀਂ। ਉਹਨਾਂ ਨੇ ਵੀ ਕਿਹਾ ਵੀ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਸ ਕਰਕੇ ਇਗਨੋਰ ਕਰ ਦਿੰਦੇ ਹਾਂ ਵੀ ਸਾਨੂੰ ਉਹ ਸਵਾਦ ਨਹੀਂ ਲੱਗਦੀਆਂ, ਪਰ ਕਈ ਚੀਜ਼ਾਂ ਜਿਹੜੀਆਂ ਆ ਉਹ ਸਵਾਦ ਤੋਂ ਉੱਤੇ ਜਿਹੜੀਆਂ ਸਾਡੇ ਲਈ ਲਾਭਕਾਰੀ ਬਹੁਤ ਹੁੰਦੀਆਂ ਆ, ਤੇ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਤੋਂ ਅਸੀਂ ਨਿਜਾਤ ਪਾ ਸਕਦੇ ਹਾਂ ਸਿਰਫ ਉਹਨਾਂ ਚੀਜ਼ਾਂ ਦਾ ਪ੍ਰਯੋਗ ਕਰਨ ਦੇ ਨਾਲ।
ਜੀ ਜੀ ਬਿਲਕੁਲ
ਜੀ,
ਹੁਣ ਤੋਂ ਕਰਦੇ ਜੀ ਸ਼ੁਰੂਆਤ, ਮੈਂ ਤਾਂ ਐ ਲੱਗਦਾ ਸੀ ਤਾਂ ਮੇਰੀ ਮੇਰੇ ਨਾਲ ਹੋ ਰਹੀ ਆ, ਜਰੂਰ ਖਾਂਦਾ ਜੀ ਮਿਰਚ ਅੱਜ ਤੋਂ ਹੀ ਕਰਦੇ ਸ਼ੁਰੂਆਤ।
ਹੋਵੇ ਹਰੀਆਂ ਮਿਰਚਾਂ, ਜਾਣੀ ਲਾਲ ਮਿਰਚਾਂ ਦਾ ਆਪਾਂ ਨੂੰ ਕੋਈ ਹੈ ਨੀ, ਪਰ ਹਰੀਆਂ ਮਿਰਚਾਂ ਜਿਹੜੀਆਂ ਬਹੁਤ ਲਾਭਕਾਰੀ ਹੈਗੀਆਂ ਆ। ਤੇ ਮੈਂ ਦੋ ਤਿੰਨ ਮੈਸੇਜ ਜਿਹੜੇ ਗੁਰਸੇਵ ਸਿੰਘ ਜੀ ਆਪਾਂ ਕਰ ਲੈਂਦੇ ਆ ਸ਼ੇਅਰ, ਤੇ ਉਦੋਂ ਬਾਅਦ ਦੇ ਵਿੱਚ ਫਿਰ ਆਪਾਂ ਖਬਰਾਂ ਵੱਲ ਨੂੰ ਚੱਲਦੇ ਆ। ਹਾਂ ਤੇ ਆਪਣੇ ਨਾਲ ਗੌਰਵ ਸ਼ਰਮਾ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਸਾਰਿਆਂ ਨੂੰ ਕਹਿੰਦੇ ਵੀ ਸਤਿ ਸ੍ਰੀ ਅਕਾਲ ਹੈ। ਤੇ ਨਾਲ ਦੀ ਨਾਲ ਗਲੋਬਲ ਰੀਅਲ ਸਟੇਟ ਤੋਂ ਆਪਣੇ ਨਾਲ ਜੁੜ ਗਏ ਆ ਧੰਨਪਤ ਰਾਏ ਜੀ ਅੰਕਲ ਹੁਣੀ, ਤੇ ਉਹ ਕਹਿੰਦੇ ਵੀ ਦੋਹਾਂ ਭਤੀਜਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਰਬਜੀਤ ਸਿੰਘ ਤੇ ਸਭ ਪਰਿਵਾਰ ਨੂੰ ਜਿਹੜਾ ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਆ ਧੰਨਪਤ ਰਾਏ ਜਿਹਨਾਂ ਦਾ ਕਿ ਗਲੋਬਲ ਰੀਅਲ ਸਟੇਟ ਸਿਡਨੀ ਦੇ ਵਿੱਚ ਹੈਗਾ। ਬਹੁਤ ਬਹੁਤ ਥੈਂਕਸ ਅੰਕਲ ਜੀ ਕਿ ਤੁਸੀਂ ਵੀ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਬਣਾਈ ਆ, ਤੇ ਕਾਫੀ ਜਿਹੜਾ ਇਹ ਵਾਧਾ ਹੈ ਸਾਡਾ ਜਿਹੜਾ ਆਤਮ ਵਿਸ਼ਵਾਸ ਹੈ ਵਾਧਾ, ਕਿ ਤੁਹਾਨੂੰ ਜਿਹੜਾ ਜਦੋਂ ਇੱਦਾਂ ਦੀ ਕੋਈ ਤੁਹਾਨੂੰ ਜਿਹੜਾ ਫੀਡਬੈਕ ਮਿਲਦੀ ਹੈ। ਥੈਂਕਸ ਬਹੁਤ ਬਹੁਤ ਧੰਨਵਾਦ, ਤੇ ਨਾਲ ਆਪਣੇ ਧਨੀ ਸਾਹਿਬ ਵੀ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਉਹ ਕਹਿੰਦੇ ਆ ਵੀ ਮਿੱਠੀਆਂ ਮਿਰਚਾਂ ਮਿਲ ਜਾਂਦੀਆਂ ਭਾਜੀ, ਧਨੀ ਸਾਹਿਬ ਦਾ ਇਹ ਕੁਆਚਨ ਹੈਗਾ। ਗੁਰਸੇਵ ਸਿੰਘ ਜੀ ਹੁਣ ਮਿੱਠੀਆਂ ਮਿਰਚਾਂ ਦੀ ਵੀ ਪਰਿਭਾਸ਼ਾ ਦੱਸਣੀ ਪੈਣੀ ਆ।
ਮਿੱਠੀਆਂ ਮਿਰਚਾਂ ਮਿਲ ਜਾਂਦੀਆਂ, ਉਹਨੇ ਹੁਣ ਵਾਹ ਨੀ ਪਤਾ ਕੁਐਸਚਨ ਪੁੱਛਿਆ ਕਿ ਦੱਸਿਆ,
ਕੁਐਸਚਨ ਮਿਲਦਾ ਤਾਂ ਹੁਣ ਪੁੱਛਣਾ ਪੈਣਾ ਜਾਂ ਆਪਾਂ ਨੂੰ ਜਵਾਬ ਦੇਣਾ ਪੈਣਾ।
ਹਾਂਜੀ ਤੇ ਧਨੀ ਸਾਹਿਬ ਪਹਿਲਾਂ ਕਨਫਰਮ ਕਲੀਅਰ ਕਰਨ ਕਿ ਤੁਸੀਂ ਕੁਐਸਚਨ ਪੁੱਛਿਆ ਕਿ ਦੱਸਿਆ ਸਾਨੂੰ ਕਿ ਮਿਲ ਜਾਂਦੀਆਂ ਕਿੱਥੋਂ ਮਿਲਦੀਆਂ, ਜੇ ਕੁਐਸਚਨ ਪੁੱਛਿਆ ਤਾਂ ਉਹ ਮਾਰ ਦੋ ਕੁਐਸਚਨ ਮਾਰਕ ਜੇ
ਭਗਵੰਤ ਮਾਨ ਉਹਨਾਂ ਦੀ ਕੈਸਟ ਆਈ ਸੀ ਮਿੱਠੀਆਂ ਮਿਰਚਾਂ, ਵਿਗੜੇ ਹੋਏ ਕੰਮ ਕਰਾ ਲੋ ਦੇ ਕੇ ਮਿੱਠੀਆਂ ਮਿਰਚਾਂ, ਬਹੁਤ ਮਸ਼ਹੂਰ ਮੈਨੂੰ ਲੱਗਦਾ ਵੀ ਉਸ ਵੇਲੇ ਉਹਨਾਂ ਦੀ ਇਹ ਕੈਸਟ ਹੋਈ ਸੀ। ਪਹਿਲੀ ਉਹਨਾਂ ਦੀ ਕੈਸਟ ਵੈਸੇ ਸੀਗੀ ਗੋਭੀ ਦੀ, ਕੱਚੀ ਏ ਵਪਾਰ ਨੇ ਫਿਰ ਕੁਲਫੀ ਗਰਮਾ ਗਰਮ, ਤੇ ਇਹ ਸ਼ਾਇਦ ਤੀਜੀ ਕੈਸਟ ਸੀ ਮਿੱਠੀਆਂ ਮਿਰਚਾਂ। ਅਸਲ ਦੇ ਵਿੱਚ ਮਿੱਠੀਆਂ ਮਿਰਚਾਂ ਜਿਹੜੀਆਂ ਉਹਦਾ ਉਸ ਵੇਲੇ ਕਹਿਣ ਦਾ ਮਤਲਬ ਇਹ ਸੀ ਵੀ ਰਿਸ਼ਵਤ, ਤੇ ਜਿਹੜੀ ਕੌੜੀ ਹੁੰਦੀ ਆ ਪਰ ਇਹ ਮਿੱਠੀ ਬੜੀ ਲੱਗਦੀ ਆ, ਹਨਾ ਜਾਣੀ। ਹਾਂਜੀ ਮਿੱਠੀਆਂ ਮਿਰਚਾਂ ਨੂੰ ਰਿਸ਼ਵਤ ਦੇ ਨਾਲ ਜਿਹੜਾ ਤੋਲਿਆ ਜਾਂਦਾ ਹਮੇਸ਼ਾ ਹੀ, ਕਿ ਜਦੋਂ ਰਿਸ਼ਵਤ ਦੇ ਕੇ ਕੰਮ ਜਿਹੜਾ ਕਰਵਾ ਲਿਆ ਜਾਂਦਾ, ਤੇ ਉਹ ਮੈਨੂੰ ਲੱਗਦਾ ਉਹਨਾਂ ਨੇ ਪਹਿਲੀ ਵਾਰ ਇਹ ਟਰਮ ਯੂਜ਼ ਕੀਤੀ ਸੀ ਭਗਵੰਤ ਮਾਨ ਉਹਨਾਂ ਨੇ ਮਿੱਠੀਆਂ ਮਿਰਚਾਂ ਰਿਸ਼ਵਤ ਦੇ ਤੌਰ ਦੇ ਉੱਤੇ। ਤੇ ਧਨੀ ਸਾਹਿਬ ਉਹਨਾਂ ਨੇ ਕਿਹਾ ਵੀ ਤੁਹਾਡੇ ਤੋਂ ਪੁੱਛਿਆ, ਸ਼ਾਇਦ ਜੋ ਅਸੀਂ ਜਾਣਦੇ ਸੀ ਉਹ ਤੁਹਾਨੂੰ ਜਵਾਬ ਦੇ ਦਿੱਤਾ ਬਈ ਇਹਨੂੰ ਉਹਦੇ ਨਾਲ ਜੋੜਿਆ ਜਾਂਦਾ। ਤੇ ਖੈਰ ਆਪਣੇ ਨਾਲ ਰਮਨਜੀਤ ਜੰਡੋਰੀਆ ਸਾਹਿਬ ਵੀ ਜੁੜੇ ਹੋਏ ਆ, ਤੇ ਉਹਨਾਂ ਦਾ ਵੀ ਕਾਫੀ ਵੱਡਾ ਕੁਐਸਚਨ ਹੈਗਾ, ਤੇ ਉਹ ਵੀ ਆਪਾਂ ਸਾਂਝਾ ਜਿਹੜਾ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜ਼ਰੂਰ ਕਰਾਂਗੇ ਕਿ ਉਹਨਾਂ ਨੇ ਜਿਹੜਾ ਸਵਾਲ ਆਪਣੇ ਨਾਲ ਕੀਤਾ ਆ। ਤੇ ਨਾਲ ਦੀ ਨਾਲ ਆਪਾਂ ਹੁਣ ਖਬਰਾਂ ਵੱਲ ਨੂੰ ਵੀ ਜਾਣਾ, ਪਹਿਲਾਂ ਤਾਂ ਦੱਸ ਦਈਏ ਵੀ ਇੰਡੀਆ ਦੇ ਵਿੱਚ ਹੁਣ ਟਾਈਮ ਜਿਹੜਾ ਆ ਗਿਆ ਆ ਸਰਦੀਆਂ ਦਾ, ਤੇ ਥੋੜਾ ਬਹੁਤਾ ਜਿਹੜਾ ਵਧੀਆ ਮੌਸਮ ਜਿਹੜਾ ਆ ਹੋਣਾ ਸ਼ੁਰੂ ਹੋ ਗਿਆ ਆ। ਤੇ ਅੱਜ ਵੀਰਵਾਰ ਦਾ ਦਿਨ 10 ਕੱਤਕ ਜਿਹੜੀ ਆ ਹੋ ਚੁੱਕੀ ਆ, ਤੇ ਕੱਲ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਖਬਰ ਆ ਗੁਰਸੇਵ ਸਿੰਘ ਜੀ ਉਹਦੇ ਉੱਤੇ ਆਪਾਂ ਝਾਤ ਜਿਹੜਾ ਮਾਰ ਲਈਏ, ਕਿ ਕੱਲ ਜਿਹੜਾ ਦਿੱਲੀ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ, ਕਾਫੀ ਇਸ ਮੁੱਦੇ ਦੇ ਉੱਤੇ ਵਿਵਾਦ ਕਈ ਦਿਨਾਂ ਦਾ ਚੱਲ ਰਿਹਾ ਸੀ। ਰਾਸ਼ਟਰੀ ਸਿੱਖ ਸੰਗਤ ਜਿਹੜਾ ਕਿ RSS ਦਾ ਹੀ ਇੱਕ ਵਿੰਗ ਹੈਗਾ ਆ, ਸਿੱਖਾਂ ਦੇ ਜਾਣੀ ਤੌਰ ਤੇ ਉਹਨਾਂ ਨੇ ਇੱਕ ਬਣਾਇਆ ਹੋਇਆ ਆ। ਇਹ ਜੇ ਆਪਾਂ ਜੋੜੀਏ ਇਹਦਾ ਵੀ, ਜੇ ਪਹਿਲਾ ਅੱਖਰ ਆਪਾਂ ਚੱਕ ਲਈਏ ਜਿੱਦਾਂ ਰਾਸ਼ਟਰੀ ਸਵੈਮ ਸੇਵਕ ਜਿਹੜਾ ਸੰਘ ਹੈਗਾ ਉਹਨੂੰ RSS ਦਾ ਨਾਂ ਦੇ ਦਿੱਤਾ ਜਾਂਦਾ, ਤੇ ਏਦਾਂ ਹੀ ਜਿਹੜਾ ਆ ਰਾਸ਼ਟਰੀ ਸਿੱਖ ਸੰਗਤ, ਦੇਖੋ ਕਿੰਨਾ ਸੋਚ ਕੇ ਸ਼ਬਦ ਰੱਖਿਆ ਗਿਆ, ਰਾਸ਼ਟਰੀ ਦਾ ਰਾਰਾ ਕੱਢ ਲਓ, ਸਿੱਖ ਦਾ ਐਸ ਕੱਢ ਲਓ ਤੇ ਸੰਗਤ ਦਾ ਐਸ ਕੱਢ ਲਓ। ਇਸ ਕਰਕੇ ਇਹਨੂੰ ਵੀ ਜਿਹੜਾ ਆਪਾਂ ਜਿਹੜਾ ਇਹੀ ਜਵਾਬ ਦੇ ਸਕਦੇ ਹਾਂ ਕਿ ਜਿਹੜਾ ਜੀ, ਤੇ ਇਹ ਵੀ ਜਿਹੜਾ RSS ਦੇ ਨਾਲ ਹੀ ਜਿਹੜਾ ਜੁੜਿਆ ਜਾ ਸਕਦਾ ਹੈ। ਤੇ ਖੈਰ ਕੱਲ ਜਿਹੜਾ ਆ 350ਵਾਂ ਦਿਵਸ ਜਿਹੜਾ ਆ ਮਨਾਇਆ ਗਿਆ ਆ, ਤੇ ਹੈਰਾਨੀ ਦੀ ਗੱਲ ਇਹ ਵੀ ਹੈਗੀ ਆ ਵੀ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਬਾਈਕਾਟ ਕਰਨ ਦੇ ਲਈ, ਤੇ ਜਥੇਦਾਰ ਵੱਲੋਂ ਵੀ ਆ ਚੁੱਕਾ ਸੀ ਐਲਾਨ ਕਿ ਨਹੀਂ ਜਾਣਾ, ਪਰ ਫੇਰ ਵੀ ਬਹੁਤ ਵੱਡਾ ਜਿਹੜਾ ਇਕੱਠ ਆ ਸਿੱਖਾਂ ਦੇ ਵੱਲੋਂ ਵੀ ਕੀਤਾ ਗਿਆ ਆ। ਤੇ ਇੱਕ ਖਾਦਿਸ਼ਾ ਇਹ ਵੀ ਪ੍ਰਗਟਾਇਆ ਜਾ ਰਿਹਾ ਸੀ ਵੀ ਗਿਆਨੀ ਇਕਬਾਲ ਸਿੰਘ ਜੀ ਉੱਥੇ ਪਹੁੰਚਣਗੇ ਪਰ ਉਹ ਨਹੀਂ ਪਹੁੰਚੇ ਤੇ ਇਸ ਕਰਕੇ ਕਾਫੀ ਜਿਹੜੀ ਅੱਜ ਦੀ ਮੁੱਖ ਖਬਰ ਜਿਹੜੀ ਆ ਉਸ ਮੁੱਦੇ ਦੇ ਉੱਤੇ ਹੈਗੀ ਆ ਤੇ ਉੱਥੇ ਰਾਜਨਾਥ ਸਿੰਘ ਵੀ ਕੱਲ ਪਹੁੰਚੇ ਆ ਤੇ ਉਹਨਾਂ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਤੇ ਏਕਤਾ ਕਾਇਮ ਰੱਖਣ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਯੋਗਦਾਨ ਹੈਗਾ। ਇਦੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀ ਭਾਜਪਾ ਦੀ ਸਰਕਾਰ ਜਦੋਂ ਦੀ ਆਏ ਹੋਏ ਉਹਨਾਂ ਨੇ ਸਿੱਖਾਂ ਦੇ ਲਈ ਬਹੁਤ ਸਾਰਾ ਕੰਮ ਜਿਹੜਾ ਕੀਤਾ ਆ, ਉਹਨਾਂ ਦੇ ਵਿੱਚ 100 ਤੋਂ ਜ਼ਿਆਦਾ ਸਿੱਖਾਂ ਦੇ ਨਾਂ ਜਿਹੜੇ ਆ ਕਾਲੀ ਸੂਚੀ ਦੇ ਵਿੱਚੋਂ ਹਟਾ ਦਿੱਤੇ ਗਏ ਆ। 1984 ਜਿਹੜੇ ਸਿੱਖ ਕਤਲੇਆਮ ਦੇ ਪੀੜਤ ਆ ਉਹਨਾਂ ਨੂੰ ਇਨਸਾਫ ਨਾ ਮਿਲਣ ਦਾ ਅਫਸੋਸ ਵੀ ਉਹਨਾਂ ਨੇ ਕੀਤਾ ਆ ਤੇ ਭਾਰਤ ਦਾ ਪੁਰਾਣਾ ਗੌਰਵ ਹਾਸਲ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਉੱਤੇ ਪਹਿਰਾ ਦੇਣਾ ਪਵੇਗਾ ਇੱਦਾਂ ਭਾਗਵਤ ਸਾਹਿਬ ਉਹਨਾਂ ਨੇ ਵੀ ਕਿਹਾ ਆ। ਤੇ ਇਸ ਕਰਕੇ ਇਹਨਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਇਹ ਤਾਲ ਕਟੋਰਾ ਸਟੇਡੀਅਮ ਦੇ ਵਿੱਚ ਇਹ ਪ੍ਰੋਗਰਾਮ ਕਰਾਇਆ, ਇਹਦੇ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਜਿਹੜਾ ਹੈਗਾ RSS ਉਹਦੇ ਮੁਖੀ ਜਿਹੜੇ ਮੋਹਨ ਭਾਗਵਤ ਵੀ ਪਹੁੰਚੇ ਹੋਏ ਸੀ। ਇਦੋਂ ਇਲਾਵਾ ਨਾਮਧਾਰੀ ਆਗੂ ਠਾਕੁਰ ਦਲੀਪ ਸਿੰਘ ਵੀ ਪਹੁੰਚੇ ਹੋਏ ਸੀ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਕੇਂਦਰੀ ਮੰਤਰੀ ਆ ਜਾਂ ਭਾਜਪਾ ਦੇ ਜਿਹੜੇ ਮੈਂਬਰ ਹੈਗੇ ਸੀ ਤੇ ਉਹ ਵੀ ਉੱਥੇ ਪਹੁੰਚੇ ਆ। ਤੇ ਕੱਲ ਜਿਹੜਾ ਆਪਾਂ ਇਸ ਗੱਲ ਨਾਲ ਵੀ RSS ਦੀ ਰਲਗੱਢ ਕਰ ਸਕਦੇ ਹਾਂ ਵੀ ਹਿੰਦੂ ਸਿੱਖ ਜੇ ਬਹੁਤ ਸਾਰੇ ਦੋਸਤਾਂ ਦਾ ਕਹਿਣਾ ਇਹ ਵੀ ਹੈਗਾ ਕਿ ਇਹ ਇੱਕ ਤਰ੍ਹਾਂ ਦੇ ਨਾਲ ਸਿੱਧੀ ਦਖਲ ਅੰਦਾਜ਼ੀ ਕੀਤੀ ਆ ਸਿੱਖ ਧਰਮ ਦੇ ਵਿੱਚ। ਤੇ ਕੱਲ ਉੱਥੇ ਸੁਣਨ ਨੂੰ ਇਹ ਵੀ ਮਿਲਿਆ ਵੀ ਜਦੋਂ ਸਤਿ ਸ੍ਰੀ ਅਕਾਲ ਦੇ ਜਦੋਂ ਜਕਾਰੇ ਲੱਗਦੇ ਸੀ ਤੇ ਨਾਲ ਦੀ ਨਾਲ ਪੰਡਾਲ ਦੇ ਵਿੱਚੋਂ ਜੈ ਮਾਤਾ ਦੀ ਜਵਾਬ ਵੀ ਆਉਂਦਾ ਸੀ, ਹਰ ਹਰ ਮਹਾਂਦੇਵ ਦੇ ਜਕਾਰੇ ਜਿਹੜੇ ਆ ਉਹ ਵੀ ਗੂੰਜ ਰਹੇ ਸੀਗੇ। ਤੇ ਖੈਰ ਪਰ ਇੱਕ ਮੁੱਦੇ ਦੇ ਉੱਤੇ ਇਸ ਮੁੱਦੇ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਅਸਲ ਦੇ ਵਿੱਚ ਇਹ ਸ਼ਾਇਦ ਵੋਟਾਂ ਦੇ ਨਾਲ ਸੰਬੰਧਿਤ ਵੀ ਰੱਖ ਲਓ ਵੀ ਸਿੱਖਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਸਿੱਖ ਜਿਹੜਾ ਆ ਉਹ ਅੰਗ ਹੀ ਹੈਗੇ ਆ ਹਿੰਦੂਆਂ ਦਾ, ਜਿਹੋ ਜਿਹਾ RSS ਦਾ ਜਿਹੜਾ ਏਜੰਡਾ ਪਹਿਲਾਂ ਤੋਂ ਰਿਹਾ ਆ। ਇਸ ਮੁੱਦੇ ਦੇ ਉੱਤੇ ਵੀ ਆਪਾਂ ਜਿਹੜਾ ਸੋਚ ਸਕਦੇ ਹਾਂ, ਬਾਕੀ ਤੁਸੀਂ ਵਿਚਾਰ ਦੇ ਦੋ ਇਹਦੇ ਇਸ ਖਬਰ ਦੇ ਉੱਤੇ।
ਵਿਚਾਰ ਭਾਈ ਏਦਾਂ ਹੈ ਕਿ ਦੇਖੋ ਗੁਰੂ ਸਾਹਿਬਾਨਾਂ ਦਾ ਜਿਹੜਾ ਮਨਾਉਣਾ ਗੁਰਪੁਰਬ ਹੈ ਨਾ, ਤੇ ਕੋਈ ਵੀ ਮਨਾ ਸਕਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਕੋਈ ਵੀ ਸੇਧ ਲੈ ਸਕਦਾ, ਕੋਈ ਵੀ ਪੜ੍ਹ ਸਕਦਾ। ਪਰ ਜੇਕਰ ਹੁਣ RSS ਦੀ ਗੱਲ ਕਰੀਏ ਭਾਰਤ ਦੇ ਵਿੱਚ, ਇਹਨਾਂ ਨਾਲ ਇਹੀ ਗੱਲ ਹੈ ਨਾ ਕਿ ਉਹ ਤਾਂ ਖਤਮ ਕਰਤੇ ਹੋਏ ਹੋਏ ਆ, ਪਹਿਚਾਣ ਖਤਮ ਕਰਤੇ ਹੋਏ ਹੋਏ ਆ, ਸਿੱਧੇ ਅਸਿੱਧੇ ਤੌਰ ਤੇ ਕਹਿ ਲਓ ਕਿ ਇਤਿਹਾਸ ਨਾਲ ਛੇੜਖਾਨੀ, ਬਾਣੀ ਨਾਲ ਛੇੜਖਾਨੀ ਨਹੀਂ। ਜੇਕਰ ਹੋਰ ਕਮਿਊਨਿਟੀ ਮਨਾਉਂਦੀ ਆ ਉਹ ਤਾਂ ਸਾਡੇ ਲਈ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਸੀ, ਪਰ ਇਹਨਾਂ ਦਾ ਵਿਰੋਧ ਕਰਦਾ, ਇਹਨਾਂ ਜਦੋਂ ਉਹ ਵੀ ਮਨਾਉਂਦੇ ਆ ਇਹਨਾਂ ਦਾ ਵਿਰੋਧ ਕਰਦਾ ਕਾਰਨ ਇਹੀ ਆ ਕਿ ਤੁਸੀਂ ਪਿੱਛੋਂ ਲੋਕਾਂ ਨੂੰ ਹੁਣ ਦੁਨੀਆਂ ਸਾਹਮਣੇ ਸ਼ੋਅ ਕਰ ਦੇਣਾ ਕਿ ਅਸੀਂ ਸਿੱਖਾਂ ਦੇ ਨਾਲ ਆ, ਕਿਆ ਦੇਖੋ ਅਸੀਂ ਮਨਾ ਰਹੇ ਹਾਂ। ਜਦੋਂ ਇੰਟਰਨੈਸ਼ਨਲ ਮੀਡੀਆ ਦੀ ਗੱਲ ਆਣੀ ਦੂਸਰੇ ਮੁਲਕਾਂ ਨੂੰ ਸ਼ੋਅ ਕਰਨਾ ਕਿ ਅਸੀਂ ਭਾਈ ਭਾਈ ਰਹਿ ਰਹੇ ਹਾਂ, ਤਾਂ ਪਰ ਪਿੱਛੋਂ ਕੀ ਹੋ ਰਿਹਾ ਉਹ ਅਸੀਂ ਜਾਣਦੇ ਹਾਂ, ਸਿੱਖ ਜਾਣਦੇ ਆ ਕਿ ਸਾਡੇ ਨਾਲ ਮਗਰੋਂ ਕੀ ਕੀਤਾ ਜਾਂਦਾ। ਤੇ ਉਹੀ ਕਾਰਨ ਆ ਜੇਕਰ ਕਈ ਵਾਰ ਆ ਵੀ ਜਾਂਦਾ ਹੈ ਕਿ ਸਾਡੇ ਮਨਾਂ ਚ ਆ ਜਾਵੇ ਯਾਰ ਉਹਨੇ ਤਾਂ ਵਧੀਆ ਕੰਮ ਕੀਤਾ, ਕਿਉਂ ਨੀ ਗੁਰਪੁਰਬ ਮਨਾਇਆ ਗੁਰੂ ਸਾਹਿਬ ਦਾ, ਕਿਆ ਚ ਗਲਤ ਕੀ। ਤੇ ਵਿਰੋਧ ਕਰਨ ਦਾ ਕਾਰਨ ਮੈਂ ਆਹੀ ਕਹੂੰਗਾ ਜਿਹੜੇ ਸੋਚਦੇ ਨੇ ਮਨ ਚ ਆ ਜਾਵੇ ਕਿਸੇ ਦੇ, ਵੈਸੇ ਤਾਂ ਸਾਰੇ ਜਾਣੂ ਨੇ, ਸਭ ਜਾਣੂ ਨੇ ਕੀ ਕਰਦੇ ਨੇ RSS ਦਾ ਸਹੀ ਕੰਮ ਕੀ ਆ, ਮਿਨੋਰਟੀਜ਼ ਨੂੰ ਖਤਮ ਕਰਨਾ ਭਾਰਤ ਦੇ ਵਿੱਚੋਂ। ਪਰ ਜੇਕਰ ਕਿਸੇ ਦੇ ਮਨ ਚ ਆਉਂਦਾ ਵੀ ਆ ਤੇ ਸਾਡਾ ਵਿਰੋਧ ਕਰਨ ਦਾ ਕਾਰਨ ਇਹੀ ਆ ਕਿ ਜੋ ਤੁਸੀਂ ਅੰਦਰੋਂ ਆ ਉਹੀ ਫਿਰ ਬਾਹਰੋਂ ਰਹੋ, ਫਿਰ ਆਹ ਕੁਛ ਨਾ ਕਰੋ। ਨਹੀਂ ਸਾਰਿਆਂ ਦਾ ਮੋਸਟ ਵੈਲਕਮ ਆ, ਕੋਈ ਵੀ ਮਨਾ ਸਕਦਾ, ਗੁਰੂ ਸਾਹਿਬ ਦੇ ਸਰਬ ਸਾਂਝੇ ਆ ਸਾਡੇ ਕੱਲਿਆਂ ਦੇ ਨਹੀਂ ਆ, ਸਿੱਖਾਂ ਦੇ ਅਸੀਂ ਪੈ ਨਹੀਂ ਕਰਾ ਲਏ, ਨਾ ਹੀ ਪਾਣੀ ਪਹਿ ਕਰਾ ਲਈ, ਹਰ ਕਿਸੇ ਦੇ ਸਾਂਝੀ ਆ, ਹਰ ਕੋਈ ਪੜ੍ਹ ਸਕਦਾ ਸੇਧ ਲੈ ਸਕਦਾ। ਪਰ ਜਿਹਨਾਂ ਦੀਆਂ ਕਾਰਨਾਮੇ ਸਹੀ ਨਾ ਹੋਣ ਹੋਰ ਮਿਨੋਰਟੀਜ਼ ਲਈ ਵੀ, ਕੱਲੇ ਸਿੱਖਾਂ ਲਈ ਨਹੀਂ, ਤੇ ਉੱਥੇ ਸਾਡਾ ਵਿਰੋਧ ਕਰਨਾ ਬਣਦਾ।
ਜੀ ਬਿਲਕੁਲ, ਤੇ ਖੈਰ ਇਹ ਮੁੱਦੇ ਦੇ ਉੱਤੇ ਆਪਣੀ ਜਿਹੜੀ ਗੱਲ ਆ ਉਹ ਚੱਲ ਰਹੀ ਸੀ RSS ਦੇ ਮੁੱਦੇ ਦੇ ਉੱਤੇ, ਤੇ ਨਾਲ ਦੀ ਨਾਲ ਆਪਾਂ ਦੇਖ ਲਈਏ ਵੀ ਐਕਚੁਅਲੀ ਇਹੀ ਆ ਵੀ ਇਹਨਾਂ ਦਾ ਸ਼ੋਅ ਕਰਨ ਦਾ ਤਰੀਕਾ, ਜਿੱਦਾਂ ਤੁਸੀਂ ਮਿਨੋਰਟੀਜ਼ ਦੀ ਗੱਲ ਕੀਤੀ ਆ ਕਿ ਇਹਨਾਂ ਦਾ ਇੱਕ ਤਰੀਕਾ ਹੈਗਾ ਵੀ ਜੈਨ ਧਰਮ ਹੋਇਆ, ਬੁੱਧ ਧਰਮ ਹੋਇਆ, ਸਿੱਖ ਧਰਮ ਹੋਇਆ, ਇਹਨਾਂ ਦਾ ਇੱਕ ਤਰੀਕਾ ਰਿਹਾ ਵੀ ਇਹਨੂੰ ਸ਼ੋਅ ਕੀਤਾ ਜਾਵੇ ਵੀ ਹਿੰਦੂਇਜ਼ਮ ਦਾ ਹੀ ਇੱਕ ਹਿੱਸਾ ਜਿਹੜਾ ਹੈਗਾ ਉਹਦੇ ਉਸ ਸ਼ੋਅ ਕਰਨ ਦੇ ਵਿੱਚ ਕਈ ਵਾਰੀ ਬਹੁਤ ਸਾਰੀਆਂ ਇਹ ਇੱਦਾਂ ਦੀਆਂ ਫੰਕਸ਼ਨਸ ਵੀ ਕਰਦੇ ਆ। ਇੱਕ ਤੁਸੀਂ ਦੇਖਿਆ ਹੋਣਾ, ਮੈਂ ਇੱਕ ਫੋਟੋ ਦੇਖ ਰਿਹਾ ਸੀ ਤੇ ਉਹਦੇ ਵਿੱਚ ਜਿਹੜੀ ਗਊ ਮਾਤਾ ਜਿਹੜੀ ਜਿਹਨੂੰ ਮੰਨਦੇ ਵੀ ਹੈਗੇ ਆ ਤੇ ਉਹਦੇ ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ, ਉਹਦੇ ਵਿੱਚ ਹੋਰ ਵੀ ਦੇਵੀ ਦੇਵਤਿਆਂ ਦੀ ਫੋਟੋ ਸੀ, ਉਹਦੇ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦੀ ਵੀ ਫੋਟੋ ਹੈਗੀ ਸੀ ਤੇ ਇਦਾਂ ਦੇ ਜਿਹੜੇ ਇਹ ਬਹੁਤ ਕੰਮ ਕਰਦੇ ਆ। ਖੈਰ ਸਾਡੀ ਗੱਲ ਜਾਇਜ਼ ਆ ਵੀ ਸਾਨੂੰ ਵੈਸੇ ਤਾਂ ਖੁਸ਼ੀ ਹੋਣੀ ਚਾਹੀਦੀ ਸੀ ਪਰ ਪਤਾ ਨੀ ਕਿਉਂ ਤੇ ਅਗਲੀ ਆਪਾਂ ਗੱਲ ਕਰ ਲਈਏ ਗੁਜਰਾਤ ਚੋਣਾਂ ਦੇ ਬਾਰੇ। ਤੇ ਚੋਣ ਕਮਿਸ਼ਨ ਨੇ ਕੱਲ ਐਲਾਨ ਕਰ ਦਿੱਤਾ ਗੁਜਰਾਤ ਵਿਧਾਨ ਸਭਾ ਚੋਣਾਂ ਦਾ 182 ਸੀਟਾਂ ਦੇ ਉੱਤੇ। ਇਹਦੇ ਉੱਤੇ ਵੀ ਬਹੁਤ ਸਾਰੀ ਬਹਿਸ ਜਿਹੜੀ ਚੱਲੀ ਆ ਪਿਛਲੇ ਦਿਨਾਂ ਦੇ ਵਿੱਚ, ਕਿਉਂਕਿ ਹਿਮਾਚਲ ਪ੍ਰਦੇਸ਼ ਦਾ ਪਹਿਲਾਂ ਐਲਾਨ ਕਰ ਦਿੱਤਾ ਗਿਆ ਸੀ ਚੋਣਾਂ ਦਾ ਕਿ ਉੱਥੇ ਚੋਣਾਂ ਹੋਣੀਆਂ, ਪਰ ਗੁਜਰਾਤ ਦਾ ਐਲਾਨ ਨਹੀਂ ਸੀ ਕੀਤਾ ਕਿਉਂਕਿ ਇਹਦਾ ਕਿਹਾ ਇਹ ਗਿਆ ਸੀ ਕਿ ਜਿਹੜੇ ਉੱਥੇ ਹੜ੍ਹ ਆਏ ਆ ਉਹਦੇ ਕਰਕੇ ਅਜੇ ਉੱਥੇ ਦੀ ਜਿਹੜੀ ਬਿਊਰੋਕ੍ਰੇਸੀ ਆ ਉੱਧਰ ਬਿਜ਼ੀ ਹੈਗੀ ਆ, ਪਰ ਨਾਲ ਦੀ ਨਾਲ ਇਹ ਵੀ ਇਸ ਕਰਕੇ ਨਿਸ਼ਾਨੇ ਦੇ ਉੱਤੇ ਆ ਗਿਆ ਸੀ ਆਪਣੇ ਚੋਣ ਕਮਿਸ਼ਨ ਕਿ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਖੁੱਲ ਦਿੱਤੀ ਆ ਭਾਜਪਾ ਸਰਕਾਰ ਨੂੰ ਕਿ ਉਹ ਇਹਨਾਂ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਗ੍ਰਾਂਟਾਂ ਜਿਹੜੀਆਂ ਉਦੋਂ ਤੱਕ ਚੰਗੀ ਤਰ੍ਹਾਂ ਵੰਡ ਲੈਣ। ਇਸ ਕਰਕੇ ਕਾਫੀ ਨਿਖੇਧੀ ਵੀ ਹੁੰਦੀ ਰਹੀ ਪਿਛਲੇ ਦਿਨਾਂ ਦੇ ਵਿੱਚ ਚੋਣ ਕਮਿਸ਼ਨ ਦੀ, ਸ਼ਾਇਦ ਇਹ ਪਹਿਲੀ ਵਾਰ ਨਿਖੇਧੀ ਹੋਈ ਹੈ ਕਿਉਂਕਿ ਚੋਣ ਕਮਿਸ਼ਨ ਜਿਹੜਾ ਆ ਕਾਫੀ ਨਿਊਟਰਲ ਗਿਣਿਆ ਗਿਆ ਇੰਡੀਆ ਦਾ, ਵੀ ਇਹ ਬਹੁਤ ਵਧੀਆ ਕੰਮ ਕਰਦਾ, ਕਿਸੇ ਇੱਕ ਪਾਰਟੀ ਦੇ ਲਈ ਕੰਮ ਨਹੀਂ ਕੀਤਾ। ਪਰ ਇਹ ਐਲਾਨ ਜਿਹੜਾ ਲੇਟ ਕਰਨ, ਇਸ ਕਰਕੇ ਜਿਹੜਾ ਇਹ ਥੋੜਾ ਜਿਹਾ ਵਿਵਾਦਾਂ ਦੇ ਵਿੱਚ ਰਿਹਾ ਆ ਪਿਛਲੇ ਦੋ ਹਫ਼ਤਿਆਂ ਤੋਂ, ਕਾਫੀ ਇਹਦੇ ਉੱਤੇ ਵੀ ਡਿਸਕਸ਼ਨ ਹੋਈ ਆ। ਤੇ ਗੁਜਰਾਤ ਵਿਧਾਨ ਸਭਾ ਸੀਟਾਂ ਦੀਆਂ 182 ਸੀਟਾਂ ਸੀਗੀਆਂ ਤੇ ਉਹਦੇ ਵਿੱਚ ਦੋ ਪੜਾਅ ਵੀ ਚੋਣਾਂ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਗਿਆ ਆ ਕੱਲ ਤੇ ਪਹਿਲੇ ਪੜਾਅ ਦੇ ਵਿੱਚ 99 ਵਿਧਾਨ ਸਭਾ ਸੀਟਾਂ ਦੇ 9 ਦਸੰਬਰ ਨੂੰ ਹੋਣੀ ਹੈ ਤੇ ਨਾਲ ਦੀ ਨਾਲ ਜਿਹੜੀਆਂ ਅਗਲੀਆਂ 93 ਵਿਧਾਨ ਸਭਾ ਸੀਟਾਂ ਆ ਉਹ 14 ਦਸੰਬਰ ਨੂੰ ਚੋਣਾਂ ਕਰਵਾਈਆਂ ਜਾਣੀਆਂ ਆ। ਤੇ ਨਾਲ ਦੀ ਨਾਲ ਜਿਹੜੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਹੀ 18 ਦਸੰਬਰ ਨੂੰ ਇਹਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਜਾਣਾ ਆ। ਤੇ ਕੱਲ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਆ, ਜਾਣੀ ਚੋਣ ਜ਼ਾਬਤੇ ਦਾ ਮਤਲਬ ਹੈਗਾ ਵੀ ਕੋਈ ਵੀ ਸੂਬਾ ਕੇਂਦਰ ਜਾਂ ਕੋਈ ਵੀ ਸਿਆਸੀ ਜਿਹੜੀ ਪਾਰਟੀ ਆ ਉਹ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਦਾ ਜਿਹੜਾ ਐਲਾਨ ਆ ਉਹ ਕਰ ਨਹੀਂ ਸਕਦੀ। ਤੇ ਪਿਛਲੇ ਹਫ਼ਤੇ ਜਿੱਦਾਂ ਮੈਂ ਗੱਲ ਕੀਤੀ ਸੀ ਵੀ ਜਿਹੜਾ ਹਿਮਾਚਲ ਪ੍ਰਦੇਸ਼ ਦਾ ਜਿਹੜਾ ਵਿਧਾਨ ਸਭਾ ਦਾ ਚੋਣਾਂ ਦਾ ਐਲਾਨ ਕੀਤਾ ਸੀ ਪੂਰੇ 13 ਦਿਨਾਂ ਦੇ ਬਾਅਦ ਮੁੱਖ ਚੋਣ ਕਮਿਸ਼ਨਰ ਨੇ ਜਿਹੜਾ ਐਲਾਨ ਕੀਤਾ ਆ। ਤੇ ਹਿਮਾਚਲ ਪ੍ਰਦੇਸ਼ ਦੀਆਂ ਜਦੋਂ ਚੋਣਾਂ ਦਾ ਐਲਾਨ ਹੋਇਆ ਸੀ ਉਹ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਦਿਨ ਗੁਜਰਾਤ ਦੇ ਵਿੱਚ ਦੌਰਾ ਕੀਤਾ ਤੇ ਸੂਬੇ ਦੇ ਵਿੱਚ ਤਕਰੀਬਨ 18,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਇਸ ਕਰਕੇ ਇਹ ਕਾਫੀ ਵਿਰੋਧ ਕਰ ਰਿਹਾ ਵੀ ਜਿਹੜਾ 18,000 ਕਰੋੜ ਰੁਪਈਆ ਗੁਜਰਾਤ ਦੇ ਵਿੱਚ ਦਿੱਤਾ ਗਿਆ ਉਹ ਵੀ ਵੋਟਾਂ ਤੋਂ ਪਹਿਲਾਂ ਤੇ ਹਿਮਾਚਲ ਦੇ ਵੋਟਾਂ ਦੇ ਐਲਾਨ ਤੋਂ ਬਾਅਦ ਇਹ ਇੱਕ ਤਰ੍ਹਾਂ ਦੇ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਜਿਹੜਾ ਹੈਗਾ ਆ ਕਿਉਂਕਿ ਜਿਹੜੀ ਭਾਜਪਾ ਦਾ ਇਹ ਇੱਕ ਮੁੱਖ ਜੇ ਕਹਿ ਲਈਏ ਵੀ ਸਟੇਟ ਰਿਹਾ ਇਹ, ਇਹਦੇ ਵਿੱਚ ਜਿੱਦਾਂ ਉਹਨਾਂ ਦੇ ਵੀ ਮੁੱਛ ਦਾ ਸਵਾਲ ਬਣਿਆ ਹੁੰਦਾ ਤੇ ਇਸ ਕਰਕੇ ਉਹਨਾਂ ਦਾ ਵੀ ਪੂਰਾ ਧਿਆਨ ਰਹਿਣਾ। ਪਰ ਨਾਲ ਦੀ ਨਾਲ ਕੁਛ ਉਹਨਾਂ ਨੇ ਜੋ ਦੱਸੀਆਂ ਆ ਇਸ ਚੋਣ ਕਮਿਸ਼ਨ ਦੇ ਵੱਲੋਂ ਇਹਨਾਂ ਵੋਟਾਂ ਦੇ ਵਿੱਚ ਪਹਿਲੀ ਵਾਰੀ VVPAT ਜਿਹੜੀਆਂ ਮਸ਼ੀਨਾਂ ਰਾਹੀਂ ਵੋਟ ਜਿਹੜੀ ਹੋਣੀ ਆ VVPAT ਰਾਹੀਂ ਜਿਹੜੇ ਆਪਾਂ ਥੋੜੀ ਜਿਹਾ ਦੱਸ ਦਈਏ ਕਿ ਜਦੋਂ ਵੋਟ ਜਿਹੜੀ ਪੈਣੀ ਹੈ ਇੱਕ ਵੱਖਰੀ ਮਸ਼ੀਨ ਹੈਗੀ ਆ ਇਹਦੇ ਵਿੱਚ ਵੋਟਰ ਨੂੰ ਵੋਟ ਪਾਉਣ ਤੋਂ ਬਾਅਦ ਇੱਕ ਪਰਚੀ ਵੀ ਮਿਲਣੀ ਆ ਤਾਂ ਕਿ ਉਸ ਪਰਚੀ ਤੋਂ ਪਤਾ ਲੱਗ ਸਕੇ ਵੀ ਉਹ ਜਿਹੜੀ ਵੋਟ ਆ ਉਸ ਉਮੀਦਵਾਰ ਨੂੰ ਗਈ ਆ ਜਿਸ ਨੂੰ ਉਸਨੇ ਪਾਈ ਆ। ਤੇ ਕਿਉਂਕਿ ਪਹਿਲਾਂ ਜਿਹੜੀਆਂ ਕਾਫੀ ਇਹ ਰਹਿੰਦਾ ਆ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੇ ਵੀ ਕਈ ਵਾਰੀ ਇਤਰਾਜ਼ ਇਹ ਲਾਇਆ ਆ ਕਿ EVM ਜਿਹੜੀਆਂ ਮਸ਼ੀਨਾਂ ਹੈਗੀਆਂ ਆ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਉਹਨਾਂ ਦੇ ਵਿੱਚ ਛੇੜਛਾੜ ਹੁੰਦੀ ਆ ਤੇ ਇਸ ਕਰਕੇ ਹੁਣ ਜਿਹੜਾ ਚੋਣ ਕਮਿਸ਼ਨਰ ਨੇ ਕਹਿ ਦਿੱਤਾ ਵੀ ਜਿਹੜੀਆਂ ਭਵਿੱਖ ਦੇ ਵਿੱਚ ਜਿੰਨੀਆਂ ਵੋਟਾਂ ਹੋਣੀਆਂ ਉਹ ਜਿਹੜੀਆਂ ਇਹ VVPAT ਰਾਹੀਂ ਜਿਹੜੀਆਂ ਕਰਵਾਉਣ ਦਾ ਐਲਾਨ ਹੋਣਾ ਹੈ ਤੇ ਇਹ ਜਾਣੀ ਪਰਚੀ ਜਿਹੜੀ ਆ ਉਹ ਤੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਸਾਡੀ ਵੋਟ ਜਿਹੜੀ ਆ ਪੈ ਚੁੱਕੀ ਆ। ਇਹਦੋਂ ਇਲਾਵਾ ਹਰ ਉਮੀਦਵਾਰ ਜਿਹੜਾ 28 ਲੱਖ ਰੁਪਏ ਤੱਕ ਚੁਣਾਵੀ ਜਿਹੜਾ ਖਰਚ ਆ ਉਹ ਕਰ ਸਕਦਾ ਆ, ਇਹਦੇ ਲਈ ਇੱਕ ਵੱਖਰਾ ਖਾਤਾ ਉਹਨਾਂ ਨੂੰ ਖੁਲਾਉਣਾ ਪੈਣਾ ਆ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੀਆਂ ਪੇਡ ਨਿਊਜ਼ ਆ ਇਹ ਇਸ ਵਾਰ ਬਹੁਤ ਸਖਤੀ ਉਹਦੇ ਉੱਤੇ ਕੀਤੀ ਆ ਤੇ 3 ਪੜਾਵੀ ਜਿਹੜੀਆਂ ਸੋਧਾ ਆ ਉਹਦੇ ਵਿੱਚ ਵੀ ਐਲਾਨ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਖਬਾਰਾਂ ਤੇ ਹੋਰ ਵੀ ਇਲੈਕਟ੍ਰੋਨਿਕ ਮੀਡੀਆ ਜਿਹੜਾ ਹੈਗਾ ਉਹ ਪੈਸੇ ਲੈ ਕੇ ਜਿਹੜੀ ਕਿਸੇ ਖਾਸ ਉਮੀਦਵਾਰ ਕਿਸੇ ਖਾਸ ਪਾਰਟੀ ਦਾ ਜਿਹੜਾ ਪ੍ਰਚਾਰ ਜ਼ਿਆਦਾ ਕਰਦੀਆਂ, ਇਸ ਕਰਕੇ ਉਹਨੂੰ ਰੋਕਣ ਦੇ ਲਈ ਵੀ ਇਹਨਾਂ ਨੇ ਪ੍ਰਬੰਧ ਜਿਹੜਾ ਆ ਕੀਤਾ ਜਾਣਾ। ਇਦੋਂ ਇਲਾਵਾ ਗੁਜਰਾਤ ਦੇ ਵਿੱਚ 102 ਪੋਲਿੰਗ ਬੂਥ ਇੱਦਾਂ ਦੇ ਹੋਣੇ ਆ ਜਿਹਦੇ ਵਿੱਚ ਸਾਰਾ ਬੰਦੋਬਸਤ ਜਿਹੜਾ ਔਰਤਾਂ ਵੱਲੋਂ ਕੀਤਾ ਜਾਣਾ, ਜਾਣੀ ਔਰਤ ਸਟਾਫ ਵੱਲੋਂ ਕੀਤਾ ਜਾਣਾ। ਤੇ ਖੈਰ ਇਹ ਆਪਾਂ ਥੋੜੀ ਜਿਹੀ ਆਪਾਂ ਦੱਸੀ ਆ ਜਿਹੜੀ ਕੱਲ ਚੋਣ ਕਮਿਸ਼ਨਰ ਦੇ ਵੱਲੋਂ ਜਿਹੜਾ ਹੋਇਆ। ਤੇ ਗੁਰਸੇਵ ਸਿੰਘ ਜੀ ਆਪਾਂ ਇੱਕ ਗੀਤ ਸੁਣ ਲਈਏ ਤੇ ਗੀਤ ਤੋਂ ਬਾਅਦ ਫੇਰ ਆਪਾਂ ਆਉਂਦੇ ਹਾਂ ਤੇ ਸਰੋਤਾਂ ਦੇ ਨਾਲ ਜੁੜਦੇ ਹਾਂ।
ਜੀ ਬਿਲਕੁਲ, ਤੇ ਗੀਤ ਆਪਣੇ ਚਾਨਾ ਸਾਹਿਬ ਦੀ ਫਰਮਾਇਸ਼ ਦੇ ਉੱਤੇ ਤੁਸੀਂ ਫਰਮਾਇਸ਼ ਕੀਤੀ ਸੀ ਗੀਤ ਦੀ, ਤੇ ਸੁਣਦੇ ਆ ਗੀਤ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ।
ਚੰਨਾ ਵੇ ਘਰ ਆ ਜਾਵੇ, ਭੋਲਾ ਵੇ ਘਰ ਆ ਜਾਵੇ, ਚੰਨਾ ਵੇ ਘਰ ਆ ਜਾਵੇ, ਭੋਲਾ ਵੇ ਘਰ ਆ ਜਾਵੇ, ਚੰਨਾ ਵੇ ਘਰ ਆ ਜਾਵੇ।
चन्ना बे घरे भोला बे घरे चन्ना बे घरे आ जावे भोला बे घरे आ जावे चन्ना बे घरे आ जावे भोला बे घरे आ जावे तेरिया उड़ीका विच मुक्त चल सा चन्ना बे घर आ जावे भोला बे घर आ जावे
जो बे माला तो don't you be came along the love so makes it feel so strong take my hand and we'll make it over there take my life and forever we'll stay loving and hugging and making it last all the pain and all our past honey wanna share my whole life with you together I'm here to see what comes to you now
jaanti nahi akhiyan jo दरिया भी लगता है खाली जानी नहीं अखियां जो लाली दिल दरिया भी लगता है खाली खुशियां मेरे टूट दिया ना हो वे ना जद दिल दबाली चन्ना में खड़े खड़े चन्ना बे घर आ जावे भोला बे घर आ जावे चन्ना बे घर आ जावे भोला बे घर आ जावे तेरियां उड़ीका विच मुक्त चल सा चन्ना बे घर आ जावे भोला बे घर आ जावे चन्ना बे घर आ जावे भोला बे घर आ जावे चन्ना बे घर आ जावे भोला बे घर आ जावे
ਜੀ ਚੰਨਾ ਸਾਹਿਬ ਮੈਨੂੰ ਲੱਗਦਾ ਹੁਣ ਤਾਂ ਵਾਪਸ ਆ ਜਾਣਗੇ ਬੱਬੂ ਜਲੰਧਰੀ ਜੀ ਅਸੀਂ ਆਪਣਾ ਬਣਦਾ ਕੰਮ ਕਰਤਾ ਤੇ ਹੁਣ ਆ ਗੀਤ ਸੁਣ ਕੇ ਜਿੱਥੇ ਵੀ ਚੰਨਾ ਸਾਹਿਬ ਗਏ ਆ ਤੁਹਾਡੇ ਕੋਲ ਪਹੁੰਚ ਜਾਣਗੇ ਕਿਉਂ ਦਿਲਜੀਤ ਜੀ
ਜੀ ਬਿਲਕੁਲ ਵੈਸੇ ਵੀ ਚੰਨਾ ਸਾਹਿਬ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਆ ਤੇ ਉਹਨਾਂ ਬਿਨਾਂ ਸਾਨੂੰ ਵੀ ਫੀਲ ਹੁੰਦਾ ਵੀ ਕੋਈ ਘਾਟ ਜਰੂਰ ਰੜਕਦੀ ਹੁੰਦੀ ਆ ਜਿੰਨੇ ਵੀ ਸਰੋਤੇ ਆ ਸਾਡੇ ਸਾਨੂੰ ਮੈਸੇਜ ਕਰਦੇ ਆ ਸਾਨੂੰ ਇੰਤਜ਼ਾਰ ਰਹਿੰਦਾ ਵੀ ਫਲਾਨਾ ਬੰਦਾ ਜਿਹੜਾ ਦਿਖਾਈ ਨਹੀਂ ਦਿੰਦਾ ਹਨਾ ਥੋੜੇ ਦਿਨਾਂ ਤੋਂ ਅਸੀਂ ਮਿਸ ਕਰਦੇ ਉਹਨਾਂ ਨੂੰ ਤੇ ਚੰਨਾ ਸਾਹਿਬ ਜਿਹੜਾ ਮੈਨੂੰ ਲੱਗਦਾ ਵੀ ਉਹਨਾਂ ਸਾਰੇ ਸਰੋਤਿਆਂ ਦੇ ਵਿੱਚ ਮੋਹਲੀ ਕਤਾਰ ਦੇ ਵਿੱਚ ਹੈਗੇ ਆ ਤੇ ਕੰਮ ਕਾਰ ਦੇ ਵਿੱਚ ਮੈਨੂੰ ਲੱਗਦਾ ਵੀ ਜ਼ਿਆਦਾ ਬਿਜ਼ੀ ਹੋ ਗਏ ਆ ਨਹੀਂ ਤਾਂ ਹੁਣ ਤੱਕ ਉਹਨਾਂ ਦਾ ਮੈਸੇਜ ਜਿਹੜਾ ਆ ਆ ਜਾਣਾ ਸੀ
ਜੀ ਬਿਲਕੁਲ ਤੇ ਨਾਲੇ ਹੁਣ ਮੈਨੂੰ ਲੱਗਦਾ ਬੱਬੂ ਹੁਣੀ ਉਦਾਸ ਹੋਏ ਹੋਏ ਆ ਬੱਬੂ ਜਲੰਧਰੀ ਜੀ ਹੁਣੀ ਸੋ ਚੰਨਾ ਸਾਹਿਬ ਨੇ ਜੇਕਰ ਕੀ ਸੁਣ ਲਿਆ ਤੇ ਉਹ ਸੰਪਰਕ ਜ਼ਰੂਰ ਕਰਨ ਉਹਨਾਂ ਦੇ ਨਾਲ ਜਾ ਕੇ ਮਿਲਣ
ਜੀ ਬਿਲਕੁਲ ਤੇ ਆਪਣੇ ਨਾਲ ਗੁਰੀ ਸਿੰਘ ਸਾਹਿਬ ਜੁੜੇ ਆ ਸ਼ੈਪਟਨ ਤੋਂ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਵੀ ਜੇ ਦੋ ਮਿਰਚਾਂ ਰਾਤ ਨੂੰ ਪਾਣੀ ਦੇ ਗਲਾਸ ਵਿੱਚ ਪਾ ਕੇ ਰੱਖ ਲਓ ਤਾਂ ਸਵੇਰੇ ਉੱਠ ਕੇ ਉਹ ਪਾਣੀ ਲਗਾਤਾਰ 15 ਦਿਨ ਪੀਓ ਇਹਦੇ ਨਾਲ ਬਿਮਾਰੀਆਂ ਵੀ ਬਹੁਤ ਸਾਰੀਆਂ ਦੂਰ ਹੁੰਦੀਆਂ ਬਿਲਕੁਲ ਇੱਕ ਐਂਟੀਬਾਇਓਟਿਕ ਦਾ ਇਹ ਕੰਮ ਕਰਦੀਆਂ ਜਿਹੜੀ ਹਰੀ ਮਿਰਚ ਆ ਇੱਕ ਗੁਰਸੇਵ ਸਿੰਘ ਜੀ ਤੁਸੀਂ ਸੁਣਿਆ ਹੋਣਾ ਇੱਕ 23 ਬੁਖਾਰ ਚੜਦਾ ਹੁੰਦਾ ਸੀਗਾ 23 ਜਾਣੀ ਹਰ ਤੀਜੇ ਦਿਨ ਬੁਖਾਰ ਚੜ ਜਾਂਦਾ ਸੀ ਵਿਚਲੇ 2 ਦਿਨ ਛੱਡ ਦਿੰਦਾ ਹੁੰਦਾ ਸੀ
ਅੱਛਾ ਜੀ
ਹਾਂਜੀ ਇੱਕ ਬੜਾ ਇਹ ਬੜਾ ਭਿਆਨਕ ਬੁਖਾਰ ਹੁੰਦਾ ਸੀ ਇਹ ਹਾਂਜੀ ਤੇ ਉਦੋਂ ਵੀ ਜਿਹੜੇ ਆਪਣੇ ਸਿਆਣੇ ਹੁੰਦੇ ਸੀ ਬਜ਼ੁਰਗ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀ ਵੀ ਜਦੋਂ 23 ਬੁਖਾਰ ਹੋਣਾ ਸ਼ੁਰੂ ਹੋ ਜਾਂਦਾ ਸੀ ਜਾਂ ਵਿੱਚ ਗੈਪ ਆਉਂਦਾ ਹੁੰਦਾ ਸੀ ਯਾਨੀ ਇੱਕ ਦਿਨ ਸਹੀ ਰਹਿਣਾ ਜਾਂ ਤੀਜੇ ਦਿਨ ਜਿਹੜਾ ਆ ਫੇਰ ਬੁਖਾਰ ਚੜ ਜਾਣਾ ਉਦੋਂ ਫਿਰ ਜਿਹੜੀ ਹਰੀ ਮਿਰਚ ਆ ਉਹਨੂੰ ਕੱਟ ਕੇ ਉਂਗਲੀ ਦੇ ਵਿੱਚ ਗਬਲੀ ਉਂਗਲੀ ਦੇ ਉੱਤੇ ਜਿਹੜਾ ਬੰਨ ਲਿਆ ਜਾਂਦਾ ਹੁੰਦਾ ਸੀ ਵੈਸੇ ਜਿਹੜੀ ਮਿਰਚ ਆ ਇਹ ਜਦੋਂ ਤੁਸੀਂ ਉਂਗਲ ਦੇ ਉੱਤੇ ਬੰਨ ਕੇ ਰੱਖਦੇ ਆ ਤੇ ਕਾਫੀ ਦਰਦ ਵੈਸੇ ਦਿੰਦੀ ਆ ਪਰ ਉਹਦੇ ਨਾਲ ਇਹ ਵੀ ਕਿਹਾ ਜਾਂਦਾ ਸੀ ਵੀ ਜਿਹੜਾ ਤੀਜੇ ਦਾ ਬੁਖਾਰ ਆ ਉਹ ਉਤਰ ਜਾਂਦਾ ਇੰਨੀ ਜ਼ਿਆਦਾ ਐਂਟੀਬਾਇਓਟਿਕ ਜਿਹੜੀ ਇਹ ਮੰਨੀ ਜਾਂਦੀ ਆ ਹਰੀ ਮਿਰਚ ਜਾਣੀ, ਇਹ ਮੈਂ ਆਪਣਾ ਤਜਰਬਾ ਜਿਹੜਾ ਦੱਸ ਰਿਹਾ। ਤੇ ਆਪਣੇ ਨਾਲ ਰਮਨਜੀਤ ਜੰਡੋਰੀਆ ਸਾਹਿਬ ਵੀ ਜੁੜੇ ਆ, ਤੇ ਉਹਨਾਂ ਨੇ ਵੀ ਜਿਹੜਾ ਦੱਸਿਆ ਵੀ ਫੂਡ ਜਿਹੜਾ ਆ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਆਪਣੇ ਹਰ ਚੀਜ਼ ਦੇ ਵਿੱਚ, ਫੂਡ ਦੇ ਵਿੱਚ ਕੋਈ ਨਾ ਕੋਈ ਏਦਾਂ ਦੀ ਚੀਜ਼ ਹੈਗੀ ਆ ਜਿਹੜੀ ਕਿ ਸਾਡੇ ਸਰੀਰ ਨੂੰ ਜਿਹੜਾ ਆ ਤੰਦਰੁਸਤ ਰੱਖਣ ਦੇ ਵਿੱਚ ਸਹਾਈ ਹੁੰਦੀ ਹੈ। ਤੇ ਉਹਨਾਂ ਨੇ ਕਿਹਾ ਵੀ ਹੈਲਥੀ ਬ੍ਰੇਨ ਫੂਡਸ ਵਟਸ ਦਾ ਕੋਸਟ ਦੋਸ ਦੈਟ ਅਵਾਇਡ ਦੇਅਰ ਮੈਮਰੀਜ਼ ਲੋਸਟ, ਵੀ ਨੀਡ ਮੋਰ ਦੈਨ ਨਿਊਟ੍ਰੀਐਂਟਸ ਐਸੈਂਸ਼ੀਅਲ, ਅਵਰ ਹਿਊਮਨ ਬ੍ਰੇਨਸ ਹੈਵ ਸੋ ਮੱਚ ਪੋਟੈਂਸ਼ੀਅਲ। ਤੇ ਬਹੁਤ ਵਧੀਆ ਤੁਸੀਂ ਜਿਹੜੇ ਵਿਚਾਰ ਆ ਸਾਡੇ ਨਾਲ ਭੇਜੇ ਆ, ਤੇ ਮੈਂ ਜਰੂਰ ਇਹ ਗਰੁੱਪ ਦੇ ਵਿੱਚ ਪਾ ਦੇਣਾ ਤਾਂ ਕਿ ਦੋਸਤ ਜਿਹੜੇ ਆ ਜਰੂਰ ਇਹ ਤੋਂ ਫਾਇਦਾ ਲੈਣ। ਤੇ ਉਹਨਾਂ ਨੇ ਨਾਲ ਦੀ ਨਾਲ ਗੁਰਦਾਸ ਮਾਨ ਸਾਹਿਬ ਦਾ ਇੱਕ ਗਾਣਾ ਸੁਣਨ ਦੀ ਫਰਮਾਇਸ਼ ਵੀ ਕੀਤੀ ਆ, ਬਾਬੇ ਭੰਗੜਾ ਪਾਉਂਦੇ ਨੇ। ਬਹੁਤ ਬਹੁਤ ਧੰਨਵਾਦ ਜੰਡੋਰੀਆ ਸਾਹਿਬ। ਤੇ ਅਜੇ ਪਾਲ ਜੀ ਵੀ, ਬੈਸ ਸਾਹਿਬ ਵੀ ਆਪਣੇ ਨਾਲ ਜੁੜ ਚੁੱਕੇ ਆ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਨਾਲ ਕਿਹਾ ਕਾਪੀ ਟੂ ਆਲ ਤੇ ਪ੍ਰੋਗਰਾਮ ਦੀ ਤਰੀਫ ਵੀ ਕੀਤੀ। ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਤੇ ਅੱਜ ਅਸੀਂ ਗੱਲ ਕਰ ਰਹੇ ਆ ਕਿ ਅਜੇਪਾਲ ਜੀ ਕਿ ਹਰੀਆਂ ਮਿਰਚਾਂ ਜਿਹੜੀਆਂ ਉਹ ਵੀ ਜ਼ਰੂਰੀ ਬਹੁਤ ਹੈਗੀਆਂ ਖਾਣੇ ਦੇ ਵਿੱਚ ਵੀ ਤੇ ਸਾਡੇ ਸਰੀਰ ਦੇ ਲਈ ਵੀ। ਤੇ ਉਹਨਾਂ ਨੇ ਮੈਸੇਜ ਇੱਕ ਭੇਜਿਆ ਆ ਗੁਰਸੇਵਕ ਸਿੰਘ ਜੀ, ਤੇ ਉਹ ਕਹਿੰਦੇ ਵੀ ਜਨਮ ਜਿਹੜਾ ਆ ਇਹ ਵੀ ਹੋਰਾਂ ਦੁਆਰਾ ਦਿੱਤਾ ਜਾਂਦਾ, ਤੁਹਾਨੂੰ ਜਿਹੜਾ ਨਾਮ ਆ ਉਹ ਵੀ ਹੋਰਾਂ ਦੁਆਰਾ ਦਿੱਤਾ ਜਾਂਦਾ, ਤੁਹਾਡੀ ਜਿਹੜੀ ਐਜੂਕੇਸ਼ਨ ਆ, ਤੁਹਾਡੀ ਸਿੱਖਿਆ ਆ ਉਹ ਵੀ ਹੋਰਾਂ ਦੁਆਰਾ ਦਿੱਤੀ ਜਾਂਦੀ ਹੈ, ਤੁਹਾਡੀ ਜਿਹੜੀ ਇਨਕਮ ਆ ਉਹ ਵੀ ਹੋਰਾਂ ਦੁਆਰਾ ਦਿੱਤੀ ਜਾਂਦੀ, ਤੁਹਾਡੀ ਜਿਹੜੀ ਰਿਸਪੈਕਟ ਆ ਉਹ ਵੀ ਹੋਰਾਂ ਦੁਆਰਾ ਦਿੱਤੀ ਜਾਂਦੀ ਆ। ਤੇ ਇਸ ਕਰਕੇ ਤੁਹਾਡਾ ਜਿਹੜਾ ਪਹਿਲਾ ਨਹਾਉਣਿਆ ਤੇ ਲਾਸਟ ਵਾਲਾ ਨਹਾਉਣਿਆ ਇਹ ਵੀ ਹੋਰਾਂ ਦੇ ਦੁਆਰਾ ਦਿੱਤਾ ਜਾਂਦਾ, ਤੁਹਾਡੀ ਜਿਹੜੀ ਡੈਥ ਜਦੋਂ ਹੋ ਜਾਂਦੀ ਆ ਤੁਹਾਡੀ ਪ੍ਰੋਪਰਟੀ, ਤੁਹਾਡਾ ਜੋ ਵੀ ਨੈਕ ਸੁੱਖ ਹੈਗਾ ਆ ਉਹ ਵੀ ਜਿਹੜੇ ਆ ਬਾਕੀ ਹੋਰ ਜਿਹੜੇ ਆ ਆਪਣੇ ਨਾਲ ਆਪਣੇ ਦੇ ਵਿੱਚ ਸ਼ੇਅਰ ਕਰ ਲੈਂਦੇ ਆ, ਤੁਹਾਡਾ ਕੁਛ ਨੀ ਰਹਿੰਦਾ। ਤੁਹਾਡੀ ਜਿਹੜੀ ਅੰਤਮ ਸੰਸਕਾਰ ਦੀ ਕਿਰਿਆ ਆ ਇਹ ਵੀ ਜਿਹੜੀ ਆ ਹੋਰਾਂ ਦੁਆਰਾ ਕੀਤੀ ਜਾਂਦੀ ਆ। ਨਾਲ ਉਹਨਾਂ ਨੇ ਕਿਹਾ ਵੀ ਫੇਰ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਫੇਰ ਵੀ ਇੰਨੀ ਜ਼ਿਆਦਾ ਹੰਕਾਰ ਕਾਹਦਾ ਆ, ਇੰਨੀਆਂ ਸਾਰੀਆਂ ਸਮੱਸਿਆਵਾਂ ਕਾਹਦੀਆਂ ਆ। ਇਸ ਕਰਕੇ ਆਪਣੀ ਲਾਈਫ ਨੂੰ ਬੜਾ ਸਿੰਪਲ ਕਰੋ ਤੇ ਪਿਆਰ ਤੇ ਸ਼ਾਂਤੀ ਦੇ ਨਾਲ ਦੂਜਿਆਂ ਦੇ ਨਾਲ ਰਹੋ, ਤੇ ਮੈਨੂੰ ਲੱਗਦਾ ਵੀ ਇਹੀ ਤਾਂ ਗੱਲ ਸਮਝ ਨਹੀਂ ਲੱਗਦੀ ਹੈ ਨਾ ਆਪਾਂ ਨੂੰ।
ਜੀ ਬਿਲਕੁਲ, ਜਿਹਨਾਂ ਨੂੰ ਸਮਝ ਪੈ ਜਾਂਦੀ ਆ ਤੇ ਉਹਨਾਂ ਨੂੰ ਕਹੇ ਨਾ ਸੰਤ ਸੁਭਾਅ ਹੋ ਗਿਆ ਇਹਨਾਂ ਦਾ, ਫਕੀਰ ਬੰਦੇ ਜਿਹਨਾਂ ਨੂੰ ਸਮਝ ਪੈ ਜਾਂਦੀ ਆ। ਪਰ ਭਾਈ ਉਹ ਗੱਲ ਕਰਦੇ ਆ ਤੁਸੀਂ, ਉਹ ਕਹੀ ਨਾ ਸਿਆਣੇ ਵਾਲੀ ਗੱਲ ਦੱਸੀ ਕਿ ਪਹਿਲਾਂ ਸਿਆਣੇ ਦਿੰਦੇ ਹੁੰਦੇ ਸੀ ਦਵਾਈ ਜੋ ਤਈਆ ਬੁਖਾਰ ਹੁੰਦਾ ਸੀ ਜਾਂ ਹੋਰ, ਤਾਂ ਮੈਨੂੰ ਇੱਕ ਗੱਲ ਚੇਤੇ ਆ ਗਈ ਆਪਣੇ ਪਿੰਡ ਦੀ। ਤਾਂ ਸਾਡੇ ਪਿੰਡ ਹਰ ਕਿਸੇ ਪਿੰਡ ਦੇ ਵਿੱਚ ਇੱਕ ਡਾਕਟਰ ਹੁੰਦਾ ਆ, ਜਿਹੜਾ ਲੋਕਲ ਡਾਕਟਰ ਹੁੰਦਾ ਪਿੰਡ ਦਾ ਹੀ, ਹੈ ਨਾ, ਪਿੰਡ ਦੇ ਵਿੱਚ ਇੱਕ ਦੁਕਾਨ। ਤਾਂ ਸਾਡੇ ਸੀ ਡਾਕਟਰ,
ਹਾਂਜੀ,
ਉਹ ਬਹੁਤ ਪੈਸਿਵ ਇੰਟੈਲੀਜੈਂਟ ਬਹੁਤ ਸੀ, ਬਹੁਤ ਵਧੀਆ ਸੀ ਕਿ ਆਮ ਜਿੱਦਾਂ ਮਾੜੇ ਮੋਟੇ ਬੁਖਾਰ ਤੇ ਉੱਥੋਂ ਇਲਾਜ ਹੋ ਜਾਂਦਾ ਸੀਗਾ। ਤੇ ਉਹਦੀ ਖਾਸੀਅਤ ਹੁੰਦੀ ਸੀਗੀ ਕਿ ਉਹ ਜੋ ਦੇਖਦਾ ਸੀਗਾ ਕਿ ਮੇਰੇ ਬੱਸ ਦੀ ਗੱਲ ਨਹੀਂ ਤਾਂ ਰੈਫਰ ਜ਼ਰੂਰ ਕਰ ਦਿੰਦਾ ਸੀ, ਅੜਕਾਈ ਨਹੀਂ ਸੀ ਰੱਖਦਾ ਆਪਣੇ ਕੋਲ ਕਿਸੇ ਨੂੰ। ਤਾਂ ਏਦਾਂ ਹੀ ਇੱਕ ਵਾਰ ਅਸੀਂ ਉੱਥੇ ਡਾਕਟਰ ਕੋਲ ਬੈਠੇ ਦਵਾਈ ਲੈਣ ਗਏ, ਤਾਂ ਇੱਕ ਨਾ ਸਾਡੇ ਪਿੰਡ ਦੀ ਔਰਤ ਆ ਗਈ ਬੱਚੇ ਨੂੰ ਲੈ ਗਏ। ਤਾਂ ਉਹ ਬੱਚੇ ਨੂੰ ਬਹੁਤ ਹੀ ਜਾਣੀ ਕਿ ਬੁਰਾ ਹਾਲ ਸੀ ਉਹਦਾ। ਤਾਂ ਉਹ ਪਹਿਲੇ ਖਿਜਿਆ ਬੈਠਾ ਸੀਗਾ ਕਿ ਅਸੀਂ ਮਜ਼ਾਕ ਕਰੀ ਜਾ ਰਹੇ ਸੀ ਉਹਨੂੰ, ਤਾਂ ਅਸੀਂ ਦੋ ਤਿੰਨ ਜਾਣੇ ਉਹਨੂੰ ਮਜ਼ਾਕ ਕਰੀ ਜਾਂਦੇ, ਥੋੜਾ ਖਿਜਿਆ ਹੋਇਆ ਸੀ ਸਾਡੇ ਤੋਂ। ਤਾਂ ਜਦੋਂ ਔਰਤ ਆਈ ਤਾਂ ਉਹਨੇ ਦੇਖਿਆ ਬੱਚੇ ਨੂੰ, ਕਹਿੰਦਾ ਇੰਨੇ ਦਿਨਾਂ ਤੋਂ ਕਿੱਥੇ ਸੀ ਤੁਸੀਂ ਕਿ ਤੁਸੀਂ ਆਹ ਹਾਲਤ ਕਰਤੀ ਨਿਆਣੇ ਦੀ? ਤਾਂ ਉਹ ਕਹਿੰਦੀ ਤਾਂ ਸਿਆਣੇ ਤੋਂ ਦਵਾਈ ਦਿੰਦੇ ਦਵਾਉਂਦੇ ਸੀਗੇ, ਸਿਆਣੇ ਤੋਂ ਦਵਾ ਰਹੇ ਸੀ। ਕਹਿੰਦਾ ਅੱਛਾ, ਕਹਿੰਦਾ ਹੁਣ ਸਿਆਣਾ ਨੀ ਫੁੱਕਿਆ ਤਾਂ ਹੁਣ ਤੁਸੀਂ ਬੇਵਕੂਫ ਕੋਲ ਆ ਗਏ।
ਜੀ ਬਿਲਕੁਲ, ਤੇ ਗੱਲ ਤੁਹਾਡੀ ਉਦਾਂ ਸਹੀ ਆ ਕਿ ਜਿੱਦਾਂ ਉਹ ਇੱਕ ਕਹਾਵਤ ਵੀ ਹੈਗੀ ਆ ਨਾ ਵੀ ਨੀਮ ਹਕੀਮ ਤੇ ਖਤਰਾ ਜਾਨ, ਤੇ ਇਸ ਕਰਕੇ ਜਿਹੜਾ ਇਹ ਘੱਟੋ ਘੱਟ ਆਪਾਂ ਨੂੰ ਇਸ ਗੱਲ ਦੇ ਉੱਤੇ ਤਾਂ ਜ਼ਰੂਰ ਰੱਖਣਾ ਪੈਂਦਾ ਕਿ ਆਪਣੀ ਸਿਹਤ ਦੇ ਨਾਲ ਕੋਈ ਖਿਲਵਾੜ ਨਹੀਂ ਹੋਣਾ ਚਾਹੀਦਾ। ਇਸ ਕਰਕੇ ਵਧੀਆ ਡਾਕਟਰ ਤੋਂ ਜਿਹੜਾ ਸਲਾਹ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੀ, ਘੱਟੋ ਘੱਟ ਜਿੱਦਾਂ ਆਪਾਂ ਮਿਰਚਾਂ ਦੀ ਗੱਲ ਕੀਤੀ ਜਾਂ ਅਸੀਂ ਹਰ ਮਰੇਰੀ ਉੱਤੇ ਜੋ ਵੀ ਅਸੀਂ ਨੁਕਤੇ ਦੱਸਦੇ ਹਾਂ, ਘੱਟੋ ਘੱਟ ਜੇ ਇਹਨਾਂ ਦਾ ਫਾਇਦਾ ਨੀ ਕੋਈ ਹੋਊਗਾ ਤਾਂ ਇਹਨਾਂ ਦਾ ਨੁਕਸਾਨ ਵੀ ਕੋਈ ਨੀ ਹੋਣਾ, ਹਨਾ। ਹਰੀ ਮਿਰਚ ਸਾਨੂੰ ਨੁਕਸਾਨ ਕੋਈ ਨੀ ਕਰਨ ਲੱਗੀ, ਹਨਾ, ਜੇ ਤੁਸੀਂ ਆਪਣੇ ਖਾਣੇ ਦੇ ਵਿੱਚ ਇਹਦਾ ਪ੍ਰਯੋਗ ਕਰਦੇ ਆ। ਜਾਂ ਪਹਿਲਾਂ ਵੀ ਬਹੁਤ ਸਾਰੀਆਂ ਚੀਜ਼ਾਂ ਅਜੇ ਪਾਲ ਹੋਣੀ ਵੀ ਆਪਾਂ ਨੁਕਤੇ ਭੇਜਦੇ ਆ, ਤੇ ਉਹ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਉਹ ਸਾਈਡ ਇਫੈਕਟ ਉਹਨਾਂ ਦਾ ਕੋਈ ਹੈਗੀ, ਉਹ ਤਾਂ ਆਪਣੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੇ ਬਜ਼ੁਰਗ ਆ ਵਰਤੋਂ ਕਰਦੇ ਰਹੇ ਆ। ਇਸ ਕਰਕੇ ਉਹਨਾਂ ਦੀ ਸਿਹਤ ਜੇ ਚੰਗੀ ਸੀ, ਆਪਣੇ ਕੋਲ ਉਦਾਹਰਣਾਂ ਹੈਗੀਆਂ, ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਵੀ ਉਹਨਾਂ ਦੀ ਸਿਹਤ ਜਿਹੜੀ ਆ ਇਸ ਕਰਕੇ ਇਹਨਾਂ ਚੀਜ਼ਾਂ ਦੇ ਕਰਕੇ, ਉਹਨਾਂ ਦੀ ਖਾਣਾ ਇੱਦਾਂ ਦਾ ਹੁੰਦਾ ਸੀ, ਉਹਨਾਂ ਦੀ ਲਾਈਫ ਸਿੰਪਲ ਹੁੰਦੀ ਸੀ, ਤੇ ਇਸੇ ਕਰਕੇ ਹੁਣ ਇੱਕ ਮੈਂ ਐਤਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਰਿਹਾ ਸੀ ਕਿ ਸਟ੍ਰੈਸ ਜਿਹੜੀ ਆ ਬਹੁਤ ਜ਼ਿਆਦਾ ਵੱਧ ਰਹੀ ਆ, ਪੰਜਾਂ ਦੇ ਵਿੱਚੋਂ ਤਿੰਨ ਬੰਦਿਆਂ ਨੂੰ, ਖਾਸ ਤੌਰ ਤੇ ਝਾਰਖੰਡ ਦੇ ਗੱਲ ਹੋਈ ਸੀ, ਮੈਨੂੰ ਲੱਗਦਾ ਪੰਜਾਬ ਦੀ ਵੀ ਇਹੀ ਗੱਲ ਹੈਗੀ ਆ, ਇਹ ਸਟ੍ਰੈਸ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਗੁਰਸੇਵ ਸਿੰਘ ਜੀ। ਤੇ ਉੱਤੋਂ ਦੀ ਇਹ ਤੁਸੀਂ ਗੱਲ ਲਾਓ ਕਿ ਸਟ੍ਰੈਸ ਨੂੰ ਅਸੀਂ ਇੰਡੀਆ ਦੇ ਵਿੱਚ ਬਿਮਾਰੀ ਨਹੀਂ ਮੰਨਦੇ, ਜਦਕਿ ਇਹ ਤਾਂ ਬਹੁਤ ਮੈਨੂੰ ਲੱਗਦਾ ਜੜ ਆ ਇਹ ਬਿਮਾਰੀਆਂ ਦੀ, ਸਟ੍ਰੈਸ ਜਿਹੜੀ ਆ। ਇਸ ਕਰਕੇ ਸਾਨੂੰ ਜਿਹੜੇ ਇਹ ਸਿੱਖਣਾ ਪੈਣਾ, ਜਿੱਦਾਂ ਜੈਪਾਲ ਜੀ ਹੁਣਾਂ ਨੇ ਕਿਹਾ ਕਿ ਸਟ੍ਰੈਸ ਨੂੰ ਘਟਾਉਣ ਦੇ ਲਈ ਸਾਨੂੰ ਇਹੋ ਜਿਹਾ ਜਿਹੜੇ ਮੈਸੇਜ ਆ ਇਹ ਜ਼ਰੂਰ ਸ਼ੇਅਰ ਕਰਨੇ ਚਾਹੀਦੇ ਆ, ਪੜ੍ਹਨੇ ਚਾਹੀਦੇ ਆ। ਹੋਰ ਇਹਨਾਂ ਦੇ ਨਾਲ ਕਈ ਵਾਰੀ ਹੋ ਸਕਦਾ ਦੋਸਤਾਂ ਨੂੰ ਲੱਗਦਾ ਹੋਵੇ ਵੀ ਇਹ ਕੀ ਆ ਮੈਸੇਜ, ਅਸਲ ਦੇ ਵਿੱਚ ਇਹ ਸਟ੍ਰੈਸ ਘਟਾਉਣ ਦੇ ਵਿੱਚ ਬਹੁਤ ਸਹਾਈ ਹੋ ਜਾਂਦੇ ਆ। ਕਈ ਵਾਰੀ ਸਾਡਾ ਦਿਮਾਗ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਹੁੰਦਾ, ਉਦੋਂ ਇੱਦਾਂ ਦਾ ਮੈਸੇਜ ਜਿਹੜਾ ਪਾ ਦਿੰਦਾ, ਜਿੱਦਾਂ ਅਜੇਪਾਲ ਜੀ ਉਹਨਾਂ ਨੇ ਕਿਹਾ ਵੀ ਤੁਹਾਡਾ ਹੈ ਕੀ ਆ, ਕਾਹਦੀ ਸਟ੍ਰੈਸ ਆ, ਹਨਾ। ਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਤੁਹਾਡੇ ਇਲਾਜ ਦੇ ਵਿੱਚ ਸਹਾਈ ਜਿਹੜੀਆਂ ਹੋ ਜਾਂਦੀਆਂ।
ਜੀ ਬਿਲਕੁਲ, ਤੇ ਇੱਥੇ ਮੈਨੂੰ ਗੱਲ ਯਾਦ ਆ ਗਈ, ਜਿਹੜਾ ਆਪਾਂ ਰੀਡਿੰਗ ਗਰੁੱਪ ਵੱਲੋਂ ਜਦੋਂ ਆਪਾਂ ਗੈਟ ਟੂਗੈਦਰ ਕਰਦੇ ਸੀ ਤਾਂ ਰਿਤਿਕਾ ਅਹੀਰ ਵੱਲੋਂ ਜਿਹੜੀ ਉਹ ਪ੍ਰੈਜੈਂਟੇਸ਼ਨ ਸਟ੍ਰੈਸ ਦੇ ਉੱਤੇ, ਕਿਉਂਕਿ ਉਹ ਰੀਡਿੰਗਸ ਲੈਂਦੇ ਰਹਿੰਦੇ ਆ, ਤੇ ਉਹ ਵੀ ਬਹੁਤ ਖੂਬਸੂਰਤ ਸੀ। ਮੈਂ ਕਹਿੰਦਾ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਵੀ ਜੁਆਇਨ ਕਰਾਈਏ ਕਿਸੇ ਦਿਨ ਆਪਾਂ, ਤਾਂ ਜੋ ਕਿ ਆਪਣੇ ਸਰੋਤਿਆਂ ਤੱਕ ਵੀ ਉਹ ਪ੍ਰੈਜੈਂਟੇਸ਼ਨ ਦੇ ਸਕਣ। ਤੇ ਬਹੁਤ ਸੋਹਣੇ ਤਰੀਕੇ ਨਾਲ ਦੱਸਿਆ ਸੀਗਾ ਕਿ ਅਸੀਂ ਕਿੱਦਾਂ ਕੰਟਰੋਲ ਕਰ ਸਕਦੇ ਹਾਂ ਸਟ੍ਰੈਸ ਨੂੰ, ਤੇ ਕਿੱਦਾਂ ਇਸ ਤੋਂ ਬਾਹਰ ਆ ਸਕਦੇ ਹਾਂ ਆਪਣੇ ਆਪ, ਤੇ ਜੇਕਰ ਤੁਸੀਂ ਪਹਿਲੇ ਪੜਾਵਾਂ ਦੇ ਵਿੱਚ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ। ਸੋ ਅਸੀਂ ਭਾਈ ਉਹ ਟੋਪਿਕ ਦੇ ਬਾਰੇ ਵੀ ਗੱਲਬਾਤ ਕਰਨੀ ਆ, ਤਾਂ ਉਸ ਦੇ ਨਾਲ ਸਾਨੂੰ ਚਾਹਲ ਸਾਹਿਬ ਦਾ ਪਹਿਲਾਂ ਮੈਸੇਜ ਆ ਚੁੱਕਾ ਆ, ਤੇ ਉਹ ਸਾਂਝਾ ਕਰ ਲਈਏ ਜੀ। ਤਾਂ ਜਿਹਨੇ ਵੀ ਅੰਗਰੇਜ਼ੀ ਬਾਰੇ ਗੱਲਬਾਤ ਕੀਤੀ ਆ, ਉਹ ਮੈਸੇਜ ਦੇ ਵਿੱਚ ਇੱਕ ਭੇਜਿਆ ਤਾਂ ਕਹਿੰਦੇ ਹੂ ਸੈਡ ਦੈਟ ਇੰਗਲਿਸ਼ ਇਜ਼ ਈਜ਼ੀ, ਤਾਂ ਕਹਿੰਦੇ ਫਿਲ ਦਿਸ ਬਲੈਂਕ ਵਿਦ ਯੈਸ ਔਰ ਨੋ, ਯੈਸ ਔਰ ਨੋ ਭਰਨਾ ਆ। ਸੋ ਮੈਂ ਕਿਹਾ ਤੁਹਾਨੂੰ ਕਾਹਨੂੰ ਕਹਿਣਾ, ਮੈਂ ਹੀ ਭਰ ਲੈਂਦਾ, ਕੋਈ ਗੱਲ ਨੀ। ਸੋ ਪਹਿਲਾ ਕੁਸ਼ਚਨ ਆ ਬਲੈਂਕ ਆ, ਕਹਿੰਦੇ ਆਈ ਡੋਂਟ ਹੈਵ ਅ ਬ੍ਰੇਨ, ਤੇ ਬਲੈਂਕ ਦੇ ਵਿੱਚ ਯੈਸ ਜਾਂ ਨੋ ਭਰਨਾ ਆ। ਤਾਂ ਦੂਜੇ ਦੇ ਵਿੱਚ ਵੀ ਇੱਦਾਂ ਹੀ ਆ ਜੀ, ਬਲੈਂਕ ਦਿੱਤੀ ਹੋਈ ਹੈ ਤਾਂ ਕਹਿੰਦੇ ਆਈ ਡੋਂਟ ਹੈਵ ਸੈਂਸ, ਤਾਂ ਉੱਥੇ ਵੀ ਯੈਸ ਜਾਂ ਨੋ ਭਰ ਲਓ। ਤੇ ਤੀਜੇ ਦੇ ਵਿੱਚ ਵੀ ਬਲੈਂਕ ਦਿੱਤੀ ਹੋਈ ਹੈ, ਕਹਿੰਦੇ ਆਈ ਐਮ ਸਟੂਪਿਡ, ਤੇ ਉਹਦੇ ਵਿੱਚ ਵੀ ਤੁਸੀਂ ਜਾਂ ਯੈਸ ਜਾਂ ਨੋ ਭਰ ਕੇ ਆਪਣਾ ਸੈਂਟੈਂਸ ਪੂਰਾ ਕਰ ਸਕਦੇ ਹੋ।
ਇਹੀ ਗੁਰਸੇਵ ਸਿੰਘ ਜੀ, ਪੰਜਾਬੀ ਵਿੱਚ ਵੀ ਇੱਦਾਂ ਹੀ ਬਿਲਕੁਲ ਪੁੱਛ ਲਿਓ ਹਾਂ ਜਾਂ ਨਾ ਦੇ ਵਿੱਚ ਜਵਾਬ, ਇਹ ਵੀ ਇਹਦਾ ਮਤਲਬ ਇਹੀ ਨਿਕਲਣਾ ਆ। ਤੇ ਭਾਸ਼ਾਵਾਂ ਜਿਹੜੀਆਂ ਉਹ ਮੈਨੂੰ ਲੱਗਦਾ ਇੱਕੋ ਜਿਹੇ ਤਰੀਕੇ ਦੇ ਨਾਲ ਇਹ ਚੱਲਦੀਆਂ। ਤੇ ਗੁਰਸ਼ਰਨ ਕੰਦੋਲਾ ਸਾਹਿਬ ਵੀ ਆਪਣੇ ਨਾਲ ਜੁੜਿਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਟੀਮ ਨੂੰ ਤੇ ਲਿਸਨਰਸ ਨੂੰ, ਤੇ ਨਾਲ ਕਿਹਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਉਹ ਕਹਿੰਦੇ ਵੀ ਬੀ ਪੋਜ਼ਿਟਿਵ ਐਂਡ ਹੈਪੀ, ਬੀ ਇਨ ਪ੍ਰੈਜੈਂਟ ਇੰਜੋਏ ਪ੍ਰੈਜੈਂਟ, ਤੇ ਉਹ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਤੇ ਕੀਪ ਇਟ ਅਪ। ਬਹੁਤ ਬਹੁਤ ਧੰਨਵਾਦ ਗੁਰਸ਼ਰਨ ਕੰਦੋਲਾ ਸਾਹਿਬ, ਤੇ ਜਿਹੜੇ ਕਿ ਅਕਾਊਂਟੈਂਟ ਸਮਾਰਟ ਦੇ ਡਾਇਰੈਕਟਰ ਹੈਗੇ ਆ, ਉਹ ਆਪਣੇ ਨਾਲ ਜੁੜੇ ਆ। ਤੇ ਗੱਲ ਇਹ ਵੀ ਹੈਗੀ ਗੁਰਸੇਵ ਸਿੰਘ ਜੀ ਵੀ ਅਸੀਂ ਵਰਤਮਾਨ ਵਿੱਚ ਜੀਂਦੇ ਨੀ, ਅਸੀਂ ਆਪਣੇ ਜਾਂ ਪਿਛੋਕੜ ਵਿੱਚ, ਆਪਾਂ ਪਾਸਟ ਵਿੱਚ ਜੀਂਦੇ ਹਾਂ ਜਾਂ ਆਪਣੇ ਫਿਊਚਰ ਵੱਲ ਜੀਂਦੇ ਹਾਂ, ਆਪਾਂ ਆਪਣੀਆਂ ਪਿਛਲੇ ਜਿਹੜੇ ਜੋ ਬੀਤ ਚੁੱਕਾ ਆ ਅਸੀਂ ਉਹਨਾਂ ਵੱਲ ਜ਼ਿਆਦਾ ਰਹਿੰਦੇ ਹਾਂ ਜਾਂ ਆਪਣੇ ਫਿਊਚਰ ਵੱਲ ਜਿਹੜਾ ਜ਼ਿਆਦਾ ਧਿਆਨ ਰੱਖਦੇ ਹਾਂ। ਜਿਹੜਾ ਮੂਵਮੈਂਟ ਚੱਲ ਰਿਹਾ ਆ ਉਹਨੂੰ ਜਿਹੜਾ ਕਈ ਵਾਰੀ ਅਸੀਂ ਇੰਜੋਏ ਕਰਨ ਤੋਂ ਖੁੰਝ ਜਾਂਦੇ ਹਾਂ
ਜੀ, ਤੇ ਉਹ ਕਾਰਨ ਤੁਹਾਨੂੰ ਦੱਸਦੇ ਜੀ। ਜੇਕਰ ਹਾਸਾ ਮਜ਼ਾਕ ਚੱਲਦਾ ਆ, ਜੇਕਰ ਅਸੀਂ ਇੱਕ ਪੱਤਰ ਤੱਕ ਹਾਸਾ ਮਜ਼ਾਕ ਇੱਕ ਦੂਜੇ ਨਾਲ ਕਰੀਏ, ਤਾਂ ਜਦੋਂ ਸਾਡੀ ਈਗੋ ਹਰਟ ਹੋਣ ਲੱਗ ਪੈਂਦੀ ਆ ਅਸੀਂ ਇੰਜੋਏ ਕਰਨਾ ਬੰਦ ਕਰ ਦਿੰਦੇ ਆ। ਸ਼ਾਇਦ ਉਹੀ ਗੱਲ ਆ ਕਿ ਦੇਣ ਵਾਲੇ ਤਾਂ ਸਭ ਕੁਝ ਦੂਜੇ ਹੀ ਆ ਤੇ ਅਸੀਂ ਕਿਹੜੇ ਹੰਕਾਰ ਨੂੰ ਲਈ ਬੈਠੇ ਆ ਨਾ, ਤੇ ਜਦੋਂ ਸਾਡੇ ਤੇ ਹੰਕਾਰ ਹਾਵੀ ਹੋਣ ਲੱਗ ਪੈਂਦਾ ਆ ਤੇ ਅਸੀਂ ਇੰਜੋਏ ਕਰਨਾ ਭੁੱਲ ਜਾਂਦੇ ਆ, ਤੇ ਕੋਈ ਵੀ ਚੀਜ਼ ਸਾਡੇ ਤੋਂ ਇੰਜੋਏ ਨਹੀਂ ਕੀਤੀ ਜਾ ਸਕਦੀ ਜੇਕਰ ਹੰਕਾਰ ਭਾਰੂਗਾ ਸਾਡੇ ਤੇ। ਤੇ ਨਿਮਰਤਾ ਨਾਲ ਰਹੀਏ, ਹਾਸੇ ਚਿੱਠੇ ਨਾਲ ਜ਼ਿੰਦਗੀ ਬਤੀਤ ਕਰੀਏ ਤਾਂ ਬਹੁਤ ਸੋਹਣੀ ਜ਼ਿੰਦਗੀ ਬਤੀਤ ਹੋ ਸਕਦੀ ਆ
ਜੀ। ਬਿਲਕੁਲ, ਤੇ ਖੈਰ ਗੁਰਸੇਵ ਸਿੰਘ ਜੀ, ਹੁਣ ਬ੍ਰੇਕ ਦਾ ਵੀ ਟਾਈਮ ਹੋ ਗਿਆ, ਬ੍ਰਿਸਬਨ ਦੇ ਵਿੱਚ 8:01 ਹੋ ਗਿਆ ਟਾਈਮ, ਸਿਡਨੀ ਮੈਲਬੋਰਨ ਦੇ ਵਿੱਚ 9:01 ਦਾ ਟਾਈਮ ਜਿਹੜਾ ਆ ਚੱਲ ਰਿਹਾ, ਤੇ ਆਪਾਂ ਇੱਕ ਬ੍ਰੇਕ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਦੋਸਤਾਂ ਮਿੱਤਰਾਂ ਦੇ ਨਾਲ।
ਫਿਕਰਾਂ ਤੋਂ ਜਾਨ ਛੜਾ ਲੋ, ਦੇ ਕੇ ਮਿੱਠੀਆਂ ਮਿਰਚਾਂ, ਵਿਗੜੇ ਹੋਏ ਕੰਮ ਕਰਾ ਲੋ, ਦੇ ਕੇ ਮਿੱਠੀਆਂ ਮਿਰਚਾਂ।
ਭਾਈ ਸਾਹਿਬ, ਤੁਸੀਂ ਕਦੇ ਗਰਮ ਕੁਲਫੀ ਕਦੇ ਮਿੱਠੀਆਂ ਮਿਰਚਾਂ ਵੇਚ ਵੇਚ ਕੇ ਕਿਉਂ ਦੇਸ਼ ਨੂੰ ਖਾਣ ਤੇ ਲੱਗੇ ਹੋ?
ਨਹੀਂ ਨਹੀਂ ਭਾਈ ਸਾਹਿਬ, ਤੁਹਾਡਾ ਭੁਲੇਖ ਹੈ, ਅਸੀਂ ਨਹੀਂ ਖਾਂਦੇ।
ਤੇ ਫਿਰ ਹੋਰ ਕੌਣ ਖਾਂਦਾ ਹੈ?
ਕੁਝ ਖਾ ਲਿਆ ਦੇਸ਼ ਨੂੰ ਫੀਮਾਨ, ਕੁਝ ਹਾਰਨ ਵਾਲੀਆਂ ਟੀਮਾਂ, ਇੱਥੇ ਦੰਗੇ ਫਸਾਦ ਲੜਾਈਆਂ ਨੇ, ਨਾ ਕਾਲਜਾਂ ਵਿੱਚ ਪੜਾਈਆਂ ਨੇ।
ਫੇਰ ਬੱਚੇ ਪਾਸ ਕਿਵੇਂ ਹੋਣਗੇ?
ਕਾਕੇ ਨੂੰ ਪੇਪਰਾਂ ਚ ਨਕਲ ਮਰਾ ਲੋ, ਦੇ ਕੇ ਮਿੱਠੀਆਂ ਮਿਰਚਾਂ, ਵਿਗੜੇ ਹੋਏ ਕੰਮ ਕਰਾ ਲੋ, ਦੇ ਕੇ ਮਿੱਠੀਆਂ ਮਿਰਚਾਂ।
ਮੇਰੀ ਸਮਝ ਨਹੀਂ ਆਈ ਵੀ ਆਖਰ ਮਿੱਠੀਆਂ ਮਿਰਚਾਂ ਚੀਜ਼ ਕੀ ਹੈ?
ਰਿਸ਼ਵਤ ਦਾ ਦੂਜਾ ਨਾਂ ਮਿਰਚਾਂ, ਠੇਕੇਦਾਰਾਂ ਦੀ ਸੱਜੀ ਬਾਹ ਮਿਰਚਾਂ ਜੇ ਉੱਚੇ ਅਹੁਦੇ ਤੇ ਰਹਿਣਾ ਸੜਕਾਂ ਦਾ ਠੇਕਾ ਲੈਣਾ ਹੈ
ਫੇਰ ਕੀ ਕਰੀਏ
ਠੇਕਾ ਆਪਣੇ ਨਾ ਤੜਵਾ ਲੋ ਦੇ ਕੇ ਮਿੱਠੀਆਂ ਮਿਰਚਾਂ ਵਿਗੜੇ ਹੋਏ ਕੰਮ ਕਰਾ ਲੋ ਦੇ ਕੇ ਮਿੱਠੀਆਂ ਮਿਰਚਾਂ
ਤੁਹਾਡੇ ਹੋਰ ਕੀ ਕੰਮ ਕਰਾਉਂਦੀਆਂ ਨੇ
ਇਹ ਥਾਣੇ ਚੋਂ ਛੜਵਾ ਦਿੰਦੀਆਂ ਜੱਜਾਂ ਤੋਂ ਵਰੀ ਕਰਾ ਦਿੰਦੀਆਂ ਵੱਡੇ ਸਾਹਿਬ ਤੋਂ ਕੰਮ ਕਰਾਉਣ ਲਈ ਨਾਕੇ ਤੋਂ ਮਾਲ ਲੰਘਾਉਣ ਲਈ
ਨਾਕੇ ਤੇ ਕਿਵੇਂ ਕੰਮ ਆਉਂਦੀਆਂ ਇਹ
ਓਲੇ ਹੋ ਕੇ ਹੱਥ ਮਿਲਾ ਲੋ ਦੇ ਕੇ ਮਿੱਠੀਆਂ ਮਿਰਚਾਂ ਵਿਗੜੇ ਹੋਏ ਕੰਮ ਕਰਾ ਲੋ ਦੇ ਕੇ ਮਿੱਠੀਆਂ ਮਿਰਚਾਂ
ਮਿੱਠੀਆਂ ਮਿਰਚਾਂ ਘਰੇਲੂ ਜ਼ਿੰਦਗੀ ਚ ਵੀ ਕਿਤੇ ਕੰਮ ਆਉਂਦੀਆਂ
ਹਾਂ ਹਾਂ ਬਿਲਕੁਲ ਘਰ ਵਾਲੀ ਜੇ ਕਰਦੀ ਤੰਗ ਕਦੇ ਤੂੰ ਪੈਸੇ ਦਾ ਹਿਸਾਬ ਨਾ ਮੰਗ ਕਦੇ ਫਾਇਦੇ ਮੰਦ ਮਾਣ ਕੁਮਾਣ ਲਈ ਛੜਿਆਂ ਦਾ ਘਰ ਵਸਾਣ ਲਈ
ਛੜਿਆਂ ਦੇ ਕੀ ਕੰਮ ਆਉਂਦੀਆਂ
ਹੁਣ ਤੁਸੀਂ ਵੀ ਵਿਆਹ ਕਰਵਾ ਲੋ ਦੇ ਕੇ ਮਿੱਠੀਆਂ ਮਿਰਚਾਂ ਵਿਗੜੇ ਹੋਏ ਕੰਮ ਕਰਾ ਲੋ ਦੇ ਕੇ ਮਿੱਠੀਆਂ ਮਿਰਚਾਂ ਫਿਕਰਾਂ ਤੋਂ ਜਾਨ ਛਡਾ ਲੋ ਦੇ ਕੇ ਮਿੱਠੀਆਂ ਮਿਰਚਾਂ ਵਿਗੜੇ ਹੋਏ ਕੰਮ ਕਰਾ ਲੋ ਦੇ ਕੇ ਮਿੱਠੀਆਂ
ਭਾਵੇਂ ਆਇਤਾਂ ਪੜ ਲਵੇ ਭਾਵੇਂ ਗੁਰੂ ਨਾਨਕ ਦੀ ਬਾਣੀ
ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਵਾਈਟ ਹਿਲ ਪ੍ਰੋਡਕਸ਼ਨ ਲੈ ਕੇ ਆਏ ਨੇ ਇੱਕ ਕਹਾਣੀ ਮਨੁੱਖਤਾ ਦੀ ਸਰਦਾਰ ਸਟਾਰਿੰਗ ਤਰਸੇਮ ਜੱਸਰ ਕਰਮਜੀਤ ਅਨਮੋਲ ਸਰਦਾਰ ਸੂਰੀ
ਇੱਕ ਗੱਲ ਦਾ ਤੇ ਮੈਨੂੰ ਯਕੀਨ ਹੈ ਕਿ ਸਰਦਾਰ ਬੰਦੇ ਹੋ ਪਾਕਿਸਤਾਨ ਦੀ ਧਰਤੀ ਤੇ ਕਿਸੇ ਨੇ ਕੰਮ ਲਈ ਆਏ ਹੋ
3 ਨਵੰਬਰ ਤੋਂ ਸਰਦਾਰ ਮੁਹੰਮਦ ਵਿਜ਼ਿਟ ਵਾਈਟ ਹਿਲ ਪ੍ਰੋਡਕਸ਼ਨ .com
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0414-222-9631 ਜਾਂ ਵਿਜ਼ਿਟ ਕਰੋ www.healthdrops.com.au
ਸਹਾਰਾ ਟ੍ਰੈਵਲਸ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ ਫਲਾਈਟਸ ਹੋਟਲ ਬੁਕਿੰਗ ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-30-300-771 ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au ਸਹਾਰਾ ਟ੍ਰੈਵਲ
10 ਤੋਂ 5 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 03-87-59-0629.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮ ਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ, ਥੌਮਸਟਨ।
ਤੇ ਚਲੋ ਫੇਰ, ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟਸ। ਨਾਨਕ ਬੇਕਰੀ, ਡੈਂਡੀਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856। ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ, www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਗੰਜਾ ਗੰਜਾ ਕੌਣ?
ਹਾਂ ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ, ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਬਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਜੀ, ਗਰਗ ਕਲੀਨਿਕ ਬਠਿੰਡਾ, ਡਾਕਟਰ ਦਵਾਕਰ ਗਰਗ, ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ, ਆਪੋਜ਼ਿਟ ਸਟ੍ਰੀਟ ਨੰਬਰ 8, ਸਿੰਗਲਾ ਨਿਊਰੋ ਹਾਸਪਿਟਲ, ਬਠਿੰਡਾ।
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਕਰਨ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਐਲਬਮ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾ, ਤੇ ਤੁਸੀਂ ਵੀਰਵਾਰ ਵਾਲੇ ਦਿਨ ਮੇਰੇ ਨਾਲ ਯਾਨੀ ਦਲਜੀਤ ਸਿੰਘ ਤੇ ਗੁਰਸੇਵ ਸਿੰਘ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਆ, ਤੇ ਮੈਂ ਮੈਸੇਜ ਜਿਹੜੇ ਦੇਖ ਰਿਹਾ ਸੀ ਤੇ ਆਪਣੇ ਨਾਲ ਸੁਰਿੰਦਰ ਜੀ ਵੀ ਜੁੜੇ ਆ। ਸੁਰਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਅੱਜ ਉਹਨਾਂ ਨੇ ਪਹਿਲੀ ਵਾਰ ਆਪਣੇ ਨਾਲ ਜੁਆਇਨਿੰਗ ਕੀਤੀ ਆ, ਤੇ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਸਾਡੇ ਨਾਲ ਜਿਹੜੀ ਸਾਂਝ ਆ ਬਣਾਈ ਆ। ਤੇ ਖੈਰ ਆਪਾਂ ਗੱਲ ਜਿਹੜੀ ਆ ਕਰਦੇ ਸੀਗੇ ਕਿ ਖਬਰਾਂ ਦੇ ਉੱਤੇ ਵਿਚਾਰ ਜਿਹੜੀ ਆ ਮਾਰਨੀ ਆ, ਤੇ ਉਦੋਂ ਪਹਿਲਾਂ ਧਨੀ ਸਾਹਿਬ ਦਾ ਜਵਾਬ ਜਿਹੜਾ ਜ਼ਰੂਰ ਮਿਲ ਗਿਆ ਹੋਣਾ। ਹਰੀਆਂ ਮਿਰਚਾਂ ਸੁਣਾਈਆਂ ਤੁਹਾਨੂੰ ਕਿ ਹਰੀਆਂ ਮਿਰਚਾਂ ਬਹੁਤ ਕੰਮ ਆਉਂਦੀਆਂ ਆ, ਤੇ ਥੋੜੀ ਜਿਹੀ ਇੰਜੋਏ ਵੀ ਤੁਸੀਂ ਜ਼ਰੂਰ ਕੀਤਾ ਹੋਣਾ ਆ, ਕਿ ਸ਼ਾਇਦ ਇਸ ਗੱਲ ਦਾ ਵੀ ਕ੍ਰੈਡਿਟ ਉਹਨਾਂ ਨੂੰ ਜਾਂਦਾ ਭਗਵੰਤ ਮਾਨ ਹੋਣਾ ਨੂੰ, ਕਿ ਹਰੀਆਂ ਮਿਰਚਾਂ ਦਾ ਇੱਕ ਉਹਨਾਂ ਨੇ ਰਿਸ਼ਵਤ ਦੇ ਨਾਲ ਜਿਹੜਾ ਇੱਕ ਕੰਪੈਰੀਜ਼ਨ ਕੀਤਾ ਆ ਬਹੁਤ ਹੀ ਵਧੀਆ ਸੀ ਤੇ ਹਾਸੇ ਮਜ਼ਾਕ ਦੇ ਵਿੱਚ ਜਿਹੜੀਆਂ ਉਹ ਕੌੜੀਆਂ ਸਚਾਈਆਂ ਜਿਹੜੀਆਂ ਆ ਉਹ ਆਪਣੇ ਨਾਲ ਬਿਆਨ ਕੀਤੀਆਂ ਉਹਨਾਂ ਨੇ ਤੇ ਧਨੀ ਸਾਹਿਬ ਚਲੋ ਖੈਰ ਤੁਹਾਡਾ ਵੀ ਧੰਨਵਾਦ ਆ ਬਹੁਤ ਬਹੁਤ ਕਿ ਤੁਹਾਡੇ ਜ਼ਰੀਏ ਅਸੀਂ ਉਹੀ ਪੁਰਾਣੀ ਜਿਹੜੀ ਇੱਕ ਗੱਲਬਾਤ ਸੀ ਉਹ ਅਸੀਂ ਸੁਣੀ ਆ ਤੇ ਅੱਗੇ ਆਪਣੇ ਨਾਲ ਬੱਬੂ ਜਲੰਧਰੀ ਜੀ ਜੁੜੇ ਆ ਤੇ ਉਹਨਾਂ ਨੇ ਅਸਲ ਵਿੱਚ ਉਹਨਾਂ ਦੇ ਫੋਨ ਤੋਂ ਚੰਨਾ ਸਾਹਿਬ ਦਾ ਮੈਸੇਜ ਜਿਹੜਾ ਆਪਣੇ ਨਾਲ ਆ ਗਿਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਕਹਿੰਦੇ ਵੀ ਅਸਲ ਵਿੱਚ ਚੰਨਾ ਸਾਹਿਬ ਵੱਲੋਂ ਆ ਵੀ ਉਹ ਕੋਬਰਮ ਦੇ ਵਿੱਚ ਹੈਗੇ ਆ ਬੱਬੂ ਦੇ ਨਾਲ ਤੇ ਨਾਲ ਟੀਮ ਆ ਸਾਰੀ ਉਹਨਾਂ ਦੀ ਅਸਲ ਦੇ ਵਿੱਚ ਚੰਨਾ ਸਾਹਿਬ ਆਪਣਾ ਮੋਬਾਈਲ ਫੋਨ ਘਰ ਭੁੱਲ ਗਿਆ ਸੀ ਤੇ ਉਹਨਾਂ ਨੇ ਥੈਂਕਸ ਕੀਤਾ ਕੰਪਲੀਮੈਂਟਸ ਜਿਹੜੇ ਅਸੀਂ ਦਿੱਤੇ ਅਸਲ ਦੇ ਵਿੱਚ ਸੱਚਾਈ ਦੱਸੀ ਆ ਅਸੀਂ ਭਾਜੀ ਤੇ ਉਹਨਾਂ ਨੇ ਹਰਭਜਨ ਮਾਨ ਉਹਨਾਂ ਦਾ ਗਾਣਾ ਸੁਣ ਦੀ ਫਰਮਾਇਸ਼ ਕੀਤੀ ਆ ਤੇਰੀ ਮੇਰੀ ਜੋੜੀ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਸਾਡੇ ਨਾਲ ਜਿਹੜੀ ਸਾਂਝ ਆ ਬਣਾਈ ਆ ਚੰਨਾ ਸਾਹਿਬ ਤੇ ਅੱਗੇ ਆਪਣੇ ਨਾਲ ਸਿਮਰਨਜੀਤ ਸਿੰਮੀ ਜੀ ਵੀ ਜੁੜੇ ਆ ਤੇ ਸਿਮਰਨਜੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਇੱਕ ਕਵਿਤਾ ਸਾਂਝੀ ਕੀਤੀ ਆ ਤੇ ਬਾਬਾ ਨਾਨਕ ਜਿਹੜਾ ਸਿਰਲੇਖ ਹੈਗਾ ਤੇ ਉਹ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰ ਲਈਏ ਉਹ ਲਿਖਦੇ ਆ ਵੀ ਕੱਲ ਰਾਤੀ ਬਾਬਾ ਨਾਨਕ ਮੇਰੇ ਸੁਪਨੇ ਵਿੱਚ ਆਇਆ ਕਹਿੰਦੇ ਕਾਕਾ ਮੇਰੀ ਸੋਚਦਾ ਆ ਕੀ ਹਾਲ ਬਣਾਇਆ ਮੈਂ ਕਿਹਾ ਬਾਬਾ ਜੀ ਅਸੀਂ ਆਪਣਾ ਫਰਜ਼ ਨਿਭਾਈ ਜਾਂਦੇ ਹਾਂ ਤੁਹਾਡੀ ਖੁਸ਼ੀ ਲਈ ਰੋਜ਼ ਹੀ ਫੋਟੋ ਅੱਗੇ ਮੱਥੇ ਘਸਾਈ ਜਾਂਦੇ ਹਾਂ ਦਾਤਾਂ ਲੈਣ ਲਈ ਤੁਹਾਡੇ ਤੋਂ ਤੁਹਾਡੇ ਅੱਗੇ ਧੂਫਾਂ ਧੁਖਾਈ ਜਾਂਦੇ ਹਾਂ ਥੋੜੇ ਥੋੜੇ ਸਮੇਂ ਬਾਅਦ ਅਖੰਡ ਪਾਠ ਵੀ ਤਾਂ ਕਰਾਈ ਜਾਂਦੇ ਹਾਂ ਤੁਹਾਡੇ ਦੁਆਰੇ ਉੱਤੇ ਵੀ ਅਸੀਂ ਕਰੋੜਾਂ ਰੁਪਏ ਲਗਾਏ ਜਾਂਦੇ ਹਾਂ ਸੁਖਣਾ ਸੁੱਖ ਤੇਰੀ ਬਾਣੀ ਅੱਗੇ ਰੇਸ਼ਮੀ ਰੁਮਾਲੇ ਰੋਜ਼ ਚੜਾਈ ਜਾਂਦੇ ਹਾਂ ਸੁਬਾ ਸ਼ਾਮ ਅੱਧਾ ਅੱਧਾ ਘੰਟਾ ਪਾਠ ਦਾ ਫਰਜ਼ ਵੀ ਨਿਭਾਈ ਜਾਂਦੇ ਹਾਂ ਤੁਹਾਡੇ ਜਨਮ ਦਿਨ ਉੱਤੇ ਦੀਵੇ ਵਾਲ ਪਟਾਕੇ ਖੂਬ ਚਲਾਈ ਜਾਂਦੇ ਹਾਂ ਪਹਿਰਾਵੇ ਭੇਸ ਵਿੱਚ ਕੱਚ ਨਾ ਰਹੇ ਪੂਰਾ ਦਿੱਖ ਉੱਤੇ ਜ਼ੋਰ ਲਗਾਈ ਜਾਂਦੇ ਹਾਂ ਤੁਸੀਂ ਪਤਾ ਨੀ ਕਿਉਂ ਖੁਸ਼ ਨੀ ਅਸੀਂ ਤਾਂ ਹਰ ਰਸਮ ਨਿਭਾਈ ਜਾਂਦੇ ਹਾਂ ਬਾਬਾ ਬੋਲਿਆ ਮੈਂ ਕਦ ਆਖਿਆ ਸੀ ਮੇਰੇ ਵਿਚਾਰਾਂ ਨੂੰ ਰੱਟੇ ਲਾਓ ਮੈਂ ਦੱਸੋ ਕਿੱਥੇ ਲਿਖਿਆ ਏ ਪਹਾੜੇ ਉੱਤੇ ਮੇਰੇ ਵਿਚਾਰ ਪੜਾਓ ਮੈਂ ਕਦ ਆਖਿਆ ਸੀ ਮੇਰੀ ਫੋਟੋ ਨੂੰ ਧੂਫਾਂ ਲਾਓ ਮੈਂ ਕਿੱਥੇ ਲਿਖਿਆ ਏ ਮੇਰੇ ਦਿਨ ਉੱਤੇ ਪਟਾਕੇ ਚਲਾਓ ਮੇਰੀ ਸਮਝ ਕਿੱਥੇ ਹੈ ਕਿ ਗੁਰਦੁਆਰਿਆਂ ਉੱਤੇ ਧੰਨ ਬਹਾਓ ਮੈਂ ਤਾਂ ਸਿਰਫ ਇਹ ਚਾਹਿਆ ਸੀ ਮੇਰੇ ਵਿਚਾਰਾਂ ਨੂੰ ਅਪਣਾਓ ਬਾਬੇ ਨਾਨਕ ਦੀਆਂ ਗੱਲਾਂ ਸੁਣ ਕੇ ਮੇਰਾ ਚਿਹਰਾ ਹੋ ਗਿਆ ਬੱਗਾ ਸੀ ਮੇਰਾ ਰੋਮ ਰੋਮ ਕੰਬਣ ਲੱਗਾ ਸੀ ਬਾਬੇ ਨਾਨਕ ਨੇ ਮੇਰੀਆਂ ਅੱਖਾਂ ਵੱਲ ਤੱਕਿਆ ਤੇ ਕਹਿੰਦੇ ਤੁਸੀਂ ਮੈਨੂੰ ਮੰਨੇ ਜਾਂਦੇ ਹੋ ਦੱਸੋ ਕਿਹੜਾ ਇੱਕ ਮੇਰਾ ਮੰਨਿਆ ਜੇ ਮੇਰੀ ਸੋਚ ਵਿਚਾਰਧਾਰਾ ਤੋਂ ਤੁਸੀਂ ਸਭ ਖਿਸਕਾਉਂਦੇ ਕੰਨੀ ਹੋ ਇੱਕ ਤੁਹਾਨੂੰ ਪਹਿਲਾਂ ਵੇਲਾ ਸੀ ਗੁਰਦੁਆਰੇ ਭਾਵੇਂ ਕੱਚੇ ਸੀ ਸਿੱਖਿਆ ਮੇਰੀ ਤਾਂ ਅਮਲ ਚ ਸੀ ਤੇ ਸਿੱਖ ਮੇਰੇ ਸਭ ਪੱਕੇ ਸੀ ਸੰਗ ਮਰਮਰ ਸੋਨੇ ਲਾ ਲਾ ਕੇ ਭਾਵੇਂ ਮੰਦਰ ਪਾ ਲੈ ਪੱਕੇ ਨੇ ਦਿਖਾਵੇ ਅਡੰਬਰ ਅਮਲੋ ਖਾਲੀ ਮੇਰੇ ਸਿੱਖ ਸਿੱਖਿਆ ਤੋਂ ਕੱਚੇ ਨੇ ਮੈਂ ਬੁੱਤ ਪੂਜਾ ਤੋਂ ਰੋਕਿਆ ਸੀ ਤੁਸੀਂ ਮੇਰੀ ਫੋਟੋ ਪੂਜੀ ਜਾਂਦੇ ਆ ਮੈਂ ਰੋਕਿਆ ਅੰਧ ਵਿਸ਼ਵਾਸਾਂ ਤੋਂ ਤੁਸੀਂ ਧਾਗਿਆਂ ਤੋਂ ਹੀ ਡਰੀ ਜਾਂਦੇ ਆ ਮੈਂ ਜਾਤ ਗੋਤ ਛਡਾਈ ਸੀ ਤੁਸੀਂ ਨਾਵਾਂ ਨਾਲ ਸਜਾਈ ਜਾਂਦੇ ਆ ਲਾਲੋ ਲਈ ਮੈਂ ਲੜਿਆ ਸੀ ਤੁਸੀਂ ਭਾਗੋ ਨੂੰ ਜਫੀਆਂ ਪਾਈ ਜਾਂਦੇ ਆ ਰਾਜੇ ਸ਼ੀ ਮੁਕੱਦਮ ਕੁੱਤੇ ਤੁਸੀਂ ਤਖਤਾਂ ਉੱਤੇ ਬਿਠਾਈ ਜਾਂਦੇ ਆ ਮੈਂ ਸੱਜਣ ਠੱਗ ਭਜਾਏ ਸੀ ਤੁਸੀਂ ਹਾਰ ਤੇ ਵੋਟਾਂ ਪਾਈ ਜਾਂਦੇ ਆ ਛੋੜੇ ਅੰਨ ਕਰੇ ਪਖੰਡ ਸਮਝਾਇਆ ਸੀ ਤੁਸੀਂ ਖੁਦ ਹੀ ਵਰਤ ਰਖਾਈ ਜਾਂਦੇ ਪਹਿਰਾਵਾ ਭੇਸੀ ਸਿੱਖੀ ਨਹੀਂ ਤੁਸੀਂ ਕਿਹਨੂੰ ਬੁੱਧੀ ਬੁੱਧੂ ਬਣਾਈ ਜਾਂਦੇ ਸਿੱਖਿਆ ਮੇਰੀ ਕੋਈ ਮੰਨੀ ਨਾ ਪਰ ਮੇਰੇ ਸਿੱਖ ਕਹਾਈ ਜਾਂਦੇ ਆ ਮੇਰੇ ਲਈ ਤਾਂ ਦੋਸਤੋ ਇਹ ਝੰਝੋੜਨ ਵਾਲਾ ਖੁਆਬ ਸੀ ਸੁਪਨਾ ਸੀ ਜਾਂ ਸ਼ਾਇਦ ਮੇਰੀ ਜ਼ਮੀਰ ਦੀ ਹੀ ਆਵਾਜ਼ ਸੀ ਗੁਰਸੇਵਕ ਜੀ ਸੁਣੀ ਕਵਿਤਾ
ਜੀ ਜੀ ਕਵਿਤਾ ਸੁਣੀ ਜੀ ਬਹੁਤ ਸੋਹਣੀ ਲਿਖੀ ਆ ਕਵਿਤਾ ਤਾਂ ਹੁਣ ਰਾਈਟਰ ਪਤਾ ਨੀ ਕੌਣ ਆ ਸਿਮਰਨ ਬਹੁਤ ਸੋਹਣੀ ਕਵਿਤਾ ਆ ਜੀ ਬਹੁਤ ਸੋਹਣੀਆਂ ਕੰਮ ਦੀਆਂ ਗੱਲਾਂ ਵਿੱਚ ਤੇ ਜਿਹੜੀ ਆਪਾਂ ਗੱਲ ਕੀਤੀ ਸੀ ਪਰ ਮੈਂ ਥੋੜਾ ਜਿਹਾ ਗੱਲ ਜ਼ਰੂਰ ਕਰਨੀ ਚਾਹੁੰਗਾ ਕਵਿਤਾ ਦੇ ਉੱਤੇ ਸੋ ਜਦੋਂ ਰਲ ਗੰਢ ਦੀ ਗੱਲ ਨੀ ਕਰਦੇ ਆਪਾਂ ਤੇ ਜਿਹੜੀ ਆਪਾਂ ਆਰਐਸਐਸ ਦੀ ਵੀ ਗੱਲ ਕਰਦੇ ਸੀ ਤੇ ਉਹ ਹੁਣ ਮੈਂ ਕਹਿੰਦਾ ਬਹੁਤ ਸੋਹਣੀ ਰੈਫਰੈਂਸ ਮਿਲੀ ਆ ਕਿ ਉਹ ਵੀ ਏਦਾਂ ਹੀ ਕਰਦੇ ਆ ਵਿੱਚ ਵਿੱਚ ਤੇ ਕਵਿਤਾ ਦੇ ਵਿੱਚ ਦੇਖੋ ਬਹੁਤ ਸੋਹਣੀ ਗੱਲਾਂ ਕੀਤੀਆਂ ਸੀਗੀਆਂ ਜਿਹੜੀ ਅਸੀਂ ਜਾਤ ਪਾਤ ਦੀ ਗੱਲ ਕਰ ਲੈਂਦੇ ਆ ਅੰਧ ਵਿਸ਼ਵਾਸ ਦੀ ਗੱਲ ਕਰ ਲੈਂਦੇ ਆ ਹਨਾ ਡੇਰਿਆਂ ਤੇ ਮੱਥੇ ਟੇਕਣੇ ਜਾਂ ਕਿਸੇ ਵੀ ਚੀਜ਼ ਨੂੰ ਮੱਥੇ ਟੇਕੀ ਜਾਣੇ ਪੱਥਰਾਂ ਨੂੰ ਜਾਂ ਦਰਖਤਾਂ ਨੂੰ ਮੱਥੇ ਟੇਕੀ ਜਾਣੇ ਤੇ ਪਰ ਉਹ ਜਦੋਂ ਨਾ ਥੋੜੀ ਜਿਹੀ ਸੱਟ ਵਿੱਚ ਲੈ ਲੈਣੀ ਹੁੰਦੀ ਆ ਜਿੱਦਾਂ ਗੁਰਦੁਆਰਿਆਂ ਦੀ ਗੱਲ ਕੀਤੀ ਆ ਸਵੇਰੇ ਸ਼ਾਮ ਪਾਠ ਦੀ ਗੱਲ ਕੀਤੀ ਆ ਤੇ ਭੇਸ ਦੀ ਗੱਲ ਕੀਤੀ ਆ ਹਨਾ ਆਹ ਤਿੰਨ ਚੀਜ਼ਾਂ ਮੈਂ ਪੂਰੀ ਗੌਰ ਨਾਲ ਸੁਣ ਰਿਹਾ ਸੀ ਕਵਿਤਾ ਨਾਲ ਨਾਲ ਪੜ੍ਹ ਰਿਹਾ ਸੀਗਾ ਕਵਿਤਾ ਨੂੰ ਤੇ ਆਹ ਤਿੰਨ ਚੀਜ਼ਾਂ ਵਿੱਚ ਕੀਤੀਆਂ ਜਿਹੜੇ ਵੀ ਰਾਈਟਰ ਨੇ ਲਿਖੀ ਆ ਜਾਂ ਤਾਂ ਅਣਜਾਣੇ ਚ ਲਿਖੀ ਜਾਂਦੀ ਆ ਕਿਉਂਕਿ ਹੁਣ ਸਲੋ ਫਲੋ ਦੇ ਵਿੱਚ ਲਾਈਨ ਪੂਰੀ ਕਰਨ ਦੇ ਚੱਕਰ ਦੇ ਵਿੱਚ ਗੱਲਾਂ ਪਾ ਦਿੱਤੀਆਂ ਜਾਂਦੀਆਂ ਤੇ ਕਈ ਵਾਰ ਐਨ ਪੂਰੀ ਗੌਰ ਨਾਲ ਸੰਭਾਲ ਕੇ ਪਾਈਆਂ ਜਾਂਦੀਆਂ ਥੋੜੀ 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 ਕਰਕੇ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ ਜਿੱਦਾਂ ਹੁਣ ਸਵੇਰੇ ਸ਼ਾਮ ਪਾਠ ਦੀ ਬਹੁਤ ਗੱਲ ਕਰਦੇ ਆਪਣੇ ਬੁੱਧੀਜੀਵੀ ਜਿਹੜੇ ਹੁਣ ਦੇ ਬੁੱਧੀਜੀਵੀ ਆ ਤੇ ਕਿਉਂ ਸਵੇਰੇ ਸ਼ਾਮ ਪਾਠ ਕੀਤਾ ਜਾਂਦਾ ਨਿਤਨੇਮ ਤੇ ਬਹੁਤ ਕਿੰਤੂ ਪ੍ਰੰਤੂ ਹੁੰਦਾ ਤੇ ਮੈਂ ਹੁਣ ਧਾਰਮਿਕ ਨੀ ਜਿਹੜੀ ਮਿਲਟਰੀ ਦੀ ਗੱਲ ਕਰ ਲੈਂਦੇ ਜੀ ਮਿਲਟਰੀ ਦੇ ਵਿੱਚ ਅਸੀਂ ਅਨੁਸ਼ਾਸਨ ਦੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ, ਤੇ ਉੱਥੇ ਗੱਲ ਵੀ ਕੀਤੀ ਸੀਗੀ ਕਿ ਅਸੀਂ ਜਦੋਂ ਸਕੂਲ ਦੀ ਉਹ ਗੱਲ ਕੀਤੀ ਸੀ ਜਦੋਂ ਪਰੇਡ ਕਰਦੇ ਹੁੰਦੇ ਸੀ, ਸਾਨੂੰ ਰਿਹਰਸਲ ਕਰਾਈ ਜਾਂਦੀ ਸੀਗੀ ਪਰੇਡ ਤੇ ਜਾਣ ਤੋਂ ਪਹਿਲਾਂ। ਤੇ ਤੁਹਾਨੂੰ ਪਤਾ ਹੋਊਗਾ ਜੀ ਮਿਲਟਰੀ ਦੇ ਵਿੱਚ ਉਹਨਾਂ ਨੂੰ ਹਰ ਰੋਜ਼ ਸਵੇਰੇ ਸ਼ਾਮ ਪਰੇਡ ਕਰਨੀ ਪੈਂਦੀ ਆ ਜੀ, ਉਹ ਰੋਜ਼ ਜੰਗ ਤੇ ਨਹੀਂ ਜਾਂਦੇ ਤੇ ਉਹ ਪਰੇਡ ਕਰਦੇ, ਉਹਨਾਂ ਦਾ ਨਿਤਨੇਮ ਆ ਪਰੇਡ ਕਰਨਾ ਤੇ ਚੱਲਣ ਦੀ, ਉਹਨਾਂ ਨੂੰ ਬਲ ਆ ਜਾਂਦਾ ਹੈ ਤੇ ਕਦਮ ਕਦਮ ਉਹਨਾਂ ਦਾ ਫਿਰ ਜਿੱਥੇ ਮਿਲਦੇ ਆ ਤੁਸੀਂ ਫੌਜੀ ਦੇਖੇ ਹੋਣਗੇ ਉਹ ਜਿਹੜੀ ਗੱਲ ਪਹਿਲਾਂ ਕਿ ਤੁਸੀਂ ਲੱਤਾਂ ਨਹੀਂ ਅੜਕਦੀਆਂ ਉਹਨਾਂ ਦੀ ਇੱਕ ਦੂਜੇ ਦੇ ਵਿੱਚ, ਤੇ ਜਿਹੜੀ ਆ ਨਿਤਨੇਮ ਦੀ ਗੱਲ ਹੁੰਦੀ ਆ ਤੇ ਜਿਹੜੀ ਸਵੇਰੇ ਸ਼ਾਮ ਕਰਦੇ ਆ ਉਹਦਾ ਕਾਰਨ ਇਹੀ ਹੁੰਦਾ ਆ ਕਿ ਤੁਸੀਂ ਦ੍ਰਿੜ ਹੋ ਜਾਂਦੇ ਹੋ ਜੇ ਸਵੇਰੇ ਸ਼ਾਮ ਪੜ੍ਹਦੇ ਹੋ। ਤੇ ਸਕੂਲ ਦੇ ਵਿੱਚ ਲੈ ਲਓ ਜੀ ਭਾਜੀ, ਤੁਹਾਨੂੰ ਤੁਸੀਂ ਆਪ ਟੀਚਰ ਰਹੇ ਹੋ, ਤੁਸੀਂ ਬੱਚਿਆਂ ਨੂੰ ਕਹਿਣਾ ਕੋਈ ਚੁੱਚੀ ਬੋਲੋ, ਕਈ ਵਾਰ ਬੋਲੋ, ਹੋਇਆ ਹੋਣਾ ਜੀ ਏਦਾਂ ਦਾ ਮੌਕਾ ਬਣਿਆ ਹੋਣਾ ਸਬੱਬ?
ਹਾਂ ਜਿਹੜੇ ਖਾਸ ਤੌਰ ਤੇ ਪ੍ਰਾਇਮਰੀ ਸਕੂਲ ਆਪਾਂ ਸਟਾਰਟਿੰਗ ਹੀ, ਹਾਂਜੀ ਸਟਾਰਟਿੰਗ ਹੀ ਪ੍ਰਾਇਮਰੀ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਉੱਚੀ ਉੱਚੀ ਬੋਲਣ ਤੋਂ ਸਟਾਰਟ ਕਰਦੇ ਆਪਾਂ, ਕਿਉਂਕਿ ਉਹ ਇਸੇ ਤਰੀਕੇ ਨਾਲ ਜਿਹੜੀ ਸਟਾਰਟਿੰਗ ਆ ਉਹ ਉੱਚੀ ਉੱਚੀ ਬੋਲਣ ਤੋਂ ਸਟਾਰਟ ਹੁੰਦੀ ਆ।
ਹਾਂਜੀ ਕਿਸੇ ਨੂੰ ਦੁਹਰਾਉਣਾ ਪੈਂਦਾ ਆਪਾਂ ਨੂੰ ਪੜ੍ਹਨ ਦੇ ਲਈ, ਦੁਹਰਾਓ ਦੁਹਰਾਓ ਹਨਾ। ਤੇ ਇੱਥੇ ਇੱਕ ਪ੍ਰਚਾਰਕ ਦਾ ਹੁਣ ਮੈਂ ਨਾਂ ਨੀ ਚੇਤਾ ਰਹਿੰਦਾ, ਉਹ ਕਹਿੰਦੇ ਵੀ ਅਸੀਂ ਖਾਣਾ ਸਾਹ ਲੈਣਾ ਤੇ ਹੋਰ ਕਰਮ ਰੋਜ਼ ਦੁਹਰਾਉਂਦੇ ਆ, ਪਰ ਜਿਹੜਾ ਨਿਤਨੇਮ ਆ ਉਹ ਤੇ ਜ਼ਰੂਰ ਕਿੰਤੂ ਪਰੰਤੂ ਕਰਦੇ ਆ ਦੁਹਰਾਉਣ ਤੇ, ਕਿਉਂ ਨੀ ਦੁਹਰਾਉਣਾ। ਪਰ ਹਾਂ ਆਹ ਗੱਲ ਸਹੀ ਆ ਕਿ ਸਾਨੂੰ ਜਿਹੜੇ ਦੁਹਰਾਉਂਦੇ ਆ ਸਵੇਰੇ ਸ਼ਾਮ, ਸਵੇਰੇ ਸ਼ਾਮ ਚ ਨਿਤਨੇਮ ਕਰਦੇ ਆ ਉਹਨੂੰ ਅਸਲ ਜ਼ਿੰਦਗੀ ਦੇ ਵਿੱਚ ਜੇਕਰ ਸਵੇਰੇ ਘੰਟਾ ਸ਼ਾਮੀ ਘੰਟਾ ਲਾਉਂਦੇ ਆ ਤੇ ਬਾਕੀ 22 ਘੰਟੇ ਉਹ ਅਪਣਾ ਕੇ ਜੋ ਦੁਨੀਆਂ ਦੇ ਵਿੱਚ ਵਿਚਰਦੇ ਆ ਸਮਾਜ ਦੇ ਵਿੱਚ ਵਿਚਰਦੇ ਆ ਉਹ ਸਾਡੇ ਸਾਡੇ ਜੀਵਨ ਚ ਅਪਣਾਇਆ ਹੋਣਾ ਚਾਹੀਦਾ, ਤਾਂ ਤਾਂ ਅਸੀਂ ਕਹਿ ਸਕਦੇ ਕਿ ਸਵੇਰੇ ਸ਼ਾਮ ਕਿੱਥਾ ਪਾਠ ਸਾਡਾ ਅਰਥ ਲੱਗਾ ਕੋਈ ਉਹ ਅਸੀਂ ਅਪਲਾਈ ਕੀਤਾ ਆਪਣੀ ਲਾਈਫ ਦੇ ਵਿੱਚ ਜੀ। ਬਾਕੀ ਕਵਿਤਾ ਬਹੁਤ ਸੋਹਣੀ ਹੈ ਜੀ, ਬਹੁਤ ਸੋਹਣੇ ਢੰਗ ਨਾਲ ਕਵਿਤਾ ਆ ਤੇ ਤੁਸੀਂ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੀ, ਬਹੁਤ ਸੋਹਣੀ ਕਵਿਤਾ
ਜੀ, ਥੈਂਕਸ ਜੀ। ਤੇ ਆਪਣੇ ਨਾਲ ਚਾਹਲ ਸਾਹਿਬ ਜੁੜੇ ਆ ਤੇ ਚਾਹਲ ਸਾਹਿਬ ਨੇ ਇੱਕ SBS ਦੀ ਨਿਊਜ਼ ਜਿਹੜੀ ਆਪਣੇ ਨਾਲ ਸਾਂਝੀ ਕੀਤੀ ਆ, ਵੈਸੇ ਕਾਫੀ ਇਹ ਕੁਛ ਦਿਨ ਪੁਰਾਣੀ ਆ, ਜਿਹਦੇ ਵਿੱਚ ਕੌਂਸਲਰ ਮਨਿੰਦਰ ਸਿੰਘ ਤੇ 5 ਹੋਰਨਾਂ ਨੂੰ ਅਦਾਲਤੀ ਹੁਕਮ ਆਇਆ ਸੀ ਕੁਛ ਰਕਮ ਜਿਹੜੀ ਮੋੜਨ ਦਾ, ਤੇ ਉਹਨਾਂ ਨੇ ਉਹ ਖਬਰ ਜਿਹੜੀ ਆ ਸਾਂਝੀ ਕੀਤੀ ਆ। ਬਹੁਤ ਬਹੁਤ ਥੈਂਕਸ ਸਾਡਾ ਚਾਹਲ ਸਾਹਿਬ ਕਿ ਤੁਸੀਂ ਸਾਂਝ ਬਣਾਈ ਆ। ਅਗਲੀ ਜਿਹੜੀ ਗੁਰਸੇਵ ਸਿੰਘ ਆਪਾਂ ਜਿਹੜੀ ਗੱਲ ਕਰਨੀ ਆ ਉਹ ਹੈਗੀ ਆ ਕਿ 71 ਹੈਗੇ ਸਕੂਲ ਸਿੱਖਿਆ ਦੇ ਕ੍ਰਿਸ਼ਨ ਕੁਮਾਰ, ਕ੍ਰਿਸ਼ਨ ਕੁਮਾਰ ਜਿਹੜੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ, ਮੈਨੂੰ ਲੱਗਦਾ ਵੀ ਖਾਸ ਤੌਰ ਤੇ ਜਿੱਦਾਂ ਆਪਾਂ ਹੈਗੇ ਆ ਆਪਾਂ ਤਾਂ ਨਵੇਂ ਸ਼ਹਿਰ ਦੇ ਨਾਲ ਜੁਆਇਨ ਕਰਦੇ ਆ ਜਾਂ ਆਪਾਂ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੇ ਘਰ ਦੀ ਗੱਲ ਆ, ਤੇ ਜਿਹੜਾ ਨਵੇਂ ਸ਼ਹਿਰ ਦੇ ਜਾਂ ਆਲੇ ਦੁਆਲੇ ਦਾ ਜਿਹੜਾ ਬੰਦਾ ਉਹ ਤਾਂ ਬਹੁਤ ਡੂੰਘਾਈ ਦੇ ਨਾਲ ਜਾਣਦਾ ਵੀ ਕ੍ਰਿਸ਼ਨ ਕੁਮਾਰ ਕਿੰਨੇ ਜ਼ਿਆਦਾ ਪੱਕੇ ਹੈਗੇ ਆ, ਤੇ ਉਹਨਾਂ ਦੀ ਖ਼ਬਰ ਆਪਾਂ ਬਾਕੀ ਵੀ ਗੱਲਾਂ ਕਰਾਂਗੇ, ਪਰ ਉਹਨਾਂ ਦੀ ਖ਼ਬਰ ਇੱਕ ਹੈਗੀ ਆ ਵੀ ਉਹ ਕਹਿੰਦੇ ਵੀ ਜਿਹੜੀਆਂ ਪ੍ਰੀ ਪ੍ਰਾਇਮਰੀ ਸ਼੍ਰੇਣੀਆਂ ਚ ਦਾਖਲੇ ਵਧਾਉਣ ਲਈ ਅਧਿਆਪਕ ਮਾਪੇ ਤੇ ਲੋਕ ਇਹ ਰਲ ਕੇ ਇੱਕ ਮੁਹਿੰਮ ਜਿਹੜੀ ਆ ਚਲਾਉਣ, ਤੇ ਉਹ ਕਹਿੰਦੇ ਵੀ ਪਹਿਲੀ ਸ਼੍ਰੇਣੀ ਦੇ ਵਿੱਚ ਦਾਖਲਾ ਲੈਣ ਵਾਲੇ ਜਿਹੜੇ ਬੱਚੇ ਆ ਉਹਨਾਂ ਨੂੰ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨਾ ਤੇ ਉਹਨਾਂ ਦੀ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਅਧਿਆਪਕਾਂ ਤੇ ਸਿੱਖਿਆ ਮਾਹਰਾਂ ਨੇ ਜਿਹੜੇ ਸੁਝਾਅ ਦਿੱਤੇ ਆ ਉਹਦੇ ਵਿੱਚ ਇਹ ਸਿੱਖਿਆ ਵਿਭਾਗ ਨੇ ਇੱਕ ਤਹੱਈਆ ਕੀਤਾ ਕਿ 3 ਤੋਂ 6 ਸਾਲ ਤੱਕ ਦੇ ਜਿਹੜੇ ਬੱਚੇ ਆ ਉਹਨਾਂ ਦੇ ਪ੍ਰੀ ਪ੍ਰਾਇਮਰੀ ਸ਼੍ਰੇਣੀਆਂ ਦੇ ਵਿੱਚ ਦਾਖਲੇ ਜਿਹੜੇ ਆ ਉਹ ਅੱਜ ਤੋਂ ਸ਼ੁਰੂ ਹੋ ਜਾਣੇ ਆ, ਤੇ ਕ੍ਰਿਸ਼ਨ ਕੁਮਾਰ ਹੋਣਾ ਨੇ ਇਹ ਜਲਦੀ ਕਹਿ ਦਿੱਤਾ ਵੀ ਪੱਤਰ ਜਿਹੜਾ ਆ ਜਾਰੀ ਹੋ ਜਾਣਾ ਆ, ਤੇ ਕਾਫੀ ਉਹਨਾਂ ਨੇ ਇਹਦੇ ਵਿੱਚ ਸੁਝਾਅ ਵੀ ਦਿੱਤੇ ਆ ਜਿਹਦੇ ਵਿੱਚ ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਇਹਨਾਂ ਦੇ ਸਾਂਝੇ ਜਿਹੜੇ ਯਤਨ ਹੋਣੇ ਆ ਜਿਹਦੇ ਨਾਲ ਇਹ ਨੇਪਰੇ ਚਾੜਿਆ ਜਾਣਾ। ਪਰ ਨਾਲ ਦੀ ਨਾਲ ਕੁਛ ਦਿਨ ਪਹਿਲਾਂ ਕਾਫੀ ਖਾਸ ਤੌਰ ਤੇ ਟੀਚਰਸ ਕਮਿਊਨਿਟੀ ਵੱਲੋਂ ਬੜਾ ਵਿਰੋਧ ਕੀਤਾ ਗਿਆ, ਜਿਹੜੇ 800 ਦੇ ਕਰੀਬ ਜਿਹੜੇ ਸਕੂਲ ਆ ਬੰਦ ਕਰਨੇ ਆ ਵੀ ਉਹਦੇ ਵਿੱਚ ਸਿੱਧਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਕ੍ਰਿਸ਼ਨ ਕੁਮਾਰ ਨੂੰ। ਪਰ ਮੈਨੂੰ ਲੱਗਦਾ ਆ ਵੀ ਉਹਨਾਂ ਦਾ ਜਿਹੜਾ ਤਖਈਆ ਜਾਂ ਉਹ ਜੋ ਸੋਚਦੇ ਆ ਉਹ ਤਾਂ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਹੈਗਾ ਵਧੀਆ ਕਿ ਅੱਗੇ ਜਿਹੜਾ ਕਿੱਦਾਂ ਸੁਧਾਰ ਕੀਤੇ ਜਾਣ। ਹੁਣ ਤੁਸੀਂ ਦੇਖੋ ਵੀ ਜਿਹੜੇ ਸਕੂਲ ਬੰਦ ਕਰਨੇ, ਖਾਸ ਤੌਰ ਤੇ ਮੈਂ ਆਪਣੇ ਸਕੂਲ ਦੀ ਇਗਜ਼ਾਮਪਲ ਦਿੰਦਾ ਪਿੰਡ ਦੀ, ਉਹਦੇ ਵਿੱਚ ਗੁਰਸੇਵਕ ਸਿੰਘ ਜੀ 10 ਜਾਂ 11 ਬੱਚੇ ਆ, ਤੇ ਉਹਦੇ ਵਿੱਚ 2 ਜਿਹੜੇ ਆ ਸਰਕਾਰੀ ਟੀਚਰ ਹੈਗੇ ਆ ਤੇ ਉਹਨਾਂ ਦੀ ਇੱਕ ਦੀ ਤਨਖਾਹ ਜਾਣੀ 40,000 ਤੋਂ ਉੱਤੇ ਹੈਗੀ ਆ, ਤੇ ਇਹਦਾ ਮਤਲਬ ਆ ਵੀ 40 ਤੇ ਜੇ 2 ਨਾਲ ਆਪਾਂ ਗੁਣਾ ਕਰ ਲਈਏ 80,000 ਰੁਪਈਆ ਤਾਂ ਸਿੱਧਾ ਤਨਖਾਹ ਹੀ ਆਉਂਦੀ ਆ। ਫਿਰ ਉਹਦੇ ਵਿੱਚ ਬਿਜਲੀ ਦਾ ਵੀ ਹੋਣਾ, ਪਾਣੀ ਦਾ ਵੀ ਹੋਣਾ ਜਾਂ ਫੋਨ ਦਾ ਵੀ ਹੋ ਸਕਦਾ ਆ, ਫਿਰ ਬੱਚਿਆਂ ਦੇ ਲਈ ਕਿੰਨਾ ਕੁਛ ਆਉਂਦਾ ਆ। ਹੁਣ 10 ਬੱਚਿਆਂ ਦੇ ਲਈ ਜੇ ਤੁਸੀਂ ਇੱਕ ਪਾਸੇ 200 ਦਾ ਖਰਚ ਕਰਦੇ ਆ, ਇੱਕ ਪਾਸੇ 10 ਦਾ ਖਰਚ ਕਰਦੇ ਆ, ਪਹਿਲਾਂ ਤਾਂ ਇਹ ਹੈ ਕਿ ਫਿਰ ਉਹਦਾ ਜਿਹੜਾ ਸਭ ਤੋਂ ਵੱਡੀ ਗੱਲ ਆ ਕਿ ਉੱਥੇ ਜਿਹੜਾ ਪ੍ਰਬੰਧ ਕਰਨਾ ਇੱਦਾਂ ਦੇ ਸਕੂਲਾਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ, ਸਕੂਲ ਬੰਦ ਸਰਕਾਰ ਕਰਨ ਦੀ ਇੱਕ ਮਜ਼ਬੂਰੀ ਬਣ ਜਾਂਦੀ ਆ। ਅਸਲ ਵਿੱਚ ਇਹ ਬੱਚਿਆਂ ਨੂੰ ਪਹਿਲਾਂ ਜਿੱਦਾਂ ਹੁਣ ਇਹਨਾਂ ਨੇ ਕਿਹਾ ਵੀ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਪਹਿਲਾਂ ਤਾਂ ਦਾਖਲਾ ਵਧਾਉਣਾ ਪੈਣਾ ਕਿ ਸਾਨੂੰ ਜਿਹੜੇ ਆ ਇਹ ਲੋਕ ਜਿਹੜੇ ਗੱਲਾਂ ਕਰਦੇ ਆ ਵੀ ਹਾਂ ਜੀ ਇਹ ਬੰਦ ਕਰਨ ਲੱਗੇ ਆ, ਅਸਲ ਦੇ ਵਿੱਚ ਉਹਨਾਂ ਨੂੰ ਪੁੱਛੋ ਕਿ ਤੁਹਾਡੇ ਬੱਚੇ ਕੀ ਸਕੂਲ ਦੇ ਵਿੱਚ ਪੜ੍ਹੇ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਮੋੜਨਾ ਪੈਣਾ ਉਹਨਾਂ ਸਕੂਲਾਂ ਦੇ ਵੱਲ ਬੱਚਿਆਂ ਨੂੰ, ਤਾਂ ਹੀ ਫਿਰ ਸਰਕਾਰਾਂ ਜਿਹੜੀਆਂ ਬਹੁਤ ਜ਼ਿਆਦਾ ਖਰਚ ਕਰਦੀਆਂ, ਕਿਉਂਕਿ ਮੇਰਾ ਸਿੱਧਾ ਰਾਬਤਾ ਰਿਹਾ ਸਕੂਲਾਂ ਦੇ ਨਾਲ। ਇਹ ਨਹੀਂ ਆਪਾਂ ਕਹਿ ਸਕਦੇ ਕਿ ਸਰਕਾਰਾਂ ਕੰਮ ਨਹੀਂ ਕਰਦੀਆਂ, ਪਰ ਕੰਮ ਕਰਦੀਆਂ ਆ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ ਆ ਮਾਪਿਆਂ ਦੀ ਵੀ ਹੈਗੀ ਆ, ਅਧਿਆਪਕਾਂ ਦੀ ਵੀ ਹੈਗੀ ਆ, ਤੇ ਲੋਕਾਂ ਦੀ ਵੀ ਹੈਗੀ ਆ। ਤੇ ਇਸ ਕਰਕੇ ਉਹ ਜਿਹੜੇ ਸਰਕਾਰਾਂ ਜੇ ਕਰ ਰਹੀਆਂ ਉਹਦੇ ਵਿੱਚ ਇਹ ਵੀ ਜਿਹੜਾ ਸਹਿਯੋਗ ਜ਼ਰੂਰੀ ਆ। ਅੱਜ ਇੱਕ ਬਣ ਚੁੱਕਾ ਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ, ਚਾਹੇ ਉਹ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਜਿਹੜੇ ਸਕੂਲ ਖੁੱਲੇ ਹੋਏ ਆ, ਉੱਥੇ ਜਿਹੜੇ ਆਪਾਂ ਪ੍ਰਬੰਧ ਜਿਹੜੇ ਆ ਉਹ ਦੇਖ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ, ਜਾਂ ਵੈਸੇ ਕਹਿ ਦਿੰਦੇ ਆ ਵੀ ਆਪਾਂ ਜੀ ਇੱਥੇ ਪੜ੍ਹਾਉਣਾ ਹੀ ਨਹੀਂ ਹੈਗਾ। ਪਰ ਬਹੁਤ ਸਾਰੇ ਆ, ਮੈਂ ਫੇਸਬੁੱਕ ਦੇ ਉੱਤੇ ਵੀ ਦੇਖਿਆ, ਚਚਰਾੜੀ ਸਾਡੇ ਕੋਲੇ ਪਿੰਡ ਹੈਗਾ ਉੱਥੇ ਦਾ, ਤੇ ਇੱਕ ਗਰਾਇਆਂ ਤੋਂ ਪਾਲੇ ਪਾਸੇ ਮੁੰਡਾ ਅਜਮੇਰ ਸਿੰਘ, ਉਹ ਬਹੁਤ ਵਧੀਆ ਕੰਮ ਕਰ ਰਿਹਾ। ਉਹਨਾਂ ਨੇ ਇੱਕ ਮਿਸਾਲਾਂ ਪੇਸ਼ ਕਰ ਦਿੱਤੀਆਂ, ਇੱਧਰ ਰੌਣੀ ਮਾਲਵੇ ਦੇ ਵਿੱਚ ਇੱਕ ਦੇਖ ਰਿਹਾ ਸੀ, ਰੇਨੂ ਬਾਲਾ ਗੁਰਾਇਆਂ ਦੇ ਵਿੱਚ ਉਹਨਾਂ ਨੇ ਸਕੂਲਾਂ ਦੀ ਜਿਹੜੀ ਜਿਹੜੇ ਅਧਿਆਪਕ ਸੀ ਇਹ ਕੁਛ ਕੁ ਜਿਹਨਾਂ ਨੂੰ ਅਵਾਰਡ ਵੀ ਮਿਲੇ ਆ, ਤੇ ਨਾਲ ਨਾਲ ਉੱਥੇ ਜਿਹੜੇ ਮਾਪਿਆਂ ਦਾ ਜਿਹੜਾ ਸਹਿਯੋਗ ਸੀ ਉਹਦੇ ਨਾਲ ਉਹ ਮੈਨੂੰ ਲੱਗਦਾ ਵੀ ਪ੍ਰਾਈਵੇਟ ਸਕੂਲ ਤਾਂ ਬਹੁਤ ਪਿੱਛੇ ਰਹਿ ਗਏ ਜਿੱਦਾਂ ਦੇ ਉਹਨਾਂ ਨੇ ਸਕੂਲ ਬਣਾ ਕੇ ਦੱਸੇ ਆ। ਤੇ ਇਸ ਕਰਕੇ ਅੱਜ ਦਾ ਜਿਹੜਾ ਇਹ ਕਿਹਾ ਆ ਸਕੱਤਰ ਸਕੂਲ ਸਿੱਖਿਆ ਵੱਲੋਂ ਆਇਆ ਵੀ ਆਪਾਂ ਇਹ ਕੋਸ਼ਿਸ਼ ਕਰੀਏ, ਆਪਾਂ NRI ਵੀ ਇਸ ਗੱਲ ਦੇ ਵਿੱਚ ਆਪਾਂ ਕਰ ਸਕਦੇ ਹਾਂ, ਬਹੁਤ ਸਾਰਾ ਸਹਿਯੋਗ ਕਰ ਸਕਦੇ ਹਾਂ ਪ੍ਰਾਇਮਰੀ ਸਕੂਲਾਂ ਵੱਲ, ਕਿਉਂਕਿ ਆਪਾਂ ਵੀ ਧਿਆਨ ਨਹੀਂ ਦਿੰਦੇ ਪ੍ਰਾਇਮਰੀ ਸਕੂਲਾਂ ਦੇ ਵੱਲ, ਕਿ ਉੱਥੋਂ ਜਿਹੜਾ ਸਟਾਰਟਿੰਗ ਜਿਹੜੀ ਆਪਾਂ ਜੇ ਕਰ ਲਈਏ ਤਾਂ ਸ਼ਾਇਦ ਇਹ ਵਧੀਆ ਤਰੀਕੇ ਦੇ ਨਾਲ ਚੱਲ ਸਕਦਾ। ਤੇ ਜਿਹੜਾ ਇਹ ਅੱਜ ਦਾ ਬਿਆਨ ਮੇਰਾ ਸਾਂਝਾ ਕਰਨ ਦਾ ਇਹੀ ਸੀ ਕਿ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਖਾਸ ਤੌਰ ਤੇ ਪ੍ਰਾਇਮਰੀ ਸਕੂਲਾਂ ਵੱਲ ਨੂੰ ਥੋੜਾ ਜਿਹਾ ਧਿਆਨ ਜਿਹੜਾ ਜ਼ਰੂਰ ਦਈਏ, ਮਾਪੇ ਵੀ, ਅਧਿਆਪਕ ਵੀ ਤੇ ਜਿਹੜੇ ਲੋਕ ਵੀ ਆ। ਕੀ ਕਹਿਣਾ ਚਾਹੋਗੇ
ਜੀ? ਸਹੀ ਹੈ ਜੀ ਜਿਹੜਾ ਤੁਸੀਂ ਕਰ ਲਿਆ ਸ਼ੇਅਰ।
ਸੋ ਜੀ
ਹੁਣ ਆਫੀਸ਼ੀਅਲ ਹੈ ਜੋ ਸਰਕਾਰ ਕਰ ਰਹੀ ਆ, ਜਾਂ ਜਿਹੜਾ ਹੁਣ ਮਾਪਿਆਂ ਦਾ ਧਿਆਨ ਦੇਣਾ ਹੈ। ਸੋ ਪਰ ਮੇਰਾ ਕੋਈ ਨਹੀਂ ਜੇ
ਜੀ। ਤੇ ਖੈਰ ਜਗਵੀਰ ਜੀ ਜੁੜੇ ਆਪਣੇ ਨਾਲ ਸੇਣੀ ਤੋਂ, ਤੇ ਉਹਨਾਂ ਨੇ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਆ, ਗੁਰਸੇਵ ਸਿੰਘ ਜੀ ਕਾਲ ਆ ਰਹੀ ਆ
ਜੀ।
ਤੇ
ਹਾਂਜੀ ਆਪਣੇ
ਜੀ ਆਪਾਂ ਉਹ ਦੇਖਦੇ ਹਾਂ ਥੋੜੀ ਜਿਹਾ ਸਿਸਟਮ ਦੇ ਵਿੱਚ ਥੋੜੀ ਜਿਹੀ ਹੋਣੀ ਆ, ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ, ਗਾਣਾ ਸੁਣ ਕੇ ਤੇ ਫੇਰ ਆਪਾਂ ਗੱਲ ਕਰਦੇ ਹਾਂ ਸਰੋਤੇ ਦੇ ਨਾਲ। ਤੇ ਦੋਸਤੋ ਆਪਾਂ ਮਿਲਦੇ ਹਾਂ ਇਸ ਗਾਣੇ ਤੋਂ ਬਾਅਦ।
ਰੱਬ ਨੇ ਤੋਟ ਦਿੱਤੀ ਨਾ ਤੰਗੀ, ਘਰ ਵਿੱਚ ਰੌਣਕ ਰੰਗ ਬਿਰੰਗੀ, ਰੱਬ ਨੇ ਤੋਟ ਦਿੱਤੀ ਨਾ ਤੰਗੀ, ਘਰ ਵਿੱਚ ਰੌਣਕ ਰੰਗ ਬਿਰੰਗੀ, ਉਪਰੋਂ ਤੇ ਜਿੰਨਾ ਵੀ ਤੰਗੀ ਲੱਖ ਲੱਖ ਸ਼ੁਕਰ ਮਨਾਉਂਦੇ ਨੇ, ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ, ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ, ਭੰਗੜਾ ਪਾਉਂਦੇ ਨੇ ਬਾਬੇ ਭੰਗੜਾ ਪਾਉਂਦੇ ਨੇ, ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ, ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ। ਖੁਰਾਕਾਂ ਨਾ ਜ਼ੋਰ ਜਵਾਨੀ ਦੇ, ਦਸ ਸਾਲਾਂ ਦੇ ਕਾਕੇ ਬਾਰੇ ਅੱਖ ਮਸਤਾਨੀ ਦੇ, ਉਹਨਾਂ ਔਰਿਆਂ ਖੁਰਾਕਾਂ ਨਾ ਜ਼ੋਰ ਜਵਾਨੀ ਦੇ, ਦਸ ਸਾਲਾਂ ਦੇ ਕਾਕੇ ਮਾਰੇ ਅੱਖ ਮਸਤਾਨੀ ਦੇ, ਕਿਸੇ ਮਾਰੇ ਫਿਰ ਨਸ਼ਿਆਂ ਦੇ ਟੀਕੇ ਲਾਉਂਦੇ ਨੇ, ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ, ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ। ਬੱਲੇ ਬਾਬਾ ਤੇਰੇ ਤੁਰਦਾ ਕੋਲ ਸ਼ੁਕੀਨਾ ਦੀ, ਬੱਲੇ ਬਾਬਾ ਤੇਰੇ ਤੁਰਦਾ
जवानी अजकल दौड़ मशीना दी होई गुलाम जवानी अजकल दौड़ मशीना दी चंगे मुंडे कुड़िया देश दा नाच मकाउंदे ने देखे देख जवाना जवाना बाबे भंगड़ा पौंदे ने देख देख जवाना बाबे भंगड़ा पौंदे ने बहुते लाज लटाया नूमत सुस्ती मार गई छेती लड़ पेंदे ने बाबा खुशकी मार गई लड़ पेंदे ने बाबा खुशकी मार गई तेल सरों का मुश्क मारता चेला लौंदे ने लेके देख जवाना बाबे भंगड़ा पौंदे ने बैके देख जवाना बाबे भंगड़ा पौंदे ने उमरा अगे दौर नी चलदा कोटिया मोटिया दा उतो बाबा तेज हो गया भावी टोटिया दा मोटिया का उतो बाबा तेज हो गया भावी डोटिया का अजकल सौदे खरे अमलिया कदों से आते ने लेके देख जवाना बाबे भंगड़ा पौंदे ने लेके देख जवाना बाबे भंगड़ा पौंदे ने भंगड़ा पौंदे ने बाबे भंगड़ा पौंदे ने देख जवाना बाप भंगड़ा पौंदे ने बैके देख जवाना बाप भंगड़ा पौंदे ने
जी। दोस्तों एक बार फिर तो स्वागत करते हैं तुहाडा प्रोग्राम दे विच ते समा हो गया है 8:30 दा ब्रिस्बेन दे विच ते 9:30 दा सिडनी ते मेलबर्न दे विच। सो गीत सुन रहे सी बाबे भंगड़ा पाउंदे ने ते अपने चाना साहब जी ने फरमाइश कीती सी गीत दी। सो गीत तो बाद आपां अपने ना एडिलेट तो जुड़े सीगे इंद्र शेखो जी ਤੇ ਉਹ ਹੁਣ ਕਾਲ ਕਰ ਸਕਦੇ ਆ ਤੇ ਥੋੜੀ ਟੈਕਨੀਕਲ ਪਹਿਲਾਂ ਖਰਾਬੀ ਆ ਰਹੀ ਸੀਗੀ ਪਰ ਹੁਣ ਅਸੀਂ ਕਾਲ ਰਿਸੀਵ ਕਰ ਸਕਦੇ ਹਾਂ ਤੁਹਾਡੀਆਂ। ਸੋ ਭਾਜੀ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਣੇ ਨਾਲ ਅਮਨ ਢਿੱਲੋ ਜੀ ਟੌਂਸਵਿਲੇ ਤੋਂ ਜੁਆਇਨ ਕੀਤੇ ਨੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ। ਸੋ ਪੋਇਮ ਦੀ ਫਰਮਾਇਸ਼ ਕਰ ਰਹੇ ਨੇ ਤੇ ਜ਼ਰੂਰ ਅਸੀਂ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰ ਦਿੰਦੇ ਹਾਂ ਪੋਇਮ ਵੀ ਤੁਸੀਂ ਉੱਥੋਂ ਪੜ੍ਹ ਸਕਦੇ ਹੋ ਅਰਮਨ ਰੇਡੀਓ ਤੇ ਲਾਈਵ ਬਲੌਗ ਦੇ ਉੱਤੇ। ਇਸ ਤੋਂ ਹੀ ਆਪਣੇ ਨਾਲ ਜਗਵੀਰ ਜੀ ਸਿਡਨੀ ਤੋਂ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹ ਵੀ ਕਹਿ ਰਹੇ ਆ ਕਿ ਹਾਂਜੀ ਉਹ ਵਿਚਾਰ ਨਾਲ ਸਹਿਮਤੀ ਪ੍ਰਗਟਾ ਰਹੇ ਆ। ਸੋ ਨਾਲ ਦੇ ਨਾਲ ਉਹਨੇ ਵੀ ਆਪਣੇ ਕੁਛ ਵਿਚਾਰ ਭੇਜੇ ਆ ਤੇ ਉਹ ਮੈਂ ਸਾਂਝੇ ਕਰਦਾ ਜੀ। ਤੇ ਉਹ ਕਹਿੰਦੇ ਵੀ ਜਿਹੜੇ ਲੋਕ ਸੋਚਦੇ ਨੇ ਕਿ ਰੋਜ਼ ਜਾਂ ਬਾਰ ਬਾਰ ਪਾਠ ਕਰਨ ਦਾ ਜਾਂ ਗੁਰਦੁਆਰਾ ਸਾਹਿਬ ਜਾਣ ਦਾ ਕੀ ਫਾਇਦਾ ਹੈ ਤਾਂ ਉਹ ਲੋਕ ਨੂੰ ਕੁਦਰਤ ਤੋਂ ਕੁਝ ਸਿੱਖਣ ਦੀ ਲੋੜ ਹੈ ਤੇ ਪਹਿਲਾਂ ਪੁਆਇੰਟ ਦੇ ਰਹੇ ਨੇ ਕਹਿੰਦੇ ਪੱਥਰ ਪਾਣੀ ਵਿੱਚ ਪਿਆ ਰਹੇ ਤਾਂ ਦੋ ਚੀਜ਼ਾਂ ਤੋਂ ਬਚ ਜਾਂਦਾ ਹੈ ਇੱਕ ਮਿੱਟੀ ਤੋਂ ਤੇ ਦੂਸਰਾ ਠੋਕਰ ਵੱਜਣ ਤੋਂ। ਇਸੇ ਤਰ੍ਹਾਂ ਬੰਦਾ ਜਿੰਨਾ ਚਿਰ ਪਾਠ ਕਰਦਾ ਹੈ ਜਾਂ ਗੁਰਦੁਆਰਾ ਸਾਹਿਬ ਬੈਠਦਾ ਹੈ ਭਾਵ ਭਾਵੇਂ ਉਹ ਉਸਦਾ ਮਨ ਟਿਕਦਾ ਹੋਵੇ ਜਾਂ ਨਹੀਂ ਉਹ ਇਸ ਤਰ੍ਹਾਂ ਗੰਦੀ ਸੋਚ ਤੋਂ ਬਚਿਆ ਰਹਿੰਦਾ ਹੈ ਅਤੇ ਰੱਬ ਦੇ ਕਰੀਬ ਰਹਿੰਦਾ ਹੈ। ਇਸ ਲਈ ਰੋਜ਼ਾਨਾ ਪਾਠ ਕਰੋ ਅਤੇ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਇਆ ਕਰੋ। ਸੋ ਬਹੁਤ ਬਹੁਤ ਧੰਨਵਾਦ ਜਗੀਰ ਜੀ। ਸੋ ਉਹਨੇ ਹੋਰ ਵੀ ਭੇਜਿਆ ਮੈਸੇਜ ਥੋੜਾ ਲੰਬਾ ਆ ਤੇ ਪ੍ਰੋਗਰਾਮ ਦਾ ਸਮਾਂ ਘੱਟ ਹੋਣ ਕਰਕੇ ਤੇ ਅਸੀਂ ਇੱਕ ਅੱਗੇ ਅੱਗੇ ਸਾਂਝਾ ਕਰਦੇ ਜਾਵਾਂਗੇ। ਸੋ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੁਆਇਨ ਕਰਨ ਦੇ ਲਈ। ਤੇ ਆਪਣੇ ਨਾਲ ਪਰਮਜੀਤ ਸਿੰਘ ਜੀ ਧਾਲੀਵਾਲ ਬ੍ਰਿਸਬੇਨ ਤੋਂ ਜੁਆਇਨ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਭਾਜੀ ਤੇ ਕਹਿੰਦੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ। ਤੇ ਉਹਨੇ ਫਰਮਾਇਸ਼ ਕੀਤੀ ਹੈ ਕਹਿੰਦੇ ਜੇ ਹੋ ਸਕੇ ਤਾਂ ਕੋਈ ਢਾਡੀ ਵਾਰ ਸੁਣਾ ਦਿਓ ਤੇ ਜ਼ਰੂਰ ਜੀ ਅਸੀਂ ਸਰਜੀ ਭਾਈ ਨੂੰ ਰਿਕੁਐਸਟ ਕਰ ਦਿੰਦੇ ਹਾਂ ਜੇ ਕੋਈ ਪੋਸੀਬਲ ਹੈ ਤਾਂ ਢਾਡੀ ਵਾਰ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਹਾਂ ਇੱਕ ਤੇ ਆਪਣੇ ਨਾਲ ਜੀ ਜਗਤਾਰ ਗਿੱਲ ਟੁੱਟੀ ਗਏ ਵਾਲੇ ਉਹ ਵੀ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜ ਰਹੇ ਨੇ ਤੇ ਪਹਿਲਾਂ ਉਹਨੇ ਬਹੁਤ ਸੋਹਣਾ ਵਿਚਾਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਚਾਰ ਭੇਜਿਆ ਸੀ ਤੇ ਉਹ ਕਹਿ ਰਹੇ ਨੇ ਕਹਿੰਦੇ ਸੁਣ ਚ ਆਇਆ ਹੈ ਕਿ ਪੰਜਾਬ ਸਰਕਾਰ ਰੱਖੇ ਜਾਨਵਰਾਂ ਤੇ ਟੈਕਸ ਲਾਉਣ ਤੇ ਵਿਚਾਰ ਕਰਨ ਜਾ ਰਹੀ ਹੈ ਸੜਕਾਂ ਤੇ ਫਿਰਦੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਟੈਕਸ ਕੌਣ ਦੇਵੇਗਾ ਹੋ ਸਕਦਾ ਇਸੇ ਬਹਾਨੇ ਸਰਕਾਰ ਅਵਾਰਾ ਪਸ਼ੂਆਂ ਕੁੱਤਿਆਂ ਦਾ ਖਾਤਮਾ ਕਰਨ ਦਾ ਸੋਚਦੀ ਹੋਵੇ ਨਾਲ ਦੀ ਨਾਲ ਦਲਜੀਤ ਸਿੰਘ ਜੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਿਮਰਨਜੀਤ ਬੈਂਸ ਨੇ ਆਰਸੀ ਤੇ ਮਸਲੇ ਤੇ ਜੋ ਵੀਡੀਓ ਵਾਇਰਲ ਹੋਈ ਹੈ ਇਸ ਮਸਲੇ ਤੇ ਤੁਹਾਡਾ ਕੀ ਕਹਿਣਾ ਹੈ ਜੀ ਧੰਨਵਾਦ ਜਗਤਾਰ ਟੁੱਟੀ ਕੇ ਹਾਂਗਕਾਂਗ ਤੋਂ ਜੀ ਦਲਜੀਤ ਭਾਈ
ਜੀ ਜੀ ਤੇ ਬਹੁਤ ਬਹੁਤ ਥੈਂਕਸ ਜਗਤਾਰ ਸਾਹਿਬ ਸਾਡਾ ਕਿ ਤੁਸੀਂ ਸਾਂਝ ਬਣਾਈ ਆ ਤੇ ਤੁਸੀਂ ਗੱਲ ਕੀਤੀ ਆ ਵੀ ਪੰਜਾਬ ਸਰਕਾਰ ਜਿਹੜੀ ਆ ਜਾਨਵਰਾਂ ਤੇ ਟੈਕਸ ਲਾਉਣ ਤੇ ਵਿਚਾਰ ਕਰਨ ਜਾ ਰਹੀ ਆ ਮੈਨੂੰ ਮੈਸੇਜ ਜਿਹੜਾ ਰਾਜਵਿੰਦਰ ਕੌਰ ਜੀ ਦਾ ਵੀ ਆਇਆ ਹੋਇਆ ਆ ਮੈਂ ਉਹ ਸ਼ੇਅਰ ਸਾਡੇ ਨਾਲ ਗੱਲ ਮਕਰ ਸਿੰਘ ਸਿੰਘ ਜੀ ਉਹਨਾਂ ਨੇ ਇੱਕ ਅਰਜੀ ਭੇਜੀ ਆ ਤੇ ਸ਼ਾਇਦ ਇਹਦੇ ਵਿੱਚੋਂ ਵੀ ਥੋੜਾ ਜਿਹਾ ਆਪਾਂ ਜਗਤਾਰ ਢੁੱਡੀਕੇ ਸਾਹਿਬ ਉਹਨਾਂ ਨੇ ਜੋ ਕੁਐਸਚਨ ਕੀਤਾ ਸ਼ਾਇਦ ਆਨਸਰ ਮਿਲ ਜਾਵੇ ਉਹਨਾਂ ਨੇ ਰਾਜਵਿੰਦਰ ਕੌਰ ਜੀ ਉਹਨਾਂ ਨੇ ਅਰਜੀ ਲਿਖੀ ਆ ਤੇ ਅਰਜੀ ਉਹਨਾਂ ਨੇ ਲਿਖੀ ਆ ਜੀ ਇਹ ਮੋਦੀ ਸਾਹਿਬ ਨੂੰ ਤੇ ਉਹਦੇ ਵਿੱਚ ਲਿਖਿਆ ਆ ਵੀ ਸੇਵਾ ਵਿਖੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਭਾਰਤ ਵਿਸ਼ਾ ਹੈਗਾ ਇਸ ਦੂਜੀ ਦਾ ਅਰਜੀ ਦਾ ਦੇਸੀ ਘਿਓ ਦੀਆਂ ਪਿੰਨੀਆਂ ਬਣਾਉਣ ਦੀ ਇਜਾਜ਼ਤ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਸਰਦੀ ਬਹੁਤ ਹੋ ਰਹੀ ਹੈ ਕੀ ਸਾਨੂੰ ਦੇਸੀ ਘਿਓ ਦੀਆਂ ਪਿੰਨੀਆਂ ਬਣਾਉਣ ਦੀ ਇਜਾਜ਼ਤ ਹੈ ਕਿਰਪਾ ਕਰਕੇ ਦੱਸੋ ਅੱਧਾ ਕਿਲੋ ਦੀਆਂ ਬਣਾ ਸਕਦੇ ਹਾਂ ਕਿ 400 ਗ੍ਰਾਮ ਦੀਆਂ ਇੱਕ ਕਿਲੋ ਦੀਆਂ ਬਣਾਉਣ ਲਈ ਪੈਨ ਕਾਰਡ ਜਾਂ ਕਿਸੇ ID ਪਰੂਫ ਦੀ ਜ਼ਰੂਰਤ ਤਾਂ ਨਹੀਂ ਪਊਗੀ ਘਰ ਵਿੱਚ ਕਿੰਨੀਆਂ ਪਿੰਨੀਆਂ ਰੱਖ ਸਕਦੇ ਹਾਂ ਪਹਿਲਾਂ ਹੀ ਪੁੱਛ ਲੈਣਾ ਚਾਹੀਦਾ ਫੇਰ ਕੋਈ ਟੈਕਸ ਟੁਕਸ ਦਾ ਚੱਕਰ ਪਾ ਦੇਵੋਗੇ ਤੁਹਾਡੇ ਨਿੱਤ ਦੇ ਬੇਤੁੱਕੇ ਫੈਸਲਿਆਂ ਤੋਂ ਪਰੇਸ਼ਾਨ ਇੱਕ ਭਾਰਤ ਵਾਸੀ ਖੈਰ ਇਹ ਰਾਜਵਿੰਦਰ ਕੌਰ ਜੀ ਉਹਨਾਂ ਨੇ ਭੇਜਿਆ ਚਲੋ ਨਾਲੇ ਮਿਲਦਾ ਸਾਡੇ ਨਾਲ ਸਾਂਝਾ ਵੀ ਕਰ ਲਿਆ ਆਪਾਂ ਤੇ ਜਿਹੜਾ ਜਾਨਵਰਾਂ ਦੇ ਉੱਤੇ ਟੈਕਸ ਲਾਉਣ ਦੇ ਉੱਤੇ ਵਿਚਾਰ ਕਰਨ ਜਾ ਰਹੀ ਹੈ ਮੈਨੂੰ ਲੱਗਦਾ ਵੀ ਸ਼ਹਿਰਾਂ ਦੇ ਵਿੱਚ ਤਾਂ ਇਹ ਪੋਸੀਬਲ ਹੈਗਾ ਜਿੱਥੇ ਕਿ ਜਿਹੜੇ ਕੁੱਤੇ ਆ ਉਹ ਵੀ AC ਦੇ ਵਿੱਚ ਰਹਿੰਦੇ ਆ ਕਾਰਾਂ ਦੇ ਵਿੱਚ ਘੁੰਮਦੇ ਆ ਵਧੀਆ ਖਾਣੇ ਖਾਂਦੇ ਆ ਉੱਥੇ ਤਾਂ ਇਹ ਗੱਲ ਹੈਗੀ ਆ ਕਿ ਉੱਥੇ ਦੇ ਜਿਹੜਾ ਟੈਕਸ ਆ ਉਹ ਲਾਇਆ ਜਾ ਸਕਦਾ ਇੱਕ ਤਰ੍ਹਾਂ ਦੇ ਨਾਲ ਇਹ ਜੇ ਕਹਿ ਲਓ ਕਿ ਸ਼ਾਨੋ ਸ਼ੌਕਤ ਦੀ ਨਿਸ਼ਾਨੀ ਹੈਗੀ ਆ ਵਧੀਆ ਕੁੱਤੇ ਪਾਲਣੇ ਪਰ ਜੇ ਆਪਾਂ ਕਹਿ ਦਈਏ ਕਿ ਪਿੰਡਾਂ ਨੂੰ ਟਾਰਗੇਟ ਕਰਕੇ ਬਣਾਇਆ ਗਿਆ ਮੈਨੂੰ ਇਦਾਂ ਨਹੀਂ ਲੱਗਦਾ ਕਿਉਂਕਿ ਪਹਿਲੀ ਗੱਲ ਤਾਂ ਗੁਰਸੇਵਕ ਸਿੰਘ ਜੀ ਪਿੰਡਾਂ ਦੇ ਵਿੱਚ ਇਹੀ ਸਾਬਤ ਕਰਨਾ ਬਹੁਤ ਔਖਾ ਹੋ ਜਾਣਾ ਕਿ ਕੁੱਤਾ ਕਿਹਦਾ ਆ ਹਨਾ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਸੰਗਲ ਖੁੱਲਾ ਛੱਡ ਦਿੰਦੇ ਹਾਂ ਜਾਂ ਘੁੰਮਦਾ ਆ ਕੁੱਤਾ ਆਪਾਂ ਇਹ ਕਹਿ ਸਕਦੇ ਹਾਂ ਵੀ ਘਰ ਤਾਂ ਰੋਟੀ ਖਾਣ ਹੀ ਆਉਂਦਾ ਪਤਾ ਨੀ ਕਿਹਨਾਂ ਦਾ ਆ ਇਹ ਹਨਾ ਵੀ ਸਾਡੇ ਘਰ ਆਉਂਦਾ ਇੱਥੇ ਬੈਠਾ ਰਹਿੰਦਾ ਹੁਣ ਅਸੀਂ ਕੀ ਕਰੀਏ ਇਹਨੂੰ ਤੇ ਖੈਰ ਇਹ ਜਾਨਵਰਾਂ ਤੇ ਜਿਹੜਾ ਟੈਕਸ ਲਾਉਣ ਦਾ ਜਿਹੜਾ ਵਿਚਾਰ ਹੈ ਮੈਨੂੰ ਲੱਗਦਾ ਇਹ ਕੁੱਤਿਆਂ ਵਗੈਰਾ ਜਾਂ ਜਿਹੜੀ ਜਿਹਨਾਂ ਜਾਨਵਰਾਂ ਤੋਂ ਤੁਹਾਡੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਜਿਹੜਾ ਹੋਵੇ ਤੇ ਉਹਦੇ ਉੱਤੇ ਲਾਉਣਾ ਵੀ ਚਾਹੀਦਾ ਪਰ ਜੇ ਕਈ ਬੰਦਿਆਂ ਨੇ ਇਹ ਵੀ ਹੋਣਾ ਆ ਜਿੱਦਾਂ ਤੁਸੀਂ ਨੋਟਬੰਦੀ ਦੇ ਵਿੱਚ ਦੇਖਿਆ ਹੋਣਾ ਕਿ ਨੋਟਬੰਦੀ ਦੇ ਵਿੱਚ ਇੱਕ ਤਰੀਕੇ ਦੇ ਨਾਲ ਕਾਲੇ ਧਨ ਨੂੰ ਚਿੱਟਾ ਵੀ ਕੀਤਾ ਗਿਆ ਕਿੱਦਾਂ ਕੀਤਾ ਗਿਆ ਕਿ ਕਿਸੇ ਬੰਦੇ ਨੇ ਜਿਹੜੇ ਪੈਸੇ ਆਪਣੇ ਨੌਕਰ ਦੇ ਨਾਂ ਦੇ ਉੱਤੇ ਵੀ ਕਿਉਂਕਿ ਲੱਖ ਲੱਖ ਰੁਪਇਆ ਤੁਸੀਂ ਜਮ੍ਹਾਂ ਕਰਾ ਸਕਦੇ ਸੀ ਜਿਹਦੇ ਘਰ 5 ਨੌਕਰ ਹੈਗੇ ਆ ਉਹਨਾਂ ਦੇ ਇਕੱਲੇ ਇਕੱਲੇ ਦੇ ਅਕਾਊਂਟ ਦੇ ਵਿੱਚ 5 ਲੱਖ ਰੁਪਈਆ ਰੱਖ ਦਿੱਤਾ ਹਨਾ ਤੇ ਇੱਦਾਂ ਹੀ ਜਿਹੜੇ ਟੈਕਸ ਜਿਹੜਾ ਦੇਣਾ ਆ ਉਹਦੇ ਵਿੱਚ ਵੀ ਇੱਦਾਂ ਕੁੱਤਿਆਂ ਦਾ ਵੀ ਜਿਹੜਾ ਇਸਤੇਮਾਲ ਆ ਉਹ ਹੋ ਸਕਦਾ ਆ ਖੈਰ ਤੇ ਇਹਦੇ ਵਿੱਚ ਜਿੰਨਾ ਚਿਰ ਤੱਕ ਅਜੇ ਕੋਈ ਟੈਕਸ ਨਹੀਂ ਆਉਂਦਾ ਉਨਾ ਚਿਰ ਤੱਕ ਆਪਾਂ ਕੋਈ ਵਿਚਾਰ ਅਜੇ ਦੇ ਨਹੀਂ ਸਕਦੇ ਕਿ ਉਹਦੇ ਪਿੱਛੇ ਮਨਸ਼ਾ ਹੈਗੀ ਆ ਪਰ ਇਹੋ ਜਿਹੀਆਂ ਜਿੱਦਾਂ ਟੈਕਸ ਕਿਉਂਕਿ ਗੌਰਮੈਂਟ ਆਪਣੀ ਇਨਕਮ ਵਧਾਉਣਾ ਚਾਹੁੰਦੀ ਆ ਨੋ ਡਾਊਟ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਆ ਬਹੁਤ ਮਾੜੇ ਆ ਉਹਦੇ ਲਈ ਟੈਕਸ ਲਾਉਣੇ ਪੈਣੇ ਆ ਇਸ ਕਰਕੇ ਨਵੀਆਂ ਨਵੀਆਂ ਤਕਨੀਕਾਂ ਜਿਹੜੀਆਂ ਲੱਭੀਆਂ ਜਾ ਰਹੀਆਂ ਕਿ ਟੈਕਸ ਕਿੱਥੋਂ ਕਿੱਥੋਂ ਵਸੂਲ ਕੀਤਾ ਜਾ ਸਕਦਾ ਖਾਸ ਤੌਰ ਤੇ ਮੈਨੂੰ ਨੀ ਲੱਗਦਾ ਕਿ ਇਹ ਗਰੀਬਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਕਿਉਂਕਿ ਸਰਕਾਰਾਂ ਚਾਹੁੰਦੀਆਂ ਵੀ ਟੈਕਸ ਵੀ ਵਸੂਲ ਕੀਤਾ ਜਾਵੇ ਤੇ ਉਹਨਾਂ ਤੋਂ ਵਸੂਲ ਕੀਤਾ ਜਾਵੇ ਜਿਹੜੇ ਦੇ ਨਹੀਂ ਸਕਦੇ ਦੂਜਾ ਉਹਨਾਂ ਨੇ ਸਿਮਰਨਜੀਤ ਬੈਂਸ ਉਹਨਾਂ ਦੇ ਆਰਸੀ ਦੇ ਮਸਲੇ ਤੇ ਜਿਹੜੀ ਉਹ ਆਫਿਸ ਦੀ ਵੀਡੀਓ ਵਾਇਰਲ ਹੋਈ ਸੀ ਸ਼ਾਇਦ ਬੈਂਸ ਸਾਹਿਬ ਹੁਣੀ ਬਹੁਤ ਏਦਾਂ ਦੇ ਕੰਮ ਜਿਹੜੇ ਕਰਦੇ ਆ ਪਰ ਇਹਦੇ ਨਾਲ ਇੱਕ ਸੋਝ ਜੀ ਜ਼ਰੂਰ ਆਉਂਦੀ ਆ ਗੁਰਸੇਵਕ ਸਿੰਘ ਜੀ ਜਿੱਦਾਂ ਹੁਣ ਮੋਬਾਈਲ ਜਦੋਂ ਦੇ ਆਏ ਆ ਉਦੋਂ ਦੇ ਕਾਫੀ ਜਿਹੜੇ ਫੋਟੋ ਬਣਾਉਂਦੇ ਆ ਜਾਂ ਵੀਡੀਓ ਬਣਾ ਲਈ ਜਾਂਦੀ ਆ ਉਹਦੇ ਨਾਲ ਕਰਪਸ਼ਨ ਦੇ ਉੱਤੇ ਜਿਹੜਾ ਆ ਕਾਫੀ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਜਿਹੜੀਆਂ ਮਿੱਠੀਆਂ ਮਿਰਚਾਂ ਦੀ ਆਪਾਂ ਗੱਲ ਕਰਦੇ ਸੀ ਮਿੱਠੀਆਂ ਮਿਰਚਾਂ ਹੁਣ ਘਟਾ ਦੇ ਵੱਲ ਆ ਗਈਆਂ ਕੋਈ ਵੱਡੇ ਲੈਵਲ ਦੇ ਉੱਤੇ ਜਿਹੜੀ ਕਰਪਸ਼ਨ ਹੁੰਦੀ ਆ ਜਾਂ ਆਫਿਸਰ ਉੱਥੇ ਹੀ ਕੋਸ਼ਿਸ਼ ਕਰਦਾ ਜਿੱਥੇ ਉਹਨੂੰ ਫਸਣ ਦਾ ਡਰ ਨਾ ਹੋਵੇ, ਜਿੱਥੇ ਉਹ ਸੇਫ ਮਹਿਸੂਸ ਕਰਦਾ ਹੋਵੇ। ਅਦਰਵਾਈਜ਼ ਮੈਨੂੰ ਲੱਗਦਾ ਵੀ ਜਿਹੜੇ ਪਹਿਲਾਂ ਇਹ ਮੰਨਿਆ ਜਾਂਦਾ ਸੀ ਵੀ ਹਸਪਤਾਲਾਂ ਦੇ ਵਿੱਚ ਡਾਕਟਰ, ਪੁਲਿਸ ਵਾਲੇ ਤੇ ਥਾਣਿਆਂ ਦੇ ਵਿੱਚ ਤੇ ਦਫ਼ਤਰਾਂ ਦੇ ਵਿੱਚ ਜਿਹੜੇ ਕਲਰਕ ਆ, ਇਹ ਜ਼ਿਆਦਾ ਕਰਪਸ਼ਨ ਜਿਹੜੀ ਆ ਇਹ ਮੁੱਢ ਮੰਨੇ ਜਾਂਦੇ ਸੀ। ਪਰ ਮੈਨੂੰ ਲੱਗਦਾ ਵੀ ਹੁਣ ਇਹ ਤਿੰਨੇ ਜਿਹੜੀਆਂ ਧਿਰਾਂ ਆ ਕਾਫੀ ਇਹਨਾਂ ਨੂੰ ਡਰ ਰਹਿੰਦਾ ਹੋਣਾ ਹਮੇਸ਼ਾ ਹੀ ਕਿ ਕੋਈ ਵੀਡੀਓ ਨਾ ਬਣਾ ਲਵੇ, ਇਸ ਕਰਕੇ ਕਾਫੀ ਜਿਹੜਾ ਕਾਫੀ ਫਰਕ ਜਿਹੜਾ ਆ ਜ਼ਰੂਰ ਇਸ ਗੱਲ ਦਾ ਜਿਹੜਾ ਪਿਆ ਹੋਣਾ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਗਤਾਰ ਜੀ, ਤੁਸੀਂ ਸਾਡੇ ਨਾਲ ਜਿਹੜੀ ਸਾਂਝ ਆ ਬਣਾਈ ਆ। ਕੁਲਦੀਪ ਕੌਰ ਜੀ ਵੀ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਪਰਿਵਾਰ ਨੂੰ ਤੇ ਆਪਾਂ ਸਭ ਦਾ ਸਮਾਂ ਜਿਹੜਾ ਆ ਸੁੱਖਾਂ ਦਾ ਬਤੀਤ ਹੋਵੇ ਤੇ ਇਹੀ ਅਰਦਾਸ ਕਰਦੇ ਆ। ਨਾਲ ਨਾਲ ਉਹਨਾਂ ਨੇ ਮੇਰਾ ਸਵਾਗਤ ਵੀ ਕੀਤਾ ਲਹਿਰਾਂ ਦੇ ਵਿੱਚ, ਬਹੁਤ ਵਧੀਆ ਲੱਗਾ। ਬਹੁਤ ਬਹੁਤ ਥੈਂਕਸ ਕੁਲਦੀਪ ਕੌਰ। ਉਹ ਕਹਿੰਦੇ ਵੀ ਕਾਲ ਕਿਸੇ ਦੀ ਵਿਨਾਸ਼ ਕਰਨ ਲਈ ਸ਼ਾਸਤਰ ਦਾ ਪ੍ਰਯੋਗ ਕਰਕੇ ਉਸਦਾ ਸਿਰ ਧਾੜ ਨਾਲੋਂ ਵੱਖ ਨਹੀਂ ਕਰਦਾ, ਬਲਕਿ ਉਸਦੀ ਬੁੱਧੀ ਹੀ ਪਲਟ ਦਿੰਦਾ ਹੈ, ਜਿਸ ਕਾਰਨ ਮਨੁੱਖ ਨੂੰ ਗਲਤ ਰਾਸਤਾ ਵੀ ਸਹੀ ਲੱਗਣ ਲੱਗ ਜਾਂਦਾ ਹੈ ਅਤੇ ਉਹ ਆਪਣੇ ਵਿਨਾਸ਼ ਵੱਲ ਵੱਧਦਾ ਹੈ। ਪਰ ਇਹ ਵੀ ਸੱਚ ਹੈ ਕਿ ਜਿਸ ਤੇ ਸਾਹਿਬ ਦੀ ਮਿਹਰ ਹੁੰਦੀ ਹੈ ਉਹਨੂੰ ਕਿਰਪਾ ਨਾਲ ਸੋਝੀ ਵੀ ਜਲਦੀ ਹੀ ਆ ਜਾਂਦੀ ਹੈ। ਬਹੁਤ ਵਧੀਆ ਵਿਚਾਰ ਕੁਲਦੀਪ, ਥੈਂਕਸ ਤੁਹਾਡਾ ਕਿ ਤੁਸੀਂ ਸਾਡੇ ਨਾਲ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੇ ਆ। ਪਰਮਜੀਤ ਸਿੰਘ ਧਾਲੀਵਾਲ ਸਾਹਿਬ ਜੁੜੇ ਆ ਤੇ ਉਹਨਾਂ ਦਾ ਮੈਸੇਜ ਜਿਹੜਾ ਜਦ ਤੱਕ ਡਾਊਨਲੋਡ ਹੁੰਦਾ, ਖੈਰ ਉਹਨਾਂ ਨੇ ਮਿੰਟੂ ਗੁਰੂ ਸਰੀਆ ਸਾਹਿਬ ਦਾ ਇੱਕ ਜਿਹੜਾ ਫੇਸਬੁੱਕ ਤੋਂ ਸਾਂਝਾ ਕੀਤਾ। ਉਹ ਕਹਿੰਦੇ ਵੀ ਆਹ ਤਾਂ ਲੋਹੜੇ ਵਾਲੀ ਗੱਲ ਆਇਆ, ਕਹਿੰਦੇ ਆ ਕਿ ਭਾਰਤ ਦੇ ਵਿੱਚ ਬਨਾਰਸ ਕੋਲ ਭ੍ਰਿਸ਼ਟ ਤੰਤਰ ਵਿਨਾਸ਼ਕ ਸ਼ਨੀ ਮੰਦਰ ਹੈ, ਜਿੱਥੇ 50 ਦੇ ਕਰੀਬ ਇਹੋ ਲੀਡਰਾਂ ਦੀਆਂ ਫੋਟੋਆਂ ਲੱਗੀਆਂ ਨੇ ਜਿਨ੍ਹਾਂ ਨੂੰ ਭ੍ਰਿਸ਼ਟ ਕਰਾਰ ਦੇ ਕੇ ਮੰਦਰ ਪ੍ਰਬੰਧਨ ਨੇ ਇਹਨਾਂ ਦੇ ਇੱਥੇ ਆਉਣ ਉੱਤੇ ਪਾਬੰਦੀ ਲਾਈ ਹੋਈ ਹੈ। ਇਹਨਾਂ ਸੁਲੱਖਣਾ ਦੇ ਵਿੱਚ ਮਹਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੈ, ਜੋ ਇਸ ਸੂਚੀ ਵਿੱਚ ਮੁੱਖ ਮੰਤਰੀ ਹੁੰਦਿਆਂ ਹੀ ਥਾਂ ਬਣਾ ਚੁੱਕਾ ਸੀ। ਵੈਸੇ ਮੋਦੀ ਸਾਹਿਬ ਇਤਿਹਾਸ ਦੇ ਵਾਹਿਦ ਪ੍ਰਧਾਨ ਮੰਤਰੀ ਹੋਵੇਗਾ ਜਿਹਦੀ ਇੱਕ ਪਾਸੇ ਮੰਦਰ ਵਿੱਚ ਐਂਟਰੀ ਬੈਨ ਹੈ ਤੇ ਦੂਜੇ ਪਾਸੇ ਉਹਦਾ ਇੱਕ ਭਾਗ ਤੋਂ ਉਹਦੇ ਲਈ ਕਰੋੜਾਂ ਰੁਪਈਆ ਖਰਚ ਕੇ ਮੋਦੀ ਮੰਦਰ ਬਣਾ ਰਿਹਾ ਹੈ। ਖੈਰ ਤੇ ਕਰੋੜਾਂ ਰੁਪਈਆ ਦੇ ਵਿੱਚ ਉਹਨਾਂ ਦੀ ਜੈਕਟ ਜਿਹੜੀ ਆ ਉਹ ਵੀ ਪਛਾ ਕੇ ਆ ਉਹ ਵੀ ਬਹਿ ਜਾਂਦੀ ਆ ਮਿੰਟੂ ਸਾਹਿਬ ਤੇ ਧਾਲੀਵਾਲ ਸਾਹਿਬ ਤੇ ਆਹ ਗੱਲ ਦੇਖੋ ਇਹ ਵੀ ਹੈਗਾ ਕਿ ਮੰਦਰਾਂ ਦੇ ਵਿੱਚ ਪਹਿਲਾਂ ਕਿਹਾ ਜਾਂਦਾ ਸੀ ਵੀ ਸ਼ੂਦਰਾਂ ਦਾ ਬੈਨ ਆ, ਪਰ ਹੁਣ ਜਿਹੜਾ ਆ ਭ੍ਰਿਸ਼ਟ ਤੰਤਰ ਮੈਨੂੰ ਲੱਗਦਾ ਵੀ ਇਹੋ ਜਿਹਾ ਤਾਂ ਪ੍ਰਬੰਧ ਜ਼ਰੂਰ ਗੁਰਸੇਵਕ ਹੋਣੇ ਚਾਹੀਦੇ ਆ ਵੀ ਆਹ ਤਾਂ ਮੰਦਰ ਇੱਕ ਤਰ੍ਹਾਂ ਦਾ ਮਿਸਾਲ ਆ ਵੀ ਭ੍ਰਿਸ਼ਟ ਤੰਤਰ ਵਿਨਾਸ਼ਕ ਸ਼ਨੀ ਮੰਦਰ ਹਨਾ। ਤੇ ਵੈਸੇ ਵੀ ਸ਼ਨੀ ਦਾ ਪ੍ਰਕੋਪ ਵੀ ਬਹੁਤ ਮਾੜਾ ਆ ਤੇ ਇਹਨਾਂ ਤੇ ਜਿਹੜੇ ਭ੍ਰਿਸ਼ਟ ਹੈਗੇ ਆ ਉਹਨਾਂ ਦੇ ਉੱਤੇ ਜ਼ਰੂਰ ਇੱਦਾਂ ਦਾ ਹੋਣਾ ਚਾਹੀਦਾ। ਨਾਨਕ ਬੇਕਰੀ ਵਾਲੇ ਡੈਂਡੀ ਨੋਮ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਹੈਪੀ ਐਨੀਵਰਸਰੀ ਮੰਮੀ ਪਾਪਾ ਦਾ ਕੇਕ ਜਿਹੜਾ ਭੇਜਿਆ ਤੇ ਬਹੁਤ ਬਹੁਤ ਮੁਬਾਰਕਾਂ ਜੀ ਅੰਕਲ ਆਂਟੀ ਨੂੰ ਵੀ ਤੇ ਸਾਨੂੰ ਸਾਰੇ ਪਰਿਵਾਰ ਨੂੰ ਵੀ ਤੇ ਤੁਹਾਡਾ ਜਿਹੜਾ ਬਿਜ਼ਨਸ ਆ ਦਿਨ ਦੁੱਗਣੀਆਂ ਰਾਤ ਚੌਗਣੀ ਤਰੱਕੀ ਕਰੇ, ਇਹ ਵੀ ਸਾਡੀ ਅਰਦਾਸ ਹੈਗੀ ਆ। ਚਾਲ ਸਾਹਿਬ ਸਾਡੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਟੈਕਸ ਜਿਹੜੇ ਸਿਰਫ ਰਜਿਸਟਰਡ ਪੈਟਸ ਦੇ ਉੱਤੇ ਹੀ ਹੋਵੇਗਾ। ਬਿਲਕੁਲ ਜੀ, ਇਹੀ ਮੈਂ ਗੱਲ ਕੀਤੀ ਸੀ ਵੀ ਸ਼ਹਿਰਾਂ ਦੇ ਵਿੱਚ ਇਹਨੂੰ ਕੀਤਾ ਜਾ ਸਕਦਾ, ਜਾਣੀ ਮੈਂ ਟਰਮ ਜਿਹੜੀ ਆ ਉਹ ਟੈਕਨੀਕਲੀ ਨਹੀਂ ਸਹੀ ਬੋਲੀ, ਮੈਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਸ਼ਹਿਰਾਂ ਦੇ ਵਿੱਚ ਆਪਾਂ ਇਹ ਜ਼ਰੂਰ ਕਰ ਸਕਦੇ, ਪਰ ਪਿੰਡਾਂ ਦੇ ਵਿੱਚ ਇਹੀ ਆ ਕਿ ਪਿੰਡਾਂ ਵਿੱਚ ਕੋਈ ਕੁੱਤਾ ਜਾਂ ਕੋਈ ਮੱਝ ਕੋਈ ਰਜਿਸਟਰ ਨਹੀਂ ਹੈਗੀ, ਪਰ ਸ਼ਹਿਰਾਂ ਦੇ ਵਿੱਚ ਸ਼ਾਇਦ ਇਹ ਜਿਹੜੇ ਟੈਕਸ ਆ ਇਹ ਸ਼ਹਿਰੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜੇ ਆ ਲਿਆਂਦੇ ਗਏ ਆ। ਤੇ ਬਹੁਤ ਬਹੁਤ ਥੈਂਕਸ ਚਾਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ ਆ। ਤੇ ਧਨੀ ਸਾਹਿਬ ਫੇਰ ਜੁੜੇ ਆ ਤੇ ਉਹਨਾਂ ਨੇ ਵੀ ਇੱਕ ਮੈਸੇਜ ਭੇਜਿਆ, ਕਹਿੰਦੇ ਵੀ ਔਰਤ ਦੀ ਲੰਬੀ ਜ਼ੁਬਾਨ ਦਾ ਸ਼ਿਕਵਾ ਤਾਂ ਹਰ ਕੋਈ ਕਰਦਾ ਹੈ, ਪਰ ਗੂੰਗੀ ਕੁੜੀ ਨਾਲ ਵਿਆਹ ਕਰਾਉਣ ਨੂੰ ਕੋਈ ਤਿਆਰ ਨਹੀਂ ਹੁੰਦਾ। ਗੁਰਸੇਵ ਸਿੰਘ, ਇਹ ਵੀ ਇੱਕ ਪੱਖ ਹੈਗਾ ਤੇ ਦੂਜੇ ਵਿੱਚ ਨੁਕਸ ਕੱਢਣੇ ਔਖੇ ਹੁੰਦੇ ਹਨਾ
ਜੀ? ਜੀ ਜੀ ਜੀ, ਸੌਖੇ ਹੁੰਦੇ ਆ ਦੂਜੇ ਨੁਕਸ ਕੱਢਣੇ, ਸੌਖੇ ਹੁੰਦੇ ਆ
ਨੁਕਸ ਕੱਢਣੇ, ਸੌਖੇ ਹੁੰਦੇ ਆ ਤੇ ਉਹਨਾਂ ਨੂੰ ਦਰੋਸਤ ਕਰਨਾ ਜੀ, ਦਰੋਸਤ ਕਰਨਾ ਬਹੁਤ ਔਖਾ ਹੋ ਜਾਂਦਾ ਆ। ਖੈਰ ਇਹ ਕੁਛ ਜਿਹੜੇ ਮੈਸੇਜ ਸੀਗੇ ਆਪਣੇ ਨਾਲ ਜੁੜੇ ਹੋਏ। ਗੁਰਸੇਵ ਸਿੰਘ, ਇੱਕ ਆਪਾਂ ਸੁਣ ਲਈਏ ਗਾਣਾ ਤੇ ਉਦੋਂ ਬਾਅਦ ਦੇ ਵਿੱਚ ਕਾਫੀ ਫਰਮਾਇਸ਼ਾਂ ਵੀ ਆਪਣੀਆਂ ਆਈਆਂ ਹੋਈਆਂ ਤੇ ਫਿਰ ਆਪਾਂ ਜੁੜਦੇ ਹਾਂ। ਤੇ ਆਪਣੇ ਵੀਰ ਜਿਹੜੇ ਫੋਨ ਕਰ ਰਹੇ ਸੀ ਐਡੀਲੇਡ ਤੋਂ ਜਾਂ ਕੈਨਬਰਾ ਤੋਂ, ਉਹ ਵੀ ਆਪਣੇ ਨਾਲ ਸਾਂਝ ਜਿਹੜੀ ਆ ਬਣਾ ਸਕਦੇ ਆ। ਥੋੜੀ ਜਿਹੀ ਟੈਕਨੀਕਲ ਸਮੱਸਿਆ ਚੱਲਦੀ ਸੀ, ਜੇ ਦਰੋਸਤ ਹੋ ਗਈ ਹੋਵੇ ਤਾਂ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਾਲ ਲੈਣ ਦੀ।
ਗਾਣਾ ਚੱਲ ਪਿਆ ਜੀ,
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਹੈ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਅੱਜ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਹੋਏ ਨੇ ਗੁਰਸੇਵਕ ਸਿੰਘ ਜੀ ਤੇ ਅੱਜ ਆਪਣੇ ਨਾਲ ਆਪਾਂ ਗੱਲ ਕਰਨੀ ਆ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੇ ਬ੍ਰਿਸਬੇਨ ਦੇ ਵਿੱਚ ਰਾਹਤ ਅੰਦੌਰੀ ਜੀ ਆ ਰਹੇ ਆ ਰਾਹਤ ਅੰਦੌਰੀ ਜੀ ਜਿਹੜੇ ਬਹੁਤ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈਗੇ ਤੇ ਉਹਨਾਂ ਨੇ ਕਿਸੇ ਜਾਣ ਪਹਿਚਾਣ ਦੇ ਮੁਸਤਾਜ ਨੀ ਵੈਸੇ ਤਾਂ ਹੈਗੀ ਰਾਹਤ ਅੰਦੌਰੀ ਸਾਹਿਬ ਤੇ ਇੱਥੇ ਆਪਣੇ ਇੱਕ ਪ੍ਰੋਗਰਾਮ ਹੋਣ ਜਾ ਰਿਹਾ ਬ੍ਰਿਸਬੇਨ ਦੇ ਵਿੱਚ ਉਹਦੇ ਬਾਰੇ ਆਪਾਂ ਜ਼ਿਆਦਾ ਜਾਣਕਾਰੀ ਜਿਹੜੀ ਲੈਣੀ ਆ ਤੇ ਗੌਰਵ ਰੋਕੇ ਜੀ ਆਪਣੇ ਨਾਲ ਜੁੜੇ ਆ ਬ੍ਰਿਸਬੇਨ ਤੋਂ ਤੇ ਜਿਹੜੇ ਕਿ ਇਹ ਸ਼ੋਅ ਜਿਹੜਾ ਆਰਗੇਨਾਈਜ਼ ਕਰ ਰਹੇ ਆ ਰਾਹਤ ਡਾਕਟਰ ਰਾਹਤ ਅੰਦੌਰੀ ਸਾਹਿਬ ਦਾ ਬਹੁਤ ਬਹੁਤ ਸਵਾਗਤ ਆ ਗੌਰਵ ਰੋਕੇ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ
ਧੰਨਵਾਦ ਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਤੇ ਜਿਵੇਂ ਕਿ ਦਲਜੀਤ ਨੇ ਦੱਸ ਹੀ ਦਿੱਤਾ ਰਾਹਤ ਅੰਦੌਰੀ ਜੀ ਜਿਨ੍ਹਾਂ ਦਾ ਕੋਈ ਆਪਾਂ ਮੁਹਤਾਜ ਤਾਂ ਨਹੀਂ ਕਿਸੇ ਵੀ ਤਾਰੀਫ ਦੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਸ਼ੇਰੋ ਸ਼ਾਇਰੀ ਨਾਲ ਜੁੜੇ ਹੋਏ ਆ ਰਹੇ ਜਲਦੀ ਤੇ ਕਾਫੀ
ਤੇ ਖਾਸ ਤੌਰ ਤੇ ਜੀ ਗੌਰਵ ਰੋਕੇ ਸਾਹਿਬ ਇੱਕ ਉਹਨਾਂ ਦਾ ਜੇ ਆਪਾਂ ਦੱਸ ਦਈਏ ਕਿ ਡਾਕਟਰ ਰਾਹਤ ਅੰਦੌਰੀ ਕਿਉਂਕਿ ਉਹਨਾਂ ਦੀ ਇੱਕ ਬੜੀ ਵਾਇਰਲ ਹੋਈ ਆ ਵੀਡੀਓ ਇਹ ਕਿ ਹਿੰਦੁਸਤਾਨ ਕਿਸੇ ਕਿਸੇ ਕੇ ਬਾਪ ਕਾ ਨਹੀਂ ਹੈ ਹਨਾ ਤੇ ਬੜਾ ਉਹ ਮਸ਼ਹੂਰ ਹੋਇਆ ਹਨਾ ਤੇ ਇੱਕ ਹਿੰਦੂਇਜ਼ਮ ਦੇ ਉੱਤੇ ਵੀ ਸਿੱਧੀ ਚੋਟ ਉਹਨਾਂ ਨੇ ਕੀਤੀ ਆ ਤੇ ਅਸੀਂ ਇਸ ਵੇਲੇ ਗੱਲਾਂ ਵੀ ਕਰਦੇ ਸੀਗੇ ਇਸ ਮੁੱਦੇ ਦੇ ਉੱਤੇ ਆਰਐਸਐਸ ਦੀਆਂ ਗੱਲਾਂ ਤੇ ਇਹੋ ਜਿਹੜੇ ਕਵੀ ਹੁੰਦੇ ਆ ਬੜੀ ਇੱਕ ਸ਼ੋਅ ਜਿੱਦਾਂ ਕਹਿ ਲਓ ਕੁੱਜੇ ਦੇ ਵਿੱਚ ਸਮੁੰਦਰ ਜਿਹੜਾ ਆ ਬੰਦ ਕਰ ਦਿੰਦੇ ਆ ਤੇ ਖੈਰ
ਕਿਉਂਕਿ ਇਹ ਰਾਹਤ ਅੰਦੌਰੀ ਜੀ ਇੱਕ ਇਹੋ ਜਿਹੇ ਕਵੀ ਹੈ ਜੀ ਜਿਹੜੇ ਕੱਲੇ ਰਾਜਨੀਤੀ ਨੂੰ ਚੋਟ ਨਹੀਂ ਕਰਦੇ ਇੱਕ ਨੌਜਵਾਨਾਂ ਲਈ ਵੀ ਕਾਫੀ ਕੁਝ ਲਿਖਿਆ ਇਹਨਾਂ ਨੇ ਹਰ ਇੱਕ ਤਰ੍ਹਾਂ ਦਾ ਜੇ ਤੁਸੀਂ ਵੈਸੇ ਵੀ ਇਹਨਾਂ ਦੇ ਪਿੱਛੇ ਦੇਖੋ 90 ਦੇ ਵਿੱਚ ਤੁਸੀਂ ਕਾਫੀ ਅੱਛੇ ਗੀਤ ਸੁਣੇ ਹੋਣਗੇ ਬਾਲੀਵੁੱਡ ਦੇ ਵਿੱਚ ਸਰ ਮੂਵੀ ਦੇ ਵਿੱਚ ਕੁਦਾਰ ਮੂਵੀ ਦੇ ਵਿੱਚ ਕਾਫੀ ਫਿਲਮਾਂ ਦੇ ਵਿੱਚ ਇਹਨਾਂ ਨੇ ਬਾਲੀਵੁੱਡ ਦੇ ਵਿੱਚ ਕਾਫੀ ਕੁਝ ਲਿਖਿਆ ਇਸ ਲਈ ਇਹਨਾਂ ਕੋਲ ਮੇਰੇ ਖਿਆਲ ਚ ਇਹੋ ਜਿਹਾ ਜ਼ਿੰਦਗੀ ਦਾ ਕੋਈ ਪਹਿਲੂ ਨਹੀਂ ਹੈ ਜਿਹੜਾ ਇਹਨਾਂ ਨੇ ਟੱਚ ਨਹੀਂ ਕੀਤਾ ਹੋਣਾ
ਜੀ ਤੇ ਖੈਰ ਆਪਣੇ ਇਹ ਜਿਹੜਾ ਪ੍ਰੋਗਰਾਮ ਤੁਸੀਂ ਕਰਾਉਣ ਜਾ ਰਹੇ ਆ ਪਹਿਲਾਂ ਤਾਂ ਉਹਦੀ ਲੋਕੇਸ਼ਨ ਦੱਸੋ ਤੇ ਟਾਈਮ ਦੱਸੋ ਵੀ ਕਦੋਂ ਇੱਥੇ ਬ੍ਰਿਸਬੇਨ ਦੇ ਵਿੱਚ ਤੁਸੀਂ ਕਰਵਾ ਰਹੇ ਆ ਉਹਨਾਂ ਦਾ ਪ੍ਰੋਗਰਾਮ
ਹਾਂਜੀ ਇਹ ਜਿਵੇਂ ਕਿ ਦਿਨ ਆ ਹੀ ਚੁੱਕਿਆ ਕੱਲ ਨੂੰ ਸ਼ਾਮ ਹੈਗਾ ਆਪਣਾ ਸੈਂਟ ਐਂਡਰੂਜ਼ ਚਰਚ ਹਾਲ ਦੇ ਵਿੱਚ ਆ ਸਿਟੀ ਦੇ ਵਿੱਚ ਆ ਐਨ ਸਟਰੀਟ ਦੇ ਕਾਰਨਰ ਦੇ ਉੱਤੇ ਤੇ ਟਾਈਮ ਆ ਜਿਹੜਾ ਉਹ ਐਗਜੈਕਟਲੀ ਸਟਾਰਟ ਹੋ ਜੂਗਾ ਜੀ 5:30 to 9 ਦਾ ਟਾਈਮ ਜਿਹੜਾ ਰੱਖਿਆ ਗਿਆ ਤੇ ਇਸ ਲਈ ਜਿਵੇਂ ਕਿ ਆਪਾਂ ਨੂੰ ਪਤਾ ਕਿ ਆਪਣੇ ਜਿਹੜੇ ਥੋੜੇ ਜਿਹੇ ਸਰੋਤੇ ਆ ਥੋੜੇ ਲੇਟ ਹੋ ਜਾਂਦੇ ਆ ਤੇ ਅਸੀਂ ਚਾਹਾਂਗੇ ਕਿ ਸਾਰੇ ਟਾਈਮ ਨਾਲ ਪਹੁੰਚਣ ਤਾਂ ਕਿ ਪੂਰੇ ਪ੍ਰੋਗਰਾਮ ਦਾ ਆਨੰਦ ਲਿਆ ਜਾ ਸਕੇ
ਜੀ ਬਿਲਕੁਲ ਤੇ ਹੋਰ ਵੀ ਡਾਕਟਰ ਅੰਦੌਰੀ ਸਾਹਿਬ ਤਾਂ ਆ ਹੀ ਰਹੇ ਆ ਹੋਰ ਵੀ ਕਵੀ ਹੈਗੇ ਆ ਜਿਹੜੇ ਆ ਰਹੇ ਆ ਉੱਥੇ ਸ਼ਿਰਕਤ ਕਰ ਰਹੇ ਆ ਪ੍ਰੋਗਰਾਮ ਚ
ਹਾਂਜੀ ਇਹਨਾਂ ਦੇ ਨਾਲ ਆ ਜਿਹੜੇ ਇੱਕ ਤਾਂ ਸੋਰੀ ਇੱਕ ਮਿੰਟ ਲਾਈਨ ਕੱਟੀ ਜਾ ਰਹੀ ਆ ਇੱਕ ਤਾਂ ਜੀ ਏਮ ਤਹਿਸੀਲਦਾਰ ਸਰਤਾਜ ਰਾਹਤ ਜੀ ਇਹਨਾਂ ਦੇ ਬੇਟੇ ਨੇ ਸਰਤਾਜ ਰਾਹਤ ਜੀ ਉਹ ਵੀ ਆ ਰਹੇ ਨੇ ਉਹ ਵੀ ਲਿਖਦੇ ਨੇ ਬਹੁਤ ਅੱਛਾ ਲਿਖਦੇ ਨੇ ਤੇ ਨਹੀਂ ਜਿਹੜਾ ਜਿਵੇਂ ਤੁਸੀਂ ਜਾਣਦੇ ਹੋ ਕਾਫੀ ਲੰਬੇ ਸਮੇਂ ਤੋਂ ਬ੍ਰਿਸਬੇਨ ਦੇ ਵਿੱਚ ਜਿਹੜੇ ਆਪਣੇ ਜਿਹੜੇ ਲੋਕਲ ਕਵੀਜ਼ ਆਪਣੇ ਕਾਮ ਇਸ਼ਾਰੇ ਹੋ ਰਿਹਾ ਤੇ ਸਾਰਿਆਂ ਦੀ ਇੱਕ ਸੀਗੀ ਕਿ ਇੱਕ ਚੰਗੇ ਜੋ ਕਿ ਜ਼ਿੰਦਗੀ ਦੇ ਹਰ ਪਹਿਲੂ ਨੂੰ ਟੱਚ ਕਰਦੇ ਹੋ ਲੋਕਾਂ ਲਈ ਇੱਕ ਚੰਗੀ ਸੇਧ ਦੇ ਸਕਣ ਉਹਨਾਂ ਨੂੰ ਬੁਲਾਇਆ ਜਾਵੇ ਤੇ ਸਾਨੂੰ ਨਹੀਂ ਲੱਗਿਆ ਕਿ ਰਾਹਤ ਅੰਦੌਰੀ ਜੀ ਤੋਂ ਬਿਨਾਂ ਕੋਈ ਹੈਗਾ ਇਸ ਲਈ ਸਾਨੂੰ ਲੱਗਿਆ ਕਿ ਇੱਕ ਮੌਕਾ ਆਇਆ ਸਾਡੇ ਕੋਲ ਕਿ ਇੱਕ ਉਹਨਾਂ ਨੇ ਪਹਿਲਾਂ ਮੈਲਬੋਰਨ ਸ਼ਾਇਦ ਸ਼ੋਅ ਕਰਕੇ ਗਏ ਨੇ ਤੇ ਕਾਫੀ ਸਕਸੈਸਫੁਲ ਵੀ ਰਿਹਾ ਤੇ ਸਾਨੂੰ ਲੱਗਿਆ ਕਿ ਬ੍ਰਿਸਬੇਨ ਦੇ ਸਰੋਤੇ ਵੀ ਇਸ ਤੋਂ ਮੁਹਤਾਜ ਨਾ ਰਹੇ ਨੇ ਇਸ ਲਈ ਅਸੀਂ ਇਸ ਲਈ ਸਟੈਪ ਚੱਕੇ ਜੀ
ਜੀ ਤੇ ਵੈਸੇ ਵੀ ਤੁਸੀਂ ਜਿੱਦਾਂ ਦੱਸਿਆ ਵੀ ਸੇਂਟ ਐਂਡਰਿਊਸ ਚਰਚ ਹਾਲ ਜਿਹੜਾ ਹੈਗਾ ਕਾਰਨਰ ਐਨ ਸਟਰੀਟ ਤੇ ਕ੍ਰੀਕ ਸਟਰੀਟ ਸਿਟੀ ਦੇ ਵਿੱਚ ਜਿੱਥੇ ਹੋਣ ਜਾ ਰਿਹਾ ਤੇ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਵੀ ਸੈਂਟਰ ਸਟੇਸ਼ਨ ਜਿਹੜਾ ਆ ਬਹੁਤ ਨੇੜੇ ਹੈਗਾ ਜੇ ਤੁਸੀਂ ਦੇਖੋਗੇ ਕ੍ਰੀਕ ਰੋਡ ਜਿਹੜਾ ਬਿਲਕੁਲ ਤੁਸੀਂ ਜੇ ਇੱਕ ਹਾਂਜੀ ਤੁਸੀਂ ਜੇ ਇੱਕ ਪਾਸਾ ਜਿਹੜਾ ਆ ਉਧਰ ਨੂੰ ਸਿੱਧਾ ਤੁਸੀਂ ਨਿਕਲ ਸਕਦੇ ਆ ਜਿੱਦਾਂ ਸੈਂਟਰ ਸਟੇਸ਼ਨ ਤੋਂ ਤੇ ਐਡੀਲੇਡ ਸਟਰੀਟ ਤੱਕ ਜਿਹੜੀਆਂ ਬੱਸਿਸ ਆ ਉਹ ਵੀ ਸਾਰੀਆਂ ਜਾਂਦੀਆਂ ਹਨਾ ਤੁਸੀਂ ਉੱਥੋਂ ਬੱਸ ਦੇ ਥਰੂ ਵੀ ਜਾਣੇ ਤੇ ਟਰਾਂਸਪੋਰਟੇਸ਼ਨ ਦਾ ਜਿਹੜਾ ਮੈਨੂੰ ਲੱਗਦਾ ਵੀ ਕੋਈ ਚੱਕਰ ਨਹੀਂ ਹੈਗਾ ਹਨਾ ਗੁਰਸੇਵਕ
ਹਾਂਜੀ ਹਾਂ ਇਸ ਲਈ ਕਿਉਂਕਿ ਇੱਕ ਆਪਣਾ ਜਿਹੜੀ ਹੁਣ ਆਪਾਂ ਕਾਫੀ ਖੁਸ਼ ਹੋਣਾ ਤਾਂ ਕਿ ਬ੍ਰਿਸਬੇਨ ਦੀ ਜਿਹੜੀ ਹੈਗੀ ਆਪਣੀ ਕਮਿਊਨਿਟੀ ਆ ਉਹ ਕਾਫੀ ਆਲ ਓਵਰ ਬ੍ਰਿਸਬੇਨ ਸਿਟੀ ਦੇ ਸਰਾਊਂਡਿੰਗ ਦੇ ਸਾਰੇ ਪਾਸੇ ਫੈਲ ਚੁੱਕੀ ਹੈ ਇਸ ਲਈ ਜੇ ਇੱਕ ਪਰਟੀਕੁਲਰ ਏਰੀਆ ਪਿਕ ਕਰਦੇ ਤਾਂ ਸ਼ਾਇਦ ਦੂਸਰੇ ਲੋਕਾਂ ਨੂੰ ਥੋੜਾ ਦੂਰ ਪੈਣਾ ਸੀ ਇਸ ਲਈ ਸਾਰਾ ਕੁਝ ਸੋਚਦੇ ਹੋਏ ਸਿਟੀ ਦੇ ਵਿੱਚ ਕੀਤਾ ਗਿਆ ਤਾਂ ਕਿ ਸਾਰਿਆਂ ਨੂੰ ਕਨਵੀਨੀਅੰਸ ਹੋ ਜਾਵੇ
ਜੀ ਤੇ ਬਹੁਤ ਬਹੁਤ ਧੰਨਵਾਦ ਤੇ ਇਹਦੇ ਲਈ ਕੋਈ ਟਿਕਟਾਂ ਜਿਹੜੀਆਂ ਰੱਖੀਆਂ ਤੁਸੀਂ ਉਹਦੇ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦੇ ਦਿਓ
ਹਾਂਜੀ, ਟਿਕਟ ਜਿਹੜੀ ਵੀਆਈਪੀ ਆ ਉਹ 100 ਡਾਲਰ ਦੀ ਆ, ਤੇ ਦੂਸਰੀ ਟਿਕਟ ਜਿਹੜੀ 70 ਡਾਲਰ ਦੀ ਆ। ਇਹਦੇ ਵਿੱਚ ਤੁਹਾਨੂੰ ਇਨਕਲੂਡ ਹੋਊਗਾ ਕਿ ਤੁਹਾਡੀ ਈਵਨਿੰਗ ਮੀਲ ਵੀ ਦਿੱਤੀ ਜਾਊਗੀ, ਬਾਕੀ ਕੁਛ ਨੀ। ਸੀਟਸ ਆ, ਤੁਸੀਂ ਟਾਇਰਡ ਨੀ ਹੋਵੋਗੇ, ਜਿਵੇਂ ਲੰਬਾ ਸਮਾਂ ਬਾਅਦ ਸੁਣਦੇ ਆ ਤਾਂ ਆਪਾਂ ਨੂੰ ਥੋੜਾ ਆਪਾਂ ਟਾਇਰਡ ਮਹਿਸੂਸ ਕਰਦੇ ਆ, ਤੇ ਬਟ ਕੁਛ ਨੀ ਬੈਕ ਆ ਉਹਦੀ, ਤੇ ਇਸ ਲਈ ਹਾਂਜੀ
ਜੀ। ਤੇ ਖੈਰ ਦੋਸਤੋ, ਇਹ ਵੀ ਇੱਕ ਸਹਿਯੋਗ ਹੀ ਹੁੰਦਾ ਇਹੋ ਜਿਹੇ ਮੁਸ਼ਾਹਰੇ ਦੇ ਵਿੱਚ, ਕਿਉਂਕਿ ਇਹ ਵੀ ਕਈ ਵਾਰੀ ਮਜਬੂਰੀ ਬਣ ਜਾਂਦੀ ਆ ਕਿ ਸਰੋਤੇ ਜੇ ਜ਼ਿਆਦਾ ਹੋਣ ਤਾਂ ਆਪਾਂ ਉਹਨੂੰ ਜਿਹੜਾ ਜ਼ਿਆਦਾ ਈਜ਼ੀ ਕਰ ਸਕਦੇ ਆ, ਪਰ ਇਹ ਇੱਕ ਤਰ੍ਹਾਂ ਦੀ ਸੇਵਾ ਹੈਗੀ ਆ। ਤੇ ਤੁਸੀਂ ਜਰੂਰ ਡਾਕਟਰ ਰਾਹਤ ਅੰਦੌਰੀ ਸਾਹਿਬ ਨੂੰ ਸੁਣੋ, ਕਿਉਂਕਿ ਆਪਾਂ ਇੱਕ ਪਾਸੇ ਗੱਲਾਂ ਕਰਦੇ ਆ ਨਾ ਵੀ ਕੌਣ ਬੋਲਦਾ ਆ ਸਿਸਟਮ ਦੇ ਖਿਲਾਫ ਜਾਂ ਕੋਈ ਮਾੜੀਆਂ ਚੀਜ਼ਾਂ ਦੇ ਖਿਲਾਫ, ਸਾਨੂੰ ਇਹੋ ਜਿਹਾ ਜਿਹੜੇ ਲੋਕ ਆ ਉਹਨਾਂ ਦੀ ਜਰੂਰ ਹੱਲਾਸ਼ੇਰੀ ਜਿਹੜੀ ਵਧਾਉਣੀ ਚਾਹੀਦੀ ਆ। ਤੇ ਤੁਸੀਂ ਆਪਣਾ ਫੂਡ ਤੇ ਵਾਟਰ ਜਿਹੜਾ ਉੱਥੇ ਲੈ ਸਕਦੇ ਆ, ਇਨਕਲੂਡਿੰਗ ਕਿਸੇ ਜਾਣੀ ਤੁਹਾਨੂੰ ਫ੍ਰੀ ਜਿਹੜਾ ਦਿੱਤਾ ਜਾਊਗਾ, ਸਰਵ ਕੀਤਾ ਜਾਊਗਾ, ਤੇ ਨਾਲ ਦੀ ਨਾਲ ਤੁਸੀਂ ਇਹੋ ਜਿਹਾ ਜਿਹੜੇ ਮਹਾਨ ਸ਼ਾਇਰ ਆ ਉਹਨਾਂ ਦਾ ਵੀ ਤੁਸੀਂ ਆਨੰਦ ਮਾਣ ਸਕਦੇ ਹੋ ਉਹਨਾਂ ਦੀ ਸ਼ਾਇਰੀ ਦਾ। ਤੇ ਹੋਰ ਕੁਛ ਕਹਿਣਾ ਹੋਵੇ ਗੁਰ ਰੋਕੇ ਜਾਂਦੇ ਜਾਂਦੇ?
ਥੈਂਕ ਯੂ ਦਲਜੀਤ ਜੀ, ਥੈਂਕ ਯੂ ਟਾਈਮ ਦੇਣ ਦੇ ਲਈ, ਬਹੁਤ ਬਹੁਤ ਧੰਨਵਾਦ। ਤੇ ਬਾਕੀ ਅੱਛਾ ਰਿਸਪੋਂਸ ਆ, ਬਾਕੀ ਇਹਦੇ ਕਿਉਂਕਿ ਅੱਛੇ ਸਰੋਤੇ ਹੋਣੇ ਬਹੁਤ ਜ਼ਰੂਰੀ ਆ ਹਰ ਕਮਿਊਨਿਟੀ ਦੇ ਵਿੱਚ, ਜਿਸ ਤਰ੍ਹਾਂ ਕਿ ਆਪਣੇ ਗਾਇਕਾਂ ਨੂੰ ਤਾਂ ਬਹੁਤ ਹੁੰਗਾਰਾ ਮਿਲਦਾ ਪਿਛਲੇ ਦੇ ਵਿੱਚ। ਉਮੀਦ ਕਰਦੇ ਹਾਂ ਕਿ ਇੱਕ ਵਧੀਆ ਕਵੀ ਜੇ ਆਪਣੇ ਰੂਬਰੂ ਆ ਰਿਹਾ ਤਾਂ ਉਹਨਾਂ ਨੂੰ ਆਪਾਂ ਪੂਰਾ ਸਹਿਯੋਗ ਦੇਈਏ ਉਸ ਚੀਜ਼ ਨੂੰ, ਤਾਂ ਗਾਂ ਵੀ ਇਹ ਚੀਜ਼ਾਂ ਹੁੰਦੀਆਂ ਰਹਿਣ। ਤੋ
ਜੀ
ਥੈਂਕ ਯੂ ਸੋ ਮਚ
ਜੀ, ਬਹੁਤ ਬਹੁਤ ਧੰਨਵਾਦ ਗੁਰ ਰੋਕੇ ਸਾਹਿਬ ਤੁਹਾਡਾ ਜੋੜਨ ਦੇ ਲਈ।
ਹਾਂਜੀ ਥੈਂਕ ਯੂ, ਥੈਂਕ ਯੂ
ਜੀ। ਤੇ ਦੋਸਤੋ ਇਹ ਆਪਣੇ ਨਾਲ ਗੁਰ ਰੋਕੇ ਸਾਹਿਬ ਜੁੜੇ ਸੀ, ਜਿਹੜੇ ਕਿ ਡਾਕਟਰ ਰਾਹਤ ਅੰਦੌਰੀ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਆ ਕੱਲ ਨੂੰ, ਕੱਲ ਸ਼ਾਮ 5:30 ਜਾਣੀ 6 ਵਜੇ ਦੇ ਕਰੀਬ ਸ਼ੁਰੂ ਹੋ ਜਾਣਾ ਸਿਟੀ ਦੇ ਵਿੱਚ। ਤੇ ਤੁਸੀਂ ਵੀ ਜਰੂਰ ਸ਼ਿਰਕਤ ਕਰੋ ਇਸ ਪ੍ਰੋਗਰਾਮ ਦੇ ਵਿੱਚ, ਤੇ ਥੋੜਾ ਬਹੁਤਾ ਜਿਹੜਾ, ਕਿਉਂਕਿ ਇਹ ਜਿਹੜੇ ਪ੍ਰੋਗਰਾਮ ਹੁੰਦੇ ਆ ਇਹ ਕੋਈ ਬਹੁਤਾ ਇਹਦੇ ਵਿੱਚ ਬੱਚਤ ਤਾਂ ਹੁੰਦੀ ਨੀ ਹਨਾ। ਗੁਰਸੇਵਕ ਸਿੰਘ ਤੁਸੀਂ ਕੀ ਕਹਿਣਾ ਚਾਹੁੰਦੇ ਆ? ਵੈਸੇ ਤਾਂ ਸਾਡੇ ਸਰਨਾਮੀਏ ਆਪਣੇ ਨਾਲ ਜੁੜੇ ਹੋਏ ਸੀ
ਜੀ, ਇਸੇ ਕਰਕੇ ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ ਤੁਸੀਂ ਗੱਲ ਕਰ ਲਓ, ਨਹੀਂ ਤਾਂ ਕਹਿੰਦਾ ਗੁਰਸੇਵਕ ਦੀ ਕਰ ਰਿਹਾ ਹੈ ਗੱਲਬਾਤ
ਜੀ।
ਹਾਂਜੀ 5:30 ਸਟਾਰਟ ਹੋਣਾ, ਤੁਸੀਂ ਅੱਧੇ ਘੰਟੇ ਦੀ ਇਨਫੋਰਮੇਸ਼ਨ ਦਿੱਤੀ ਸਾਰੇ ਸਰੋਤਿਆਂ ਨੂੰ, ਸੋ ਕੋਸ਼ਿਸ਼ ਕਰੋ
ਮੈਂ ਪਹੁੰਚਣ ਦੀ ਜੀ। ਬਿਲਕੁਲ ਮੈਂ ਇਹ ਕਹਿ ਰਿਹਾ ਵੀ
ਤੁਹਾਡਾ ਨਾਮ ਦੇ ਰੈਫਰੈਂਸ ਦੇ ਕੇ ਸਾਰੇ ਨੇ ਕਹਿਣਾ ਕਿਉਂ ਨਹੀਂ ਕਿਹਾ ਸੀ ਲੇਟ ਆਇਓ।
ਚਲੋ ਫੇਰ ਵੀ ਕੋਈ ਗੱਲ ਨੀ ਨਾ, ਜੇ 6 ਵਜੇ ਤੱਕ ਵੀ ਪਹੁੰਚ ਜਾਣ ਸਾਡੇ ਬੰਦੇ। ਪਰ ਇਹ ਮੈਂ ਗੱਲ ਕਰ ਰਿਹਾ ਸੀ ਕਿ ਇਹੋ ਜਿਹੀਆਂ ਜਿਹੜੀਆਂ ਤੰਦਰੁਸਤ ਆਵਾਜ਼ਾਂ ਹੈਗੀਆਂ, ਜਿਹੜੀਆਂ ਸਿਹਤਮੰਦ ਆਵਾਜ਼ਾਂ ਆ, ਜਿਹੜੀਆਂ ਕਿ ਸੋਸਾਇਟੀ ਨੂੰ ਸਿਹਤਮੰਦ ਕਰਦੀਆਂ, ਉਹਨਾਂ ਨੂੰ ਸਾਨੂੰ ਅੱਗੇ ਵਧਾਉਣ ਦੇ ਲਈ ਜ਼ਰੂਰ ਉਪਰਾਲਾ ਜਿਹੜਾ ਆ ਕਰਨਾ ਚਾਹੀਦਾ, ਕਿਉਂਕਿ ਆਪਾਂ ਹੋਰ ਵੀ ਬਹੁਤ ਖਰਚੇ ਇੱਥੇ ਕਰਦੇ ਹਾਂ, ਪਰ ਇੱਕ ਪਾਸੇ ਆਪਾਂ ਗੱਲ ਵੀ ਕਰਦੇ ਸੀ ਸਵੇਰੇ ਕੀਤੀ ਆਪਣੀ ਸੱਭਿਆਚਾਰ ਦੀ, ਵਿਰਾਸਤ ਦੀ। ਆਪਣਾ ਜਿਹੜਾ ਸੱਭਿਆਚਾਰ ਆ ਵਿਰਾਸਤ ਇਹੀ ਆ ਕਿ ਅਸੀਂ ਹਰ ਕਵਿਤਾ ਦੇ ਥਰੂ, ਸਾਹਿਤ ਦੇ ਥਰੂ ਅਸੀਂ ਜਿਹੜੀਆਂ ਮਾੜੀਆਂ ਚੀਜ਼ਾਂ ਆ ਉਹਨਾਂ ਦੇ ਅਗੇਂਸਟ ਬੋਲਦੇ ਹਾਂ। ਤੇ ਰਾਹਤ ਅੰਦੌਰੀ ਸਾਹਿਬ ਤਾਂ ਬਹੁਤ ਜ਼ਿਆਦਾ, ਜੇ ਤੁਸੀਂ ਦੇਖੋ ਸੋਸ਼ਲ ਨੈਟਵਰਕਿੰਗ ਦੇ ਉੱਤੇ ਤਾਂ ਬਹੁਤ ਮਸ਼ਹੂਰ ਹੈਗੇ ਆ, ਪਰ ਜੇ ਮਸ਼ਹੂਰੀ ਜਾਣੀ ਏਦਾਂ ਨਾ ਹੋਵੇ ਹਨਾ ਵੀ ਆਪਾਂ ਸਿਰਫ ਉਦੇ ਮਸ਼ਹੂਰੀ ਕਰਦੇ ਹਾਂ, ਉੱਥੇ ਵੀ ਆਪਣਾ ਜਿਹੜਾ ਪਹੁੰਚਣਾ ਆ ਉਹ ਫਰਜ਼ ਬਣਦਾ। ਇਸ ਕਰਕੇ ਜਿਹੜੇ ਬ੍ਰਿਸਬੇਨ ਤੋਂ ਸਰੋਤੇ ਆਪਣੇ ਨਾਲ ਹੈਗੇ ਆ ਉਹ ਜ਼ਰੂਰ ਇੱਕ ਵਾਰੀ ਪਹੁੰਚਣ ਤੇ ਅੰਦੌਰੀ ਸਾਹਿਬ ਦੇ ਸ਼ੋਅ ਦੇ ਵਿੱਚ ਪਹੁੰਚਣ, ਤੇ ਸਾਨੂੰ ਵੀ ਲੱਗੇ ਘੱਟੋ ਘੱਟ ਉੱਥੇ ਜ਼ਰੂਰ ਇੱਕ ਵਾਰੀ ਵਿਵਰਣ ਦਿਓ ਵੀ ਅਸੀਂ ਹਰਮਨ ਰੇਡੀਓ ਨੂੰ ਸੁਣ ਕੇ ਆਏ ਹਾਂ, ਤਾਂ ਕਿ ਇਹ ਇੱਕ ਤਰ੍ਹਾਂ ਦੇ ਨਾਲ ਤੁਸੀਂ ਇਨਡਾਇਰੈਕਟਲੀ ਜਿਹੜਾ ਆ ਹਰਮਨ ਰੇਡੀਓ ਦਾ ਜਿਹੜਾ ਮਾਣ ਆ ਉਹ ਵੀ ਵਧਾਓਗੇ, ਕਿਉਂ ਗੁਰਸੇਵਕ ਸਿੰਘ?
ਜੀ ਜੀ ਬਿਲਕੁਲ। ਤੇ ਵੈਸੇ ਜਿਹੜੀ ਤੁਸੀਂ ਗੱਲ ਕੀਤੀ ਸੀ ਖਰਚੇ ਦੀ, ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਪ੍ਰਮੋਟਰਸ ਹੁੰਦੇ ਆ ਜਾਂ ਆਰਗੇਨਾਈਜ਼ਰ ਹੁੰਦੇ ਉਹਨਾਂ ਨੂੰ ਬਚਣਾ ਨਹੀਂ ਹੁੰਦਾ, ਤੇ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਆ, ਏਦਾਂ ਕਿ ਤੁਹਾਡੇ ਪਹੁੰਚਣ ਕੁਛ ਕੋਸਟ ਕਵਰ ਜ਼ਰੂਰ ਹੋ ਜਾਂਦੀ ਆ। ਸੋ ਭਾਜੀ ਆਹ ਤਾਂ ਚਲੋ ਈਵੈਂਟ ਬਾਰੇ ਜਾਣਕਾਰੀ ਸਾਂਝੀ ਹੋ ਗਈ, ਤੇ ਆਪਣੇ ਕੋਲ 5 ਕੁ ਮਿੰਟ ਰਹਿ ਗਏ ਪ੍ਰੋਗਰਾਮ ਦੇ ਵਿੱਚ, ਤੇ ਜਿਹੜੀ ਅਸੀਂ ਗੱਲਬਾਤ ਸਟਾਰਟਿੰਗ ਦੇ ਵਿੱਚ ਕਰ ਰਹੇ ਸੀਗੇ, ਤੇ ਉਹਦਾ ਜਿਹੜਾ ਇੱਕ ਪੱਖ ਰਹਿ ਗਿਆ ਸੀਗਾ, ਤੇ ਉਹ ਮੈਂ ਜ਼ਰੂਰ ਜਾਣ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਅਸੀਂ ਗੱਲ ਕਰਦੇ ਸੀਗੇ ਕਿਸ ਤਰ੍ਹਾਂ ਦੇ ਬੱਚਿਆਂ ਨੂੰ ਨਾ ਸਮਾਂ ਦੇ ਕੇ ਜ਼ਰੂਰੀ ਆ ਕਿ ਕਿਸ ਤਰ੍ਹਾਂ ਨਾ ਆਪਣਾ ਸੱਭਿਆਚਾਰ ਬਚਾਈਏ, ਪਰ ਜਿਹੜੇ ਬੱਚੇ ਇੱਥੇ ਦੇ ਅਪਣਾਉਂਦੇ ਆ ਕਲਚਰ ਨੂੰ, ਅਸੀਂ ਮੁਲਕ ਛੱਡਿਆ ਦੂਜੇ ਮੁਲਕ ਦੇ ਵਿੱਚ ਆ ਕੇ ਉਸ ਮੁਲਕ ਦਾ ਕਲਚਰ ਅਪਣਾਉਂਦੇ, ਉਹ ਕਿੰਨੇ ਤੁਹਾਨੂੰ ਕੀ ਲੱਗਦਾ ਉਹ ਕਿੰਨੇ ਕੁ ਗਲਤ ਨੇ? ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਆਹ ਦੇਖ ਲਓ ਕਿ ਇੱਥੇ ਆ ਕੇ ਬਦਲ ਗਏ, ਆਪਣੇ ਆਮ ਕਥਨ ਹੁੰਦੇ ਆ, ਅਸੀਂ ਵੀ ਉਹਨਾਂ ਦੇ ਹੁੰਦੇ ਆ, ਤਾਂ ਦੇਖ ਲਓ ਇੱਥੇ ਜੰਮੇ ਹੋ ਜਾਂ ਇੱਥੇ ਹਜੇ ਹੁਣ ਆਏ ਆ, ਕਿੱਦਾਂ ਇੱਥੇ ਦੇ ਆ ਕੇ ਰਲ ਮਿਚ ਹੋ ਗਏ ਆ। ਸੋ ਤੁਹਾਡਾ ਕੀ ਕਹਿਣਾ ਇਸ ਬਾਰੇ?
ਦੇਖੋ ਇਹ ਇੱਕ ਆਜ਼ਾਦੀ ਆ ਤੁਹਾਡੀ ਚੋਇਸ ਦੀ ਤੇ ਸਪੀਚ ਦੀ, ਹਰ ਦੇਸ਼ ਜਿਹੜਾ ਆ ਖਾਸ ਤੌਰ ਤੇ ਜਿਹੜੇ ਡੈਮੋਕ੍ਰੇਟਿਕ ਕੰਟਰੀਜ਼ ਹੁੰਦੀਆਂ ਉਹ ਤੁਹਾਨੂੰ ਇਹ ਹੱਕ ਦਿੰਦੀਆਂ ਚਾਹੇ ਉਹ ਭਾਰਤ ਆ ਤੇ ਚਾਹੇ ਉਹ ਆਸਟ੍ਰੇਲੀਆ। ਜਿੱਥੇ ਤੱਕ ਇਹ ਹੈ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਜਿੱਦਾਂ ਹੁਣ ਮੰਨ ਲਓ ਕਿ ਸਾਡੇ ਵਿਰਾਸਤ ਦੇ ਵਿੱਚ ਤਾਂ ਪੈਂਟ ਸ਼ਰਟ ਹੈ ਨਹੀਂ ਸੀ ਪਰ ਅਸੀਂ ਪੈਂਟ ਸ਼ਰਟ ਜਿਹੜੀ ਆ ਉਹ ਪਾਉਣੀ ਸ਼ੁਰੂ ਕਰ ਦਿੱਤੀ। ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਅਸੀਂ ਜਿਹੜਾ ਦੂਜੇ ਦਾ ਕਲਚਰ ਜਿਹੜਾ ਅਪਣਾ ਲਿਆ, ਪਰ ਇਹਦੇ ਲਈ ਇਹ ਆ ਕਿ ਉਹਦੇ ਵਿੱਚ ਕਈ ਚੀਜ਼ਾਂ ਹੋ ਸਕਦੀਆਂ ਵੀ ਕੰਫਰਟੇਬਲ ਅਸੀਂ ਮਹਿਸੂਸ ਕਰਦੇ ਸੀ ਜਾਂ ਸਾਨੂੰ ਉਹ ਈਜ਼ੀ ਲੱਗਾ, ਹਨਾ। ਉਹਦੇ ਨਾਲ ਜੇ ਆਪਾਂ ਪੈਂਟ ਸ਼ਰਟ ਪਾਉਣ ਲੱਗ ਗਏ ਤੇ ਉਹਦੇ ਨਾਲ ਆਪਣੇ ਕੋਈ ਸਮਾਜ ਦਾ ਜਾਂ ਸੱਭਿਆਚਾਰ ਦਾ ਕੋਈ ਨੁਕਸਾਨ ਨਹੀਂ ਹੋਇਆ। ਜਦੋਂ ਵੀ ਅੱਜ ਵੀ ਜਿਹੜੀ ਆ ਉਹੋ ਜਿਹਾ ਮੈਨੂੰ ਲੱਗਦਾ ਵੀ ਕੁੜਤੇ ਪਜਾਮੇ ਨੂੰ ਵੀ ਉਹੋ ਜਿਹੀ ਪਹਿਲ ਦਿੱਤੀ ਜਾਂਦੀ ਆ, ਚਾਦਰੇ ਨੂੰ ਵੀ ਉਹੋ ਜਿਹੀ ਪਹਿਲ ਦਿੱਤੀ ਜਾਂਦੀ ਆ। ਇਸ ਕਰਕੇ ਕਈ ਵਾਰੀ ਕੀ ਹੁੰਦਾ ਆਪਾਂ ਜੇ ਕਹਿ ਦਈਏ ਕਿ ਬਾਹਰੀ ਪੋਸ਼ਾਕ ਦੇ ਨਾਲ ਸਾਡੇ ਕੋਈ ਸੱਭਿਆਚਾਰ ਨੂੰ ਨੁਕਸਾਨ ਹੁੰਦਾ ਆ, ਉਹ ਮੈਨੂੰ ਲੱਗਦਾ ਵੀ ਨਹੀਂ ਹੁੰਦਾ। ਅਸਲ ਦੇ ਵਿੱਚ ਸੱਭਿਆਚਾਰ ਇਹੀ ਹੁੰਦਾ ਕਿ ਤੁਹਾਡਾ ਜਿਹੜਾ ਜੀਵਨ ਢੰਗ ਆ, ਤੁਹਾਡੀਆਂ ਜਿਹੜੀਆਂ ਕਰਨੀਆਂ ਆ ਉਹ ਅਸਲ ਦੇ ਵਿੱਚ ਸੱਭਿਆਚਾਰ ਹੁੰਦਾ। ਤੁਹਾਡੇ ਬਿਹੇਵੀਅਰ ਕਿੱਦਾਂ ਦੇ ਆ, ਤੁਹਾਡੇ ਜਿਹੜੀ ਮਨਸ਼ਾ ਤੁਹਾਡੀ ਕੀ ਆ, ਉਹ ਮੈਨੂੰ ਲੱਗਦਾ ਵੀ ਜ਼ਿਆਦਾ ਸੱਭਿਆਚਾਰਕ ਪੱਖ ਤੋਂ ਜਿਹੜੀ ਤੁਹਾਡੀ ਰਹਿਨੁਮਾਈ ਕਰਦੀ ਆ
ਜੀ। ਸੋ ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਗੱਲ ਨੂੰ ਸੁਝਾ ਦਿੱਤਾ। ਤੇ ਵੈਸੇ ਵੀ ਜਿਹੜੇ ਹੁਣ ਸਾਡੇ ਨਾਲ ਦੇ ਇੱਥੇ ਆਏ ਹੋਏ ਨੇ, ਮੈਂ ਕਹਿੰਦਾ ਜਿਹੜੇ ਪਿਛਲੇ ਦਹਾਕੇ ਤੋਂ ਇੱਥੇ ਆਏ ਤੇ ਉਹਨਾਂ ਦੇ ਹੁਣ ਬੱਚੇ ਆ ਜਿਹਨਾਂ ਦੇ, ਹਨਾ, ਹਜੇ ਛੋਟੀਆਂ ਉਮਰਾਂ ਚ 3-3, 4-4 ਸਾਲ ਦੇ ਆ, ਤੇ ਉਹੀ ਆ ਕਿ ਜਿਹੜੇ ਮੈਂ ਹੁਣ ਪਿਛਲੇ ਦਿਨ ਜਿਹੜੀ ਗੱਲ ਕੀਤੀ ਸੀਗੀ ਨੋਟਿਸ ਕੀਤਾ, ਬਹੁਤ ਫੈਮਿਲੀ ਨੇ, ਫਰੈਂਡ ਸਰਕਲ ਨੇ ਜਿਹਨਾਂ ਦੇ ਬੱਚੇ ਨੇ ਛੋਟੇ, ਹਨਾ। ਸੋ ਉਹਨਾਂ ਚ ਅਸੀਂ ਦੇਖਣ ਨੂੰ ਮਿਲਦਾ, ਦੇਖੋ ਬੱਚੇ ਅਪਣਾਉਣਾ ਚਾਹੁੰਦੇ ਇੱਥੇ ਦਾ ਕਲਚਰ, ਕਿਉਂਕਿ ਇੱਥੇ ਰਹਿੰਦੇ ਹਵਾ ਚ ਹੀ ਆ, ਰੰਗਤ ਉੱਤਾਂ ਚੜ ਜਾਂਦੀ ਆ। ਕਿਉਂਕਿ ਜੇ ਪੰਜਾਬ ਚ ਦੇਖ ਲਈਏ ਜਿਹੜੇ ਹੋਰਾਂ ਪ੍ਰਾਂਤਾਂ ਦੇ ਆ ਕੇ ਰਹਿੰਦੇ ਆ ਤੇ ਉਹ ਸਾਡੇ ਨਾਲ ਜੋ ਪੜ੍ਹਦੇ ਹੁੰਦੇ ਸੀਗੇ ਤਾਂ ਉਹ ਪੰਜਾਬੀ ਬੋਲਦੇ ਸੀਗੇ ਤੇ ਪੰਜਾਬ ਦਾ ਕਲਚਰ ਹੁੰਦਾ ਸੀ ਉਹਨਾਂ ਚ ਸਾਰਾ ਰਜਿਆਂ ਵਿੱਚ। ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਥੇ ਆਪਣਾ ਸੁਰਜੀਤ ਰੱਖ ਸਕੀਏ ਭਾਜੀ ਕਲਚਰ, ਤੇ ਮੈਨੂੰ ਲੱਗਦਾ ਕਿ ਬੱਚਿਆਂ ਤੇ ਥੋਪੀਏ। ਜਿੱਦਾਂ ਅੱਜ ਪ੍ਰੋਗਰਾਮ ਦੇ ਦੌਰਾਨ ਉਹ ਗੁਰਬਾਣੀ ਦੀ ਵੀ ਗੱਲ ਹੋਈ ਸੀਗੀ ਕਿ ਅਸੀਂ ਸਵੇਰੇ ਸ਼ਾਮ ਘੋਟਾ ਹੀ ਲਾਉਂਦੇ ਹਾਂ, ਹਨਾ, ਉਹ ਥੋਪੀ ਹੁੰਦੀ ਆ। ਤੇ ਜਿਹੜੇ ਤਾਂ ਪੇਰੈਂਟਸ ਮੈਂ ਦੇਖਿਆ ਕਿ ਕਹਿੰਦੇ ਨੀ ਉਹਨਾਂ ਨੂੰ ਕਿ ਤੁਸੀਂ ਆ ਆਪਣਾ ਪੰਜਾਬ ਦਾ ਕਲਚਰ ਜਾਂ ਸਿੱਖੀ ਕਲਚਰ, ਹਨਾ, ਆ ਅਪਣਾਉਣਾ। ਉਹ ਸਿਰਫ ਉਹਨਾਂ ਦੇ ਨਾਲ ਟਾਈਮ ਦੇ ਕੇ ਜਿਉਂਦੇ ਆ, ਟਾਈਮ ਦਿੰਦੇ ਬੱਚਿਆਂ ਨੂੰ, ਤੇ ਉਹ ਬਸ ਉਦਾਂ ਦੇ ਬਣ ਕੇ ਬੱਚਿਆਂ ਵਾਂਗ ਬਣ ਕੇ ਬੋਲਦੇ ਆ ਬੱਚਿਆਂ ਦੇ ਨਾਲ, ਉਹ ਜਿਉਂ ਕੇ ਦੱਸਦੇ ਉਹਨਾਂ ਨੂੰ ਉਹਨਾਂ ਸਾਹਮਣੇ, ਤੇ ਉਹ ਬੱਚੇ ਈਜ਼ੀਲੀ ਅਡਾਪਟ ਕਰ ਲੈਂਦੇ ਆ। ਹੁਣ ਇੱਕ ਕੈਟਾਗਰੀ ਹੈਗੀ ਆ ਸਾਡੀ, ਉਹ ਜਿਹੜੇ ਕੰਮ ਚ ਬਿਜ਼ੀ ਰਹਿੰਦੇ ਆ, ਕੰਮ ਕਰਨਾ ਹਰ ਇੱਕ ਜ਼ਰੂਰੀ ਆ, ਹਨਾ, ਪਰ ਕੰਮ ਚ ਜ਼ਿਆਦਾ ਬਿਜ਼ੀ ਰਹਿੰਦੇ ਆ, ਆਉਂਦੇ ਆ 5 ਮਿੰਟ ਸੌਣ ਤੋਂ ਪਹਿਲਾਂ ਕਹਿੰਦੇ ਓਏ ਪੰਜਾਬੀ ਬੋਲ, ਹਾਂ ਗਿੱਧੇ ਦੇ ਕੱਪੜੇ, ਜਿਹੜੀਆਂ ਜਿਹਨਾਂ ਦੀਆਂ ਬੇਟੀਆਂ ਹੁੰਦੀਆਂ ਹੁਣ ਕਿਉਂ ਕਹਿੰਦੇ ਹਾਂ ਗਿੱਧੇ ਦੇ ਕੱਪੜੇ ਪਾਈ ਫਿਰਦੀਆਂ, ਚੱਜ ਦੇ ਕੱਪੜੇ ਪਾਓ, ਉਹ 5 ਮਿੰਟ ਚ ਤੜਕਾ ਦੇ ਕੇ ਆਪ ਸੌ ਜਾਣਾ, ਤੇ ਉਹਦੇ ਨਾਲ ਉਹਦੇ ਨਾਲ ਚੇਂਜ ਨਹੀਂ ਹੋ ਸਕਦਾ, ਉਹਨਾਂ ਤੁਸੀਂ ਕੁਛ ਨੀ ਬਚਾ ਸਕਦੇ। ਉਹ ਬੱਚਿਆਂ ਨੂੰ ਤੁਸੀਂ ਕਨਫਿਊਜ਼ ਕਰ ਦੋਗੇ, ਨਾ ਉਹ ਇੱਧਰ ਜੋਗੇ ਰਹਿਣੇ ਨਾ ਉਹ ਉੱਧਰ ਜੋਗੇ ਰਹਿਣੇ, ਹਨਾ, ਉਹ ਬੰਨੋਗਿਰੀ ਕੀ ਕਰਨਗੇ ਜੋ ਵੀ ਕਰਨਗੇ। ਸਮਾਂ ਮੈਨੂੰ ਲੱਗਦਾ ਕਿ ਜਿਹਨਾਂ ਦੇ ਬੱਚੇ ਛੋਟੇ ਆ ਉਹ ਹੁਣ ਤੋਂ ਸਮਾਂ ਦੇਣ, ਵੱਧ ਤੋਂ ਵੱਧ ਜਿਉਣ, ਕਹਿਣ ਕੁਛ ਨਾ, ਜਿਉ ਕੇ ਦੱਸਣ ਉਹਨਾਂ ਨੂੰ, ਤੋਂ ਆਪਣੇ ਆਪ ਤੁਹਾਡੇ ਨਾਲ ਚੱਲ ਪਣਗੇ ਬੱਚੇ, ਕਲਚਰ ਵੀ ਬਚਿਆ ਰਹੂਗਾ ਤੇ ਦੋਹਾਂ ਕਲਚਰਾਂ ਦੇ ਉਹਨਾਂ ਨੂੰ ਸਮਝ ਵੀ ਪੈ ਜੂਗੀ, ਫਿਰ ਜਿਹੜਾ ਚੰਗਾ ਲੱਗੂਗਾ ਅਡਾਪਟ ਕਰ ਲੈਣਗੇ
ਜੀ। ਬਿਲਕੁਲ, ਤੁਸੀਂ ਵਧੀਆ ਇਹੋ ਜਿਹਾ ਜਿਹੜੇ ਸੁਝਾਅ ਆ ਜ਼ਰੂਰ ਦਿੱਤੇ ਜਾਣੇ ਚਾਹੀਦੇ ਆ। ਤੇ ਇੱਕ ਇਹ ਜ਼ਰੂਰ ਮੈਂ ਕਹੂੰਗਾ ਵੀ ਝਾਤ ਜ਼ਰੂਰ ਮਾਰਿਓ ਵੀ ਜਿਨ੍ਹਾਂ ਦੇ ਬੱਚੇ ਜਿਹੜੇ ਆਪਣੇ ਪੰਜਾਬ ਤੋਂ ਆਏ ਆ ਤੇ ਇੱਥੇ ਬੱਚੇ ਪੈਦਾ ਹੋਏ ਆ, ਤੇ ਉਹਨਾਂ ਦੇ ਬੱਚੇ ਜਿਹੜੇ ਆ ਜੇ ਉਹ ਪੰਜਾਬੀ ਬੋਲਦੇ ਸੀ, ਆਪਣੇ ਸੱਭਿਆਚਾਰ ਨਾਲ ਜੁੜੇ ਸੀ, ਇੰਡੀਆ ਜਾਂਦੇ ਸੀ, ਆਪਣੇ ਦਾਦੀਆਂ ਦੇ ਨਾਲ ਪਿਆਰ ਸੀ, ਨਾਨੀਆਂ ਦੇ ਨਾਲ ਪਿਆਰ ਸੀ, ਉਹਨਾਂ ਬੱਚਿਆਂ ਦਾ ਦੇਖਿਓ ਵੀ ਕਿੰਨਾ ਅੱਜ ਪਿਆਰ ਆ। ਤੇ ਦੂਜੇ ਪਾਸੇ ਜਿਹੜੇ ਬੰਦਿਆਂ ਨੇ ਕੱਟ ਆਫ ਕੀਤਾ ਸੀ ਕਿ ਹੁਣ ਕੀ ਉਹ ਇੱਜ਼ਤ ਉਹਨਾਂ ਦੀ ਹੈਗੀ ਆ, ਇੱਕ ਨਾ ਇੱਕ ਦਿਨ ਜ਼ਰੂਰ ਉਹ ਮਿਸ ਕਰਦੇ ਹੋਣਗੇ ਆਪਣੇ ਆਲੇ ਦੁਆਲੇ, ਜ਼ਰੂਰ ਇਹ ਝਾਤ ਮਾਰ ਕੇ ਦੇਖਿਓ ਇਹਦਾ ਜਿਹੜਾ ਆਂਸਰ ਆ ਸਾਨੂੰ ਮਿਲ ਜਾਣਾ ਆ। ਇਸ ਕਰਕੇ ਤੁਸੀਂ ਆਪ ਸਿਆਣੇ ਆ। ਖੈਰ, ਸਾਡਾ ਕਹਿਣ ਦਾ ਮਤਲਬ ਸੀ ਆਪਾਂ ਕਹਿ ਦਿੱਤਾ, ਤੇ ਆਪਣੇ ਨਾਲ ਬਲਵਿੰਦਰ ਸਿੰਘ ਜੀ ਵੀ ਜੁੜੇ ਆ ਕੈਲਮ ਮੇਲ ਕਲੱਬ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਡੇ ਨਾਲ ਸਾਂਝ ਜਿਹੜੀ ਆ ਬਣਾਈ ਆ, ਤੇ ਕਹਿੰਦੇ ਵੀ ਪ੍ਰੋਗਰਾਮ ਵਧੀਆ ਚੱਲ ਰਿਹਾ ਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਨਾਲ ਆਪਣੇ ਅਮਰਦੀਪ ਸਿੰਘ ਹੁਣੀ ਹੋਰ ਜੁੜੇ ਆ, ਉਹ ਕਹਿੰਦੇ ਵੀ ਖੇਡ ਨਿਊਜ਼ ਜ਼ਰੂਰ ਦੇ ਦਿਓ, ਤੇ ਉਹ ਵੀ ਆਪਾਂ ਦੱਸ ਦਿੰਦੇ ਹਾਂ ਵੀ ਕੱਲ ਇੰਡੀਆ ਨੇ ਨਿਊਜ਼ੀਲੈਂਡ ਨੂੰ 6 ਦੇ ਨਾਲ ਹਰਾ ਦਿੱਤਾ ਆ। ਸੈਕੰਡ ਜਿਹੜਾ ਵਨ ਡੇ ਇੰਟਰਨੈਸ਼ਨਲ ਹੋਇਆ ਸੀ ਪੁਣੇ ਦੇ ਵਿੱਚ, ਤੇ ਪਹਿਲਾ ਮੈਚ ਹਾਰ ਗਿਆ ਸੀ ਨਿਊਜ਼ੀਲੈਂਡ ਨੂੰ, ਇਸ ਕਰਕੇ ਹੁਣ ਇੱਕ ਇੱਕ ਦੇ ਉੱਤੇ ਬਰਾਬਰੀ ਦੇ ਉੱਤੇ ਆ ਗਏ ਆ। ਤੇ ਦੂਜੀ ਖਬਰ ਦੇ ਵਿੱਚ ਜਿੱਦਾਂ ਜੇ ਆਪਾਂ ਗੱਲ ਕਰੀਏ ਭਾਰਤ ਦੇ, ਕੱਲ ਵਧੀਆ ਸੀਗਾ ਹਾਕੀ ਦੇ ਵਿੱਚ ਵੀ, ਜਿਹੜੀ ਹਾਕੀ ਭਾਰਤੀ ਜੂਨੀਅਰ ਟੀਮ ਆ ਉਹਨੇ ਅਮਰੀਕਾ ਨੂੰ ਕੱਲ 22-0 ਦੇ ਨਾਲ ਜਾਣੀ ਹਰਾਇਆ। ਮੈਨੂੰ ਲੱਗਦਾ ਵੀ 22-0 ਬਹੁਤ ਵੱਡੀ ਜਿੱਤ ਆ ਇਹ, ਤੇ ਇਹਦੇ ਵਿੱਚ ਹਰਮਨਜੀਤ ਨੇ 5, ਅਭਿਸ਼ੇਕ ਨੇ 4, ਵਿਸ਼ਾਲ ਤੇ ਦਿਲਪ੍ਰੀਤ ਨੇ ਤਿੰਨ ਤਿੰਨ ਗੋਲ ਜਿਹੜੇ ਕੀਤੇ ਆ ਸੁਲਤਾਨ ਜੌਹਰ ਕੱਪ ਦੇ ਵਿੱਚ ਜਿਹੜਾ ਕਿ ਨਵੀਂ ਦਿੱਲੀ ਮਲੇਸ਼ੀਆ ਦੇ ਵਿੱਚ ਖੇਡਿਆ ਜਾ ਰਿਹਾ ਆ ਤੇ 22-0 ਦੇ ਨਾਲ ਅਮਰੀਕਾ ਨੂੰ ਕੱਲ ਹਰਾਇਆ ਆ ਇੱਕ ਤਰਫਾ ਮੁਕਾਬਲਾ ਹੀ ਆਪਾਂ ਕਹਿ ਸਕਦੇ ਹਾਂ ਤੇ ਦੂਜੇ ਪਾਸੇ ਜਿਹੜਾ ਫਾਈਨਲ ਹੋਣਾ ਆ ਤੇ ਇੰਗਲੈਂਡ ਤੇ ਸਪੇਨ ਦੇ ਵਿੱਚ ਜਿਹੜਾ ਕਿ ਕਲਕੱਤੇ ਦੇ ਵਿੱਚ ਹੋਣ ਜਾ ਰਿਹਾ ਆ ਫਾਈਨਲ ਮੈਚ ਜਿਹੜਾ ਕਿ ਜੂਨੀਅਰ ਵਰਲਡ ਕੱਪ ਜਿਹੜਾ ਹੋ ਰਿਹਾ ਆ ਫੁੱਟਬਾਲ ਦਾ ਤੇ ਉਹਦੇ ਵਿੱਚ ਹੁਣ ਇੰਗਲੈਂਡ ਤੇ ਸਪੇਨ ਦਾ ਜਿਹੜਾ ਮੁਕਾਬਲਾ ਜਿਹੜਾ ਖਿਤਾਬੀ ਖਿਤਾਬ ਲਈ ਹੋਣਾ ਆ ਤੇ ਉਹ ਵੀ ਜ਼ਰੂਰ ਤੁਸੀਂ ਦੇਖੋ ਕਿਉਂਕਿ ਫੁੱਟਬਾਲ ਵੀ ਸਾਡੀ ਜੇ ਆਪਾਂ ਕਹੀਏ ਵਿਰਾਸਤ ਆ ਤੇ ਖਾਸ ਤੌਰ ਤੇ ਮਾਲਪੁਰ ਏਰੀਆ ਹੁਸ਼ਿਆਰਪੁਰ ਏਰੀਆ ਇਹ ਘਰ ਮੰਨਿਆ ਜਾਂਦਾ ਫੁੱਟਬਾਲ ਦਾ ਪੰਜਾਬ ਦੇ ਵਿੱਚ ਤੇ ਇਹਨੂੰ ਵੀ ਵਧਾਉਣਾ ਥੋੜੀ ਜਿਹੀ ਬੜੋਤਰੀ ਕਰਨੀ ਚਾਹੀਦੀ ਆ। ਖੈਰ ਗੁਰਸੇਵ ਸਿੰਘ ਜੀ ਹੁਣ ਟਾਈਮ ਓਵਰ ਹੀ ਹੋ ਗਿਆ ਤੇ ਹੁਣ ਆਪਾਂ ਇਜਾਜ਼ਤ ਲੈਂਦੇ ਸਰੋਤਿਆਂ ਤੋਂ।
ਜੀ ਬਿਲਕੁਲ ਤੇ ਕਈ ਸੁਣਿਆ ਹੋਇਆ ਇੰਦਰਜੀਤ ਉਹ ਕਾਲ ਕਰ ਰਹੇ ਸੀਗੇ ਤੇ ਉਹ ਵੀ ਲੈਂਦੇ ਚਲੀਏ ਜੀ ਅੰਤ ਦੇ ਵਿੱਚ ਆਪਣੇ ਐਡੀਲੇਡ ਤੋਂ ਉਹਨਾਂ ਦੀ ਕਾਲ ਆ ਰਹੀ ਸੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਸਰੋਤਿਆਂ ਨੂੰ ਸਬਜੀ ਭਾਜੀ ਨੂੰ ਵੀ ਤੇ ਪ੍ਰੋਗਰਾਮ ਲਾਈਕ ਕਰ ਰਹੇ ਨੇ ਤੇ ਕਹਿੰਦੇ ਕਵਿਤਾ ਪਸੰਦ ਆਈ ਸੀ ਉਹਨਾਂ ਨੂੰ ਬਹੁਤ ਤੇ ਕਹਿੰਦੇ ਜਿਹੜੀ ਨਿਤਨੇਮ ਤੇ ਗੱਲ ਕੀਤੀ ਸੀ ਉਹ ਬਹੁਤ ਸੋਹਣੀ ਸੀ ਤੇ ਦਲਜੀਤ ਭਾਈ ਤੁਸੀਂ ਤੇ ਤੁਹਾਡੇ ਜਿੰਨੇ ਵੀ ਤੁਸੀਂ ਟੌਪਿਕ ਤੇ ਗੱਲਬਾਤ ਕਰਦੇ ਉਹਨਾਂ ਨੂੰ ਬਹੁਤ ਪਸੰਦ ਆਇਆ ਜੀ ਬਹੁਤ ਬਹੁਤ ਧੰਨਵਾਦ ਇੰਦਰ ਜੀ ਸੋ
ਦਲਜੀਤ ਭਾਈ ਹੁਣ ਇਜਾਜ਼ਤ ਲਈਏ ਜੀ ਜੀ ਤੇ ਹੁਣ ਦੋਸਤੋ ਇਜਾਜ਼ਤ ਦਿਓ ਸਾਨੂੰ ਤੇ ਆਪਣਾ ਖਿਆਲ ਜ਼ਰੂਰ ਰੱਖਿਓ ਤੇ ਇੰਦਰਜੀਤ ਸਿੰਘ ਕੈਲੀਫੋਰਨੀਆ ਤੋਂ ਆਪਣੇ ਨਾਲ ਇਹ ਜੁੜੇ ਸੀਗੇ ਤੇ ਨਾਲ ਹੁਣ ਧਨੀ ਸਾਹਿਬ ਦਾ ਵੀ ਮੈਸੇਜ ਜਾਂਦੇ ਜਾਂਦੇ ਆ ਗਿਆ ਤੇ ਉਹਨਾਂ ਨੇ ਪ੍ਰੋਗਰਾਮ ਪਸੰਦ ਕੀਤਾ ਅੱਜ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧਨੀ ਸਾਹਿਬ ਤੇ ਤੁਹਾਡਾ ਧੰਨਵਾਦ ਇਸ ਕਰਕੇ ਵੀ ਹੈਗਾ ਕਿ ਤੁਸੀਂ ਮਿੱਠੀਆਂ ਮਿਰਚਾਂ ਜਿਹੜੀਆਂ ਅੱਜ ਚੇਤੇ ਕਰਾਈਆਂ ਨਾਲ ਦੀ ਨਾਲ ਰਾਜਮਿੰਦਰ ਸਿੰਘ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਨੇ ਕਚਾਲੂ ਵੀ ਚੇਤੇ ਕਰਾਏ ਅੱਜ ਤੇ ਏਦਾਂ ਹੀ ਆ ਕਿ ਅਸੀਂ ਬਹੁਤ ਕੁਝ ਸਿੱਖਦੇ ਹਾਂ ਤੁਹਾਡੇ ਕੋਲੋਂ ਹਨਾ ਇਹ ਸਿੱਖਣਾ ਜਿਹੜਾ ਨਿਰੰਤਰ ਚੱਲਦਾ ਆ ਤੇ ਤੁਸੀਂ ਸਾਡੇ ਜੇ ਕਹਿ ਲੋ ਵੀ ਤੁਸੀਂ ਵੀ ਸਾਡੇ ਟੀਚਰ ਹੈਗੇ ਆ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣਾ ਖਿਆਲ ਰੱਖਿਓ ਤੰਦਰੁਸਤ ਰਹੋ ਤੇ ਜਿਹੜਾ ਕੰਮ ਕਾਰ ਦੇ ਉੱਤੇ ਧਿਆਨ ਆਪਣੇ ਦਿਓ ਪਰਿਵਾਰ ਦੇ ਉੱਤੇ ਧਿਆਨ ਦਿਓ ਗੁਰਸੇਵ ਸਿੰਘ ਰੱਖੋ ਖਿਆਲ ਫਿਰ ਚੱਲਦੇ ਆ ਹੁਣ ਰੱਬ ਰੱਖਾ
ਰੱਬ ਰੱਖਾ ਜੀ
ਦੋ ਤਕਦੀਰਾਂ ਦੋ ਤਕਦੀਰਾਂ